ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਮਾਰੂ ਬਾਣੀ ਕਬੀਰ ਜੀਓ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪੜਿਆ ਕਵਨ ਕੁਮਤ ਤੁਮ ਲਾਗੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਾਹਿਬ ਜੀ ਦੀਸ਼ਾ ਜੀ ਨਿਵਾ ਜੀ, ਗੁਰੂ ਸਰੂਪ ਗੁਰੂ ਖਾਲਸਾ ਸਤਿਸੰਗ ਜੀ, ਆਪ ਸਰਬੱਤ ਸੰਗਤਾਂ ਅੰਮ੍ਰਿਤ ਵੇਲੇ ਦੀ ਹਾਜ਼ਰੀ ਭਰਨ ਵਾਸਤੇ ਆਪਣੇ ਸਵਾਸਾਂ ਦੀ ਪੂੰਜੀ ਅਕਾਲ ਪੁਰਖ ਵਾਹਿਗੁਰੂ ਦੀ ਯਾਦ ਵਿਚ ਬਿਤਾਉਣ ਵਾਸਤੇ ਔਰ ਇਸ ਪੂੰਜੀ ਨੂੰ ਸਫਲਿਆਂ ਕਰਨ ਵਾਸਤੇ ਪਹੁੰਚੇ ਹੋ, ਮਨ ਬੇਤੀਆਂ ਇਕਾਗਰ ਕਰੋ ਸਤਿਗੁਰਾਂ ਦੀ ਅੰਮ੍ਰਿਤਮਈ ਕਥਾ, ਜਿਸ ਕਥਾ ਦਾ ਪ੍ਰਭਾਵ ਮਾਰੂ ਰਾਗ ਦੀ ਜਿਹੜੀ ਬਾਰ ਹੈ ਦੂਸਰੀ ਮਾਰੂ ਡੱਕਣਿਆਂ ਦੀ, ਦੋ ਬਾਰਾਂ ਹਨ ਅਤੇ ਪਹਿਲੀ ਵਾਰ ਦੀ ਪਹਿਲਾਂ ਸਮਾਪਤੀ ਹੋ ਗਈ ਹੈ, ਦੂਸਰੀ ਵਾਰ ਕੱਲ੍ਹ ਸਮਾਪਤ ਹੋ ਚੁੱਕੀ ਹੈ। ਹੁਣ ਭਗਤਾਂ ਦੀ ਬਾਣੀ ਇੱਥੋਂ ਆਰੰਭ ਹੁੰਦੀ ਹੈ। ਆਓ ਜਿਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਦੇ ਅੰਮ੍ਰਿਤ ਬਚਨ ਸੁਣਨਾ ਕਰੋ ਜੀ।
ਰਾਗ ਮਾਰੂ ਬਾਣੀ ਕਬੀਰ ਜੀਓ ਕੀ,
ਰਾਗ ਮਾਰੂ ਹੈ ਉਹਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਹੈ, ਭਾਈ ਗੁਰਦਾਸ ਸਾਹਿਬ ਜੀ ਤੋਂ ਇਹ ਲਿਖਵਾ ਕਰਕੇ ਕਿ ਭਾਈ ਸਾਹਿਬ ਜੀ ਐਸੇ ਲਿਖੋ ਕਿ ਬਾਣੀ ਕਬੀਰ ਸਾਹਿਬ ਜੀ ਦੀ ਹੈ ਰਾਗ ਮਾਰੂ ਦੇ ਅੰਦਰ। ਇਹ ਅੱਖਰ ਗੁਰੂ ਅਰਜਨ ਦੇਵ ਜੀ ਦੇ ਲਿਖਵਾਏ ਹੋਏ ਹਨ ਸੂਚਨਾ ਦੇਣ ਵਾਸਤੇ, ਤੇ ਫਿਰ ਮੰਗਲ ਵੀ ਗੁਰੂ ਅਰਜਨ ਦੇਵ ਜੀ ਦਾ ਹੈ। ਅੱਗੇ ਮੰਗਲ ਕਰਦੇ ਹਨ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ਕ ਹੈ, ਸਤਨਾਸ ਤੋਂ ਰਹਿਤ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ। ਸਤਿਗੁਰਾਂ ਦੀ ਕਿਰਪਾ ਦੇ ਨਾਲ ਇਹੋ ਜਿਹਾ ਬ੍ਰਹਮ ਜਿਹਦੇ ਇਹੋ ਜਿਹੇ ਵਿਸ਼ੇਸ਼ਣ ਹਨ ਸਤ ਚੇਤਨ ਆਨੰਦ, ਉਹ ਸਤਿਗੁਰਾਂ ਦੀ ਕਿਰਪਾ ਦੇ ਨਾਲ ਪ੍ਰਸਾਦ ਨਾਮ ਕਿਰਪਾ ਦਾ ਹੈ, ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਭਗਤ ਕਬੀਰ ਸਾਹਿਬ ਜੀ ਕਾਂਸੀ ਵਿੱਚ ਨਿਵਾਸ ਰੱਖ ਰਹੇ ਸਨ। ਉੱਥੇ ਬੜੇ ਵਿਦਵਾਨ ਪੰਡਿਤ ਬੜੇ ਝਗੜੇ ਕਰਨ ਵਾਸਤੇ ਆਇਆ ਕਰਦੇ, ਚਰਚਾ ਕਰਦੇ। ਇੱਕ ਦਿਨ ਇੱਕ ਵਿਦਵਾਨ ਪੰਡਿਤ ਕਬੀਰ ਸਾਹਿਬ ਦੇ ਕੋਲ ਆਇਆ। ਉਹਨੇ ਕਬੀਰ ਸਾਹਿਬ ਨੂੰ ਕਿਹਾ ਕਿ ਅਸੀਂ ਵੇਦ ਪਾਠੀ ਹੁੰਦੇ ਹਾਂ, ਵੇਦਾਂ ਅਨੁਸਾਰ ਅਸੀਂ ਜਗ ਕਰਦੇ ਕਰਾਉਂਦੇ ਹਾਂ, ਇਹਦੇ ਵਿੱਚ ਅਸੀਂ ਜੀਵਾਂ ਦਾ ਵੀ ਭਲਾ ਕਰਦੇ ਹਾਂ। ਉਹਨੇ ਕਿਹਾ ਕਿਸ ਤਰ੍ਹਾਂ ਕਰਦੇ ਹੋ ਜੀਵਾਂ ਦਾ ਭਲਾ? ਅਖੇ ਜੀ ਜੱਗ ਵਿੱਚ ਜਿਵੇਂ ਉਹਦੇ ਵਿੱਚ ਹੈ ਅਸ਼ਵਮੇਧ ਜੱਗ, ਘੋੜਾ ਮਾਰ ਕੇ ਉਹਦੀ ਚਰਬੀ ਦਾ ਹਮਨ ਕਰਨਾ, ਗੈਂਡਾ ਹੋਮ ਜੱਗ, ਅਤੇ ਇਸੇ ਤਰ੍ਹਾਂ ਗਊ ਮੇਧ ਜੱਗ ਹੈ, ਗਊ ਦਾ ਮੇਧਾ ਜਿਹੜਾ ਹੈ ਉਹ ਹਮਨ ਕਰਨਾ, ਗਊ ਨੂੰ ਮਾਰਨਾ। ਇਸੇ ਕਰਕੇ ਜੈਨੀਆਂ ਅਤੇ ਬੋਧੀਆਂ ਦਾ ਬੜਾ ਕਈ ਸਾਲ ਝਗੜਾ ਪਿਆ ਰਿਹਾ। ਅਖੀਰ ਦੇ ਵਿੱਚ ਫਿਰ ਉਹਨਾਂ ਨੇ ਬਚਨ ਲਿਆ ਵੀ ਕਦੇ ਗਊ ਕਤਲ ਨਹੀਂ ਕਰਾਂਗੇ, ਤਾਂ ਇਹ ਝਗੜਾ ਨਿਬੜਿਆ ਸੀ। ਅਤੇ ਇਸ ਪ੍ਰਕਾਰ ਦੇ ਗਊ ਮੇਧ ਜੱਗ, ਅਸ਼ਵਮੇਧ ਜੱਗ ਕਹਿੰਦੇ, ਅਜਾ ਮੇਧ ਜੱਗ, ਅਜਾ ਬੱਕਰੇ ਨੂੰ ਮਾਰ ਕੇ ਉਹਦਾ ਮੇਧ ਕਰਨਾ। ਉਹ ਕਹਿੰਦੇ ਵੀ ਅਸੀਂ ਨਾ ਜੀਵਾਂ ਦਾ ਭਲਾ ਕਰਦੇ ਹਾਂ। ਕਬੀਰ ਸਾਹਿਬ ਕਹਿੰਦੇ ਕਿਵੇਂ ਭਲਾ ਕਰਦੇ ਹੋ? ਕਹਿੰਦੇ ਜਿਹਦਾ ਅਸੀਂ ਮਾਰ ਕੇ ਉਸ ਨੂੰ ਅਸਲ ਦੇ ਜੀ ਮਾਰਦੇ ਨਹੀਂ ਹਾਂ, ਅਸੀਂ ਤਾਰਦੇ ਹਾਂ। ਕਿਵੇਂ? ਕਹਿੰਦੇ ਉਹ ਜਿਹੜਾ ਹਮਨ ਕਰਦੇ ਨੇ ਪਰਮੇਸ਼ੁਰ ਦੇ ਨਾਂ 'ਤੇ, ਵੇਦ ਵਿਧੀ ਅਨੁਸਾਰ ਜਿਹੜਾ ਜੀਵ ਮਾਰਨਾ ਹੈ ਉਹਦਾ ਪੁੰਨ ਹੈ, ਆਖੇ ਪਾਪ ਨਹੀਂ ਹੈ। ਆਖੇ ਕਿਸ ਤਰ੍ਹਾਂ? ਕਹਿੰਦੇ ਉਹਦਾ ਐਂ ਵੀ 100 ਸਾਲ ਉਹਦੀ ਆਤਮਾ ਸਵਰਗ ਵਿੱਚ ਆ ਕੇ ਰਹਿੰਦੀ ਹੈ। ਇਸ ਕਰਕੇ ਅਸੀਂ ਜਾਨਵਰਾਂ ਦਾ ਭਲਾ ਕਰਦੇ ਹਾਂ। ਜੇ ਵੇਦ ਵਿਧਾਨ ਬਿਨਾਂ ਕੋਈ ਕਤਲ ਕਰਦਾ ਉਹ ਪਾਪ ਹੈ। ਆਖੇ ਇਹ ਸੁਣ ਕੇ ਫਿਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਵੀ ਤੁਸੀਂ ਜੀਵਾਂ ਨੂੰ ਘਾਤ ਕਰਨ ਵਾਸਤੇ ਫਿਰ ਤੁਸੀਂ ਪੁੰਨ ਥਾਪਿਆ ਹੋਇਆ? ਕਹਿੰਦੇ ਹੈ ਹੀ ਐਸਾ? ਕਹਿੰਦੇ ਨਹੀਂ। ਉਸ ਵੇਲੇ ਸ਼ਬਦ ਉਚਾਰਨ ਕਰਕੇ ਉਹਨੂੰ ਉਪਦੇਸ਼ ਦਿੰਦੇ ਹਨ।
ਪੜਿਆ ਕਵਨ ਕੁਮਤ ਤੁਮ ਲਾਗੇ।
ਪੜਿਆ ਪੰਡਿਤ, ਪੰਡਾ ਬੁੱਧੀ ਰੱਖਣ ਵਾਲੇ ਵਿਦਵਾਨ, ਤੇ ਤੁਮ ਤੁਸੀਂ, ਕਵਨ ਕਿਹੜੀ ਕੁਮਤ, ਇਹਨੂੰ ਕੁਮਤ ਨਹੀਂ ਕਹਿਣਾ ਜੀ, ਕੁਮਤ ਖੋਟੀ ਮਤ ਵਿੱਚ ਤੁਸੀਂ ਲੱਗੇ ਹੋਏ ਹੋ।
ਬੁੱਢ ਹੋ ਗਏ ਪਰਿਵਾਰ ਸਕਲ ਸਿਓ,
ਤੇ ਇਹ ਸਵਾਲੀਆ ਫਿਕਰ ਹੈ ਜਿਹਨੂੰ ਪ੍ਰਸ਼ਨ ਰੂਪ ਪੰਕਤੀ ਕਹਿੰਦੇ ਹਾਂ ਆਪਾਂ, ਵੀ ਤੂੰ ਕਿਹੜੇ ਕੰਮਾਂ ਚ ਲੱਗ ਗਿਆ? ਉਹਦਾ ਮਤਲਬ ਇਹ ਹੁੰਦਾ ਵੀ ਇਹ ਇਤਰਾਜ਼ ਯੋਗ ਸ਼ਬਦ ਹੈ, ਇਹ ਵੀ ਕਿਉਂ ਲੱਗ ਗਿਆ ਇਸ ਕੰਮ ਚ? ਪੰਡਿਆ ਕਵਨ ਕੁਮਤ ਤੁਮ ਲੱਗ ਗਏ, ਕਿਹੜੀ ਖੋਟੀ ਮਤ ਵਿੱਚ ਲੱਗ ਗਏ ਤੁਸੀਂ? ਜੇ ਤੁਸੀਂ ਲੱਗੇ ਹੋ ਤਾਂ ਫਿਰ ਸੁਣ ਨਾ ਕਰ, ਤੁਸੀਂ ਪਰਿਵਾਰ ਸਮੇਤ ਹੀ ਮਰੋਗੇ। ਅੱਗੇ ਬੋਲਦੀ ਪੰਕਤੀ,
ਰਾਵਣਾ ਜਪਹੋ ਅਭਾਗੇ।
ਅਭਾਗੇ ਭਾਗਾਂ ਤੋਂ ਹੀ ਨੇ ਪੰਡਿਤ, ਤੁਸੀਂ ਰਾਮ ਰਮੇ ਹੋਏ ਪਰਮੇਸ਼ੁਰ ਦੇ ਨਾਮ ਨੂੰ ਤਾਂ ਜਪਦੇ ਨਹੀਂ ਹੋ, ਉਹਨੂੰ ਜਪਦੇ ਨਹੀਂ ਹੋ, ਨਾ ਜਪੋ, ਨਹੀਂ ਜਪਦੇ ਹੋ। ਇਸ ਲਈ ਮੈਨੂੰ ਇਹ ਲੱਗਦਾ ਵੀ ਆਪਣੇ ਸਾਰੇ ਪਰਿਵਾਰ ਦੇ ਸਿਉਂ ਸਮੇਤ ਹੀ ਸੰਸਾਰ ਸਮੁੰਦਰ ਦੇ ਵਿੱਚ ਬੂਡੋ ਹੋ ਗਏ। ਇਹ ਕੰਸੀ ਦੀ ਬੋਲੀ, ਆਪਾਂ ਡੁੱਬੋਗੇ ਕਹਿੰਦੇ ਹਾਂ, ਉਹ ਬੂਡੋਗੇ ਕਹਿੰਦੇ ਆ। ਆਪਾਂ ਕਹਿੰਦੇ ਡੁੱਬ ਗਿਆ, ਉਹ ਕਹਿੰਦੇ ਬੁੱਢ ਗਿਆ। ਇਸ ਪ੍ਰਕਾਰ ਫਿਰ ਤੁਸੀਂ ਡੁੱਬ ਜਾਓਗੇ। ਅਸਥਾਈ ਦੇ ਕੇ ਫਰਮਾਉਂਦੇ ਨੇ ਜੀ,
ਵੇਦ ਪੁਰਾਣ ਪੜ੍ਹੇ ਕਾ ਕਿਆ ਗੁਣ।
ਇਹ ਪੰਡਿਤ ਜੀ, ਧਾਰਨਾ ਤੋਂ ਬਿਨਾਂ ਚਾਰੇ ਵੇਦਾਂ ਦਾ, ਸ਼ਾਮ ਵੇਦ, ਰਿਗ ਵੇਦ, ਜੁਜ ਵੇਦ, ਅਥਰਵਣ ਵੇਦ, 18 ਪੁਰਾਣਾ ਆਦਿ ਦਾ ਇਹ ਪੜ੍ਹੇ ਦਾ ਮੈਨੂੰ ਦੱਸ ਵੀ ਗੁਣ, ਗੁਣ ਨਾਮ ਉਪਕਾਰ ਦਾ ਇੱਥੇ ਕਿਹੜਾ ਉਪਕਾਰ ਹੈ? ਉਹ ਪੜ੍ਹਾਈ ਤਾਂ ਇਉਂ ਹੈ ਜਿਹੜੀ ਤੁਸੀਂ ਪੜ੍ਹੇ ਹੋਏ ਹੋ।
ਖਰ ਚੰਦਨ ਜਸ ਭਾਰਾ।
ਕਬੀਰ ਸਾਹਿਬ ਨੇ ਸਿੱਧੀ ਚੋਟ ਕਰਦਿਆਂ ਹੋਇਆ ਕਿਹਾ, ਜਿਸ ਪ੍ਰਕਾਰ ਚੰਦਨ ਦੀਆਂ ਲੱਕੜਾਂ ਉਹਨਾਂ ਦਾ ਭਾਰ ਬੋਝ ਜਿਹੜਾ ਨਾ, ਭਾਰਾ ਬੋਝ ਜੋ ਹੈ, ਖਰ ਨਾਮ ਹੈ ਖੋਤੇ ਦਾ, ਖੋਤੇ ਦੇ ਉੱਪਰ ਲੱਦਿਆ ਹੋਵੇ। ਖਰ ਚੰਦਨ ਜਸ ਭਾਰਾ, ਪਰ ਉਹ ਸੁਗੰਧੀ ਦੀ ਖਬਰ ਨਹੀਂ ਹੈ ਉਸਨੀ, ਕਿਉਂਕਿ ਉਹਦੀਆਂ ਨਾਸਕਾਂ ਇਹੋ ਜਿਹੀਆਂ ਬਣਾਈਆਂ ਰੱਬ ਨੇ, ਉਹਨੂੰ ਸੁਗੰਧੀ ਤਿਰਗੰਧੀ ਨਹੀਂ ਆਉਂਦੀ। ਚੰਦਨ ਦੀ ਲੱਕੜ ਦੀ ਮਹਿਕ ਹੁੰਦੀ ਹੈ ਔਰ ਚੰਦਨ ਠੰਡਾ ਵੀ ਹੁੰਦਾ ਹੈ। ਖੋਤਾ ਇਹਨਾਂ ਦੋਨਾਂ ਗੱਲਾਂ ਦਾ ਵਿਰੋਧੀ ਹੈ, ਨਾ ਤਾਂ ਉਹਨੂੰ ਮਹਿਕ ਆਉਂਦੀ ਹੈ, ਮਹਿਕ ਦੀ ਖਬਰ ਨਹੀਂ ਰੱਖਦਾ, ਨਾ ਹੀ ਉਹਨੂੰ ਠੰਡ ਪਸੰਦ ਹੈ, ਖੋਤਾ ਗਰਮੀ ਨੂੰ ਪਸੰਦ ਕਰਦਾ ਜ਼ਿਆਦੇ। ਇਸ ਪ੍ਰਕਾਰ ਵੇਦ ਪੁਰਾਣ ਆਦਿ ਜਿਹੜੀ ਪੁਸਤਕ ਨੇ, ਇਹ ਤਾਂ ਹੈ ਚੰਦਨ ਦੀਆਂ ਲੱਕੜਾਂ ਦੀ ਨਿਆਈ, ਉਹਨਾਂ ਦਾ ਉਪਦੇਸ਼ ਹੈ ਮਹਿਕ ਸੁਗੰਧੀ ਦੀ ਨਿਆਈ ਹੈ। ਜੋ ਉਪਦੇਸ਼ ਨੂੰ ਧਾਰਨ ਕਰਕੇ ਸ਼ਾਂਤੀ ਪ੍ਰਾਪਤ ਹੋਣੀ ਹੈ, ਇਹ ਹੈ ਠੰਡ, ਇਹ ਠੰਡ ਦੀ ਨਿਆਈ। ਖੋਤੇ ਦੀ ਨਿਆਈ ਜੀਵ ਇਸ ਜਿਹੜਾ ਸ਼ੁਭ ਸਿਧਾਂਤ ਹੈ ਉਹ ਤੋਂ ਬਿਨਾਂ ਕੇਵਲ ਇਹਨਾਂ ਨੂੰ ਪੜ੍ਹਨ ਦਾ ਅਭਿਮਾਨ ਦਾ ਬੋਝ ਹੀ ਸਿਰ 'ਤੇ ਚੁੱਕੀ ਫਿਰਦਾ ਹੈ। ਭਾਵ ਕੀ ਹੈ, ਵੇਦ ਪੁਰਾਣ ਪੜ੍ਹਨੇ ਤਾਂ ਸਫਲੇ ਸੀ ਜੇ ਪਰਮੇਸ਼ੁਰ ਦਾ ਸਿਮਰਨ ਕਰਦਾ। ਨੌਵੇਂ ਪਾਤਸ਼ਾਹ ਦਾ ਸ਼ਬਦ ਨਹੀਂ ਹੁੰਦਾ ਵੇਦ ਪੁਰਾਣ ਪੜ੍ਹੇ ਕੋ, ਜਿਹੜਾ ਵੇਦ ਪੁਰਾਣ ਪੜ੍ਹੇ ਸੀ, ਵੇਦ ਪੁਰਾਣ ਪੜ੍ਹੇ ਕੋ ਇਹ ਗੁਣ ਸਿਮਰੇ ਹਰ ਕੋ ਨਾਮਾ। ਪਰਮਾਤਮਾ ਦਾ ਨਾਮ ਸਿਮਰਨਾ ਸੀ, ਐਸਾ ਨਹੀਂ ਕਰ ਰਹੇ।
ਰਾਮ ਨਾਮ ਕੀ ਗਤ ਨਹੀਂ ਜਾਣੇ।
ਰਾਮ ਰਮੇ ਹੋਏ ਪਰਮੇਸ਼ੁਰ ਦੀ ਪ੍ਰਾਪਤੀ ਦੀ, ਗਤ ਨਾਮ ਪ੍ਰਾਪਤੀ ਦਾ ਉਹ ਨਹੀਂ ਜਾਣਨਾ ਕੀਤੀ ਹੈ।
ਕੈਸੇ ਉਤਰਸ ਪਾਰਾ।
ਸੰਸਾਰ ਸਮੁੰਦਰ ਤੋਂ ਕਿਵੇਂ ਪਾਰ ਹੋ ਜਾਓਗੇ ਪੰਡਿਤ ਜੀ, ਡੁੱਬੋਗੇ ਤੁਸੀਂ। ਪੰਡਿਤ ਕਹਿੰਦਾ ਅਸੀਂ ਜੱਗ ਆਦਿ ਕਰਦੇ ਹਾਂ, ਉਹ ਜੱਗ ਨਾਲ ਹੀ ਪਾਰ ਉਤਾਰਾ ਹੋ ਜਾਊਗਾ ਸਾਡਾ। ਤਾਂ ਕਬੀਰ ਸਾਹਿਬ ਜੀ ਅੱਗੇ ਦੱਸਦੇ ਹਨ, ਫਿਰ ਸੁਣੋ
ਜੀ। ਬਧੋ ਸੋ ਧਰਮ ਕਰ ਥਾਪ।
ਇਹਨੂੰ ਬਧੋ ਕਰਨਾ, ਬਧੋ ਨਹੀਂ ਕਰਨਾ। ਬਧੋ ਵਧਣ ਤੋਂ ਭਾਵ ਹੈ, ਬਧੋ ਵੱਧ ਕਰਨਾ, ਨਾਸ਼ ਕਰਨ ਦਾ ਭਾਵ ਹੈ। ਹੇ ਪੰਡਿਤ ਜੀ, ਤੁਸੀਂ ਜੱਗ ਆਦਿ ਸਮੇਂ ਜੀਵਾਂ ਨੂੰ ਬਧੋ ਮਾਰ ਦਿਓ, ਕਤਲ ਕਰ ਦਿਓ, ਉਹ ਫਿਰ ਕਰਮ ਨੂੰ ਤੁਸੀਂ ਧਰਮ ਨੇਮ ਕਰਕੇ ਥਾਪੋ, ਥਾਪਦੇ ਹੋ ਵੀ ਇਹ ਸਾਡਾ ਧਰਮ ਹੈ।
ਅਧਰਮ ਕਹੋ ਕਤ ਪਾਈ।
ਪਾਈ ਫਿਰ ਤੁਸੀਂ ਦੱਸੋ ਤਾਂ ਸਹੀ, ਅਧਰਮ ਜਾਣੀ ਪਾਪ ਕਤ ਕਿਸ ਨੂੰ ਕਹੋ ਕਹੋਗੇ? ਪਾਪ ਇਹ ਵੀ ਜਿਹੜੇ ਜੀਵਾਂ ਦੀ ਰੱਖਿਆ ਕਰਦਾ, ਫਿਰ ਉਹਨਾਂ ਨੂੰ ਪਾਪੀ ਕਹੋਗੇ ਤੁਸੀਂ ਜਿਹੜੇ ਜੀਵ ਘਾਤ ਨਹੀਂ ਕਰਦੇ, ਕਿਉਂਕਿ ਤੁਸੀਂ ਤਾਂ ਪੁੰਨ ਕਰਦੇ ਹੋ। ਪਰ ਤੁਸੀਂ ਉਸ ਪੁੰਨ ਨੂੰ ਕਰਮ ਸਮਝਦੇ ਹੋ। ਜੀਵਾਂ ਨੂੰ ਮਾਰਨਾ ਹੈ ਪਾਪ, ਪਰ ਤੁਸੀਂ ਪੁੰਨ ਸਥਾਪਨ ਕਰ ਲਿਆ। ਗੁਰੂ ਨਾਨਕ ਸਾਹਿਬ ਨੇ ਸ਼ਬਦ ਕਿਹਾ ਨਾ, ਅਸੰਕ ਗਲਬਡ ਹੱਤਿਆ ਕਮਾਹੇ। ਇਹ ਚੀਜ਼ ਤਾਂ ਸਾਨੂੰ ਭੁੱਲ ਗਈ ਨਾ, ਵੀ ਇਹ ਗੁਰੂ ਨਾਨਕ ਸਾਹਿਬ ਦੀ ਬਾਣੀ ਹੈ, ਗੁਰੂ ਸਾਹਿਬ ਕੀ ਕਹਿ ਰਹੇ ਨੇ। ਤੇ ਕਬੀਰ ਸਾਹਿਬ ਨੇ ਇਸ ਤਰ੍ਹਾਂ ਕਿਹਾ ਵੀ ਦੱਸੋ ਵੀ ਅਧਰਮ ਕੀ ਹੋਇਆ।
ਆਪਸ ਕਾ ਕਰ ਥਾਪ।
ਆਪਸ ਜਿਹੜੀ ਤੁਸੀਂ ਆਪਣੇ ਆਪ ਨੂੰ ਤਾਂ ਮੁਨਵਰ ਮੁਨ ਮੁਨੀ ਸ੍ਰੇਸ਼ਟ ਮੁਨੀ ਜਿਹੜੇ ਉਪਦੇਸ਼ ਦੇਣ ਵਾਲੇ ਆ, ਜੰਗਲਾਂ ਚ ਵੀ ਰਹਿਣ ਬਸਤੀਆਂ ਚ ਵੀ ਆਉਣ, ਇਹ ਆਪਣੇ ਆਪ ਨੂੰ ਆਪ ਹੀ ਥਾਪ ਲਿਆ ਤੁਸੀਂ। ਆਪੇ ਅਖੇ ਪੈਰੀ ਹੱਥ ਆਪ ਹੀ ਬੁੱਢ ਸੁਹਾਗਣ। ਜਿਵੇਂ ਕੋਈ ਆਪ ਹੀ ਪੈਰੀ ਹੱਥ ਲਾ ਕੇ ਬੀਬੀ ਕਹੇ ਬੁੱਢ ਸੁਹਾਗਣ ਹੋ, ਪੈਰੀ ਹੱਥ ਵੀ ਆਪ ਹੀ ਲਾਇਆ, ਅਸੀਸ ਵੀ ਆਪ ਹੀ ਦੇ ਦਿੱਤੀ। ਇਹ ਤਾਂ ਸਿਆਣੀ ਬੀਬੀ ਨੇ ਕਹਿਣਾ ਹੁੰਦਾ ਜਿਹਦੇ ਪੈਰੀ ਹੱਥ ਲਾ ਦਿੱਤਾ ਵੀ ਬੁੱਢ ਸੁਹਾਗਣ ਹੋ, ਮੈਂ ਬੁੱਢੀ ਰਹਿਣ ਤੱਕ ਵੀ ਤੂੰ ਸੁਹਾਗ ਤੇਰਾ ਬਣਿਆ ਰਹੇ। ਆਪੇ ਅਖੇ ਪੈਰੀ ਹੱਥ ਆਪ ਹੀ ਬੁੱਢ ਸੁਹਾਗਣ, ਤੁਸੀਂ ਆਪ ਹੀ ਪੁੰਨੀ ਬਣ ਗਏ, ਲੋਕਾਂ ਨੂੰ ਪਾਪੀ ਦੱਸ ਦਿਓ। ਇਹ ਫਿਰ ਤੁਸੀਂ ਇਹ ਦੱਸੋ ਵੀ ਅਧਰਮ ਕਹੋ ਕਤ ਭਾਈ, ਕਿਵੇਂ ਅਧਰਮ ਹੋਇਆ? ਆਪਸ ਕੋ ਮਨਵਰ ਕਰ ਥਾਪ ਲਿਆ ਤੁਸੀਂ। ਤੇ ਜਦੋਂ ਤੁਸੀਂ ਆਪਣੇ ਆਪ ਨੂੰ ਸ੍ਰੇਸ਼ਟ ਮੁਨੀ ਕਰਕੇ स्थापन कर लिया, पर ए दसो फिर ते जीव घात करन वाला जिहड़ा है
का को कहो कसाई,
कसाई जीव घात करन वाला कसाई हुंदा है, ते जिहड़ा कतल कर रहा जीवां दा बकरियां दा और इहदे नाल कुकड़ां दा छतरियां दा, ते फिर ए दसो भी कसाई किहनूं कहो, कि कसाई कौन हुंदा फिर संसार च, ओह दसो कौन है, कतल करन वाला हुंदा है ਭਾਵ ਫਿਰ ਤੁਸੀਂ ਪੰਡਿਤ ਨਹੀਂ ਬਲਕਿ ਕਸਾਈ ਹੋ। ਕਬੀਰ ਸਾਹਿਬ ਕਹਿੰਦੇ ਪੰਡਿਤ ਨਹੀਂ ਤੂੰ, ਬ੍ਰਾਹਮਣ ਕਹਿੰਦਾ ਤੂੰ ਤਾਂ ਕਸਾਈ ਹੈ। ਫਿਰ ਮਹਾਰਾਜ ਕਹਿੰਦੇ ਕਬੀਰ ਸਾਹਿਬ ਜੀ
ਮਨ ਕੇ ਅੰਧੇ ਆਪ ਨਾ ਬੁੱਝ,
ਹੇ ਮਨ ਦੇ ਅੰਧੇ ਅਗਿਆਨੀ ਮਨੁੱਖ, ਤੁਸੀਂ ਆਪਣੇ ਆਪ ਨੂੰ ਤਾਂ ਬੁੱਝਦੇ ਨਹੀਂ, ਜਾਣਦੇ ਨਹੀਂ ਆਤਮ ਸਰੂਪ ਨੂੰ।
ਕਾਹੇ ਬੁਝਾਵਹੋ ਭਾਈ,
ਕਸਕੇ ਬੋਲਣਾ ਜੀ ਬੁਝਾਵਹੋ, ਕਿਸੇ ਦੂਸਰੇ ਨੂੰ ਕੀ ਗਿਆਨ ਸਮਝਾ ਦੋਗੇ ਤੁਸੀਂ।
ਕਾਹੇ ਬੁਝਾਵਹੋ ਭਾਈ,
ਭਾਈ ਤੁਸੀਂ ਹੋਰਨਾਂ ਨੂੰ ਕਾਹੇ ਕਿਸ ਪ੍ਰਕਾਰ ਕਿਸ ਲਈ ਬੁਝਾਵੋ ਸਮਝਾਉਂਦੇ ਹੋ, ਸਮਝਾਉਣਾ ਕਰਦੇ ਹੋ।
ਮਾਇਆ ਕਾਰਨ ਵਿਦਿਆ ਵਿੱਚ ਹੋ,
ਤੇ ਤੁਸੀਂ ਤਾਂ ਲੋਕ ਐਸੇ ਹੋ ਵੀ ਮਾਇਆ ਦੌਲਤ ਦੇ ਕਾਰਨ ਵੇਦਾਂ ਦੀ ਵਿਦਿਆ ਨੂੰ ਵੇਚਣਾ ਕਰਦੇ ਹੋ ਤੁਸੀਂ, ਤੇ ਤੁਸੀਂ ਜੱਗ ਦੇ ਹੋਰ ਕਈ ਕਰਮਾਂ ਦੇ ਪੈਸੇ ਲੈਂਦੇ ਹੋ। ਇਸ ਕਰਕੇ ਪੰਡਿਤ ਮਾਇਆ ਵਾਸਤੇ ਨਾ, ਤੇ ਇਸ ਪ੍ਰਕਾਰ ਦਾ ਤੁਸੀਂ ਇਹ ਕਰਮ ਕਰਦੇ ਹੋ।
ਜਨਮ ਅਵਿਰਥਾ ਜਾਏ,
ਮਾਇਆ ਵਾਸਤੇ ਕਥਾ ਕਰਨੀ ਵਾਰਤਾ ਕਰਨੀ, ਇਹਦੇ ਨਾਲ ਤੁਹਾਡਾ ਜਨਮ ਆ ਜਿਹੜਾ ਨਾ ਐਡਾ ਅੱਖਰ ਇਕੱਠੇ ਨੇ ਅਵਿਰਥਾ ਹੀ ਗਿਣਾ, ਪਰ ਵਿਰਥਾ ਵਿਅਰਥ ਹੁੰਦਾ, ਆ ਵਿਸ਼ੇਸ਼ ਕਰਕੇ, ਜਿਹੜੀ ਵਿਸ਼ੇਸ਼ ਕਰਕੇ ਹੀ ਵਿਅਰਥ ਤੁਹਾਡਾ ਜੀਵਨ ਜਾ ਰਿਹਾ ਹੈ।
ਨਾਰਦ ਬਚਨ ਬਿਆਸ ਕਹਿਤ ਹੈ,
ਜੇ ਮੇਰੇ ਵਚਨਾਂ ਤੇ ਭਰੋਸਾ ਨਹੀਂ ਪੰਡਿਤ ਜੀ, ਤੁਸੀਂ ਆਪਣੇ ਪੁਸਤਕੇ ਪੜ੍ਹ ਕੇ ਦੇਖ ਲਓ, ਪੁਰਾਤਨ ਰਿਸ਼ੀ ਮੁਨੀਆਂ ਦੇ ਬਚਨ ਪੜ੍ਹ ਸੁਣ ਲਓ। ਨਾਰਦ ਮੁਨੀ ਦਾ ਪੰਚਰਾਤਰ ਗ੍ਰੰਥ ਹੈ, ਤੇ ਉਹਦੇ ਅੰਦਰ ਵੀ ਇਹੀ ਵਚਨ ਕਹੇ ਨਾਰਦ ਮੁਨੀ ਨੇ। ਬਿਆਸ ਜੀ ਨੇ ਪੁਰਾਣ ਬਣਾਏ ਨੇ, ਉਹਦੇ ਵਚਨ ਵੀ ਬਚਨ ਕਹਿਤ ਆਖਦੇ ਨੇ, ਉਹ ਵੀ ਕਹਿੰਦੇ ਨੇ ਇਹੀ। ਅਸੀਂ ਇਹ ਤੋਂ ਇਲਾਵਾ
ਸੁਖ ਕਾ ਪੁੱਛ ਹੋ ਜਾਏ,
ਸੁਖਦੇਵ ਮੁਨੀ ਜੀ ਹੋਏ ਹੈ, ਤੁਸੀਂ ਉਹਨਾਂ ਨੂੰ ਜਾ ਕੇ ਪੁੱਛ ਲਓ, ਸਭ ਤੋਂ ਵੱਡੇ ਕਥਾਕਾਰ ਹੋਏ, ਭਗਤ ਪੁਰਾਣ ਨੂੰ ਪੜ੍ਹ ਕੇ ਵੇਖ ਲਓ, ਇਹਨਾਂ ਮਹਾਤਮਾ ਦੇ ਲਿਖੇ ਗ੍ਰੰਥਾਂ ਨੂੰ ਪੜ੍ਹਨ ਵਾਲੇ ਵਿਦਵਾਨਾਂ ਕੋਲੋਂ ਜਾ ਕੇ ਪੁੱਛ ਲੈਣਾ ਕਰੋ। ਇਹ ਸਾਰੇ ਇਹੋ ਹੀ ਗੱਲ ਕਹਿੰਦੇ ਵੀ ਨਾਮ ਜਪੇ ਤੋਂ ਬਿਨਾਂ ਸੰਸਾਰ ਤੋਂ ਪਾਰ ਉਤਾਰਾ ਨਹੀਂ ਹੋਣਾ ਹੈ।
ਕਹਿ ਕਬੀਰ ਰਾਮੇ ਰਮ ਸੁਤ ਹੋ,
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ, ਹੇ ਭਾਈ ਰਾਮੇ, ਰਮੇ ਹੋਏ ਰਾਮ ਦੇ ਨਾਮ ਨੂੰ, ਰਮ ਨਾਮ ਹੈ ਉਚਾਰਨ ਕਰਨ ਦਾ, ਤੇ ਉਹਦਾ ਨਾਮ ਪਰਮੇਸ਼ਰ ਦਾ ਜਿਹੜਾ ਨਾ ਰਾਮ ਦਾ, ਇਹਨੂੰ ਉਚਾਰਨ ਕਰੋ, ਤਾਂ ਫਿਰ ਕੀ ਹੋਏਗਾ, ਸੰਸਾਰ ਤੋਂ ਛੁੱਟ ਜਾਓਗੇ, ਨਹੀਂ ਤਾਂ ਫਿਰ
ਰਾਹੇ ਤਾਂ ਬੁੱਢੇ ਭਾਈ,
ਤਾਂ ਆਪਣੇ ਆਪ ਨੂੰ ਸੰਸਾਰ ਸਮੁੰਦਰ ਕਰਮ ਕਾਂਡਾਂ ਵਿੱਚ ਬੁੱਢੇ ਡੁੱਬੇ ਹੋਏ ਹੀ ਜਾਣਨਾ ਕਰੋ, ਤਰ ਨਹੀਂ ਸਕਦੇ ਤੁਸੀਂ। ਇਹ ਸੁਣ ਕੇ ਕਬੀਰ ਦੇ ਪੈਰੀਂ ਪੈ ਗਿਆ ਉਹ, ਕਹਿੰਦੇ ਕਬੀਰ ਸਾਹਿਬ ਤੁਸੀਂ ਸੋਝੀ ਲਿਆ ਦਿੱਤੀ, ਕਹਿੰਦੇ ਹੁਣ ਹੋਰਨਾਂ ਨੂੰ ਵੀ ਲਿਆਓ ਸੋਝੀ ਜਿਹੜੇ ਗਲਤ ਕੰਮ ਕਰਦੇ ਹੈ। ਤੇ ਇੱਕ ਦਿਨ ਕਬੀਰ ਸਾਹਿਬ ਜੀ ਦੇ ਪਾਸ ਕੋਈ ਵਣ ਚ ਜੰਗਲ ਚ ਰਹਿਣ ਵਾਲਾ ਮਹਾਤਮਾ ਆ ਗਿਆ, ਆ ਕੇ ਕਬੀਰ ਸਾਹਿਬ ਨੂੰ ਕਹਿਣ ਲੱਗਿਆ ਵੀ ਤੁਸੀਂ ਤਾਂ ਜੰਗਲ ਦਾ ਖੰਡਨ ਕਰਦੇ ਹੋ, ਮੈਂ ਵਣ ਦੇ ਵਿੱਚ ਰਹਿ ਕੇ ਪਰਮੇਸ਼ਰ ਦੀ ਪ੍ਰਾਪਤੀ ਕਰ ਲਈ ਹੈ। ਕਬੀਰ ਸਾਹਿਬ ਕਹਿੰਦੇ ਅੱਛਾ, ਵੀ ਜਿਹਨੇ ਪ੍ਰਾਪਤੀ ਕਰ ਲਈ ਉਹ ਦੱਸਦਾ ਫਿਰਦਾ। ਭਗਤ ਕਬੀਰ ਸਾਹਿਬ ਨੇ ਅੰਤਰਜਾਮਤਾ ਦੇ ਨਾਲ ਦੇਖਿਆ ਵੀ ਇਹਦੇ ਮਨ ਦੇ ਵਿੱਚ ਤਾਂ ਵਿਕਾਰ ਚੱਲ ਰਹੇ ਨੇ, ਇਹ ਪਰਮੇਸ਼ਰ ਦੀ ਪ੍ਰਾਪਤੀ ਕਿਵੇਂ ਹੋ ਗਈ, ਇਹ ਮਹਾਤਮਾ ਹੋ ਕੇ ਝੂਠ ਬੋਲ ਰਿਹਾ। ਉਹਦੇ ਲਈ ਉਪਦੇਸ਼ ਦੇਣ ਵਾਸਤੇ ਇਹ ਫਿਰ ਸ਼ਬਦ ਉਚਾਰਨ ਕੀਤਾ, ਕਹਿਣ ਲੱਗੇ ਹੇ ਮਹਾਤਮਾ ਜੀ,
ਬਨ ਹੈ ਬਸੇ ਕਿਉਂ ਪਾਈ ਹੈ,
ਬਾਨ ਪ੍ਰਸਤੀ ਬਣ ਕੇ ਪਾਈ ਬਨੇ ਜੰਗਲ ਵਿੱਚ ਬਸੇ ਬਸਣ ਨਾਲ ਮਹਾਤਮਾ ਕਿਉਂ ਕਿਵੇਂ ਪਾਈ ਆ, ਪਰਮਾਤਮਾ ਨੂੰ ਕਿਵੇਂ ਪਾ ਸਕੀ ਦੀ ਆ, ਹੇ ਮਹਾਤਮਾ ਜੀ ਪਰਮਾਤਮਾ ਨੂੰ ਕਿਉਂ ਕਿਵੇਂ ਪਾ ਸਕੀਦਾ ਹੈ।
ਜੋ ਲੋ ਮਨੋ ਨਾ ਤਜਹਿ ਬਿਕਾਰ,
ਚਿਰ ਪਰਮਾਤਮਾ ਕਿਵੇਂ ਮਿਲ ਜੂਗਾ, ਜਿੰਨੀ ਦੇਰ ਤੱਕ ਆਪਣੇ ਮਨ ਦੇ ਵਿੱਚੋਂ ਕਾਮ ਕ੍ਰੋਧ ਆਦਿ ਵਿਕਾਰ ਨਹੀਂ ਛੱਡੇ, ਭਾਵ ਵਿਕਾਰਾਂ ਤੋਂ ਰਹਿਤ ਨਹੀਂ ਹੋਏ, ਤੇ ਇਹਨਾਂ ਵਿਕਾਰਾਂ ਤੋਂ ਰਹਿਤ ਹੋਏ ਬਿਨਾਂ ਜੰਗਲ ਵਿੱਚ ਵਸਣ ਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੋ ਸਕਦੀ। ਠੀਕ ਹੈ, ਇਕਾਂਤ ਵਿੱਚ ਰਹਿਣ ਵਾਸਤੇ ਕੋਈ ਜੰਗਲ ਚਲਿਆ ਜਾਵੇ ਤੇ ਬੰਦਗੀ ਕਰੇ, ਉਹਦਾ ਖੰਡਨ ਨਹੀਂ, ਪਰ ਤੂੰ ਤਾਂ ਪਖੰਡ ਕਰਦਾ ਹੈ।
ਜੇ ਘਰ ਬਨ ਸਮਸਰ ਕੀਆ,
ਭਾਈ ਜਿਨ੍ਹਾਂ ਨੇ ਆਪਣੇ ਘਰ ਤੇ ਬਨ ਜੰਗਲ ਨੂੰ ਸਮਸਰ ਨਾਮ ਹੈ ਬਰਾਬਰ ਦਾ ਇੱਕ ਸਮਾਨ ਸਮਝਣਾ ਕੀਆ ਕੀਤਾ ਹੈ,
ਤੇ ਪੂਰੇ ਸੰਸਾਰ,
ਪੁਰਖ ਸੰਸਾਰ ਜਗਤ ਵਿੱਚ ਪੂਰੇ ਪੂਰਨ ਯੋਗੀ ਨਾ ਗਿਆਨਵਾਨ, ਜਿਵੇਂ ਕਲਗੀਧਰ ਪਾਤਸ਼ਾਹ ਨੇ ਸ੍ਰੀ ਦਸਮ ਦੀ ਬਾਣੀ ਫੁਰਮਾਨ ਕੀਤਾ ਹੈ, ਰੇ ਮਨ ਐਸੋ ਕਰ ਸੰਨਿਆਸਾ, ਜੇ ਸੰਨਿਆਸੀ ਬਣਨਾ ਇਹੋ ਜਿਹਾ ਸੰਨਿਆਸੀ ਬਣ, ਬਨ ਸੇ ਸਦਨ ਸਵੈ ਕਰ ਸਮਝ ਹੋ ਮਨ ਹੀ ਮਹਿ ਉਦਾਸਾ। ਇਹ ਹੈ ਅਸਲੀ ਯੋਗੀ, ਯੋਗਾਸ ਚਿੱਤ ਵਿਰਤੀ ਨਿਰੋਧਾ। ਤੁਸੀਂ ਇਹ ਕਿਹੜਾ ਯੋਗ ਹੈ, ਡੰਡ ਕਮੰਡਲ ਮੋਢੇ ਪਾਰ, ਯੋਗ ਨਹੀਂ ਕਰਮਾਂ ਦੀ ਮਾਰ, ਕਰਮਾਂ ਦੀ ਮਾਰ ਪਈ ਹੈ ਤੁਹਾਨੂੰ। ਇਸ ਪ੍ਰਕਾਰ ਕਹਿ ਰਹੇ ਨੇ ਜੀ,
ਸਾਰ ਸੁਖ ਪਾਈਐ ਰਾਮਾ।
ਇਹ ਭਾਈ ਰਾਮਾ ਪਰਮਾਤਮਾ ਦੇ ਸਾਰ ਸ੍ਰੇਸ਼ਟ ਤੱਤ ਸਿਧਾਂਤ ਦੇ ਬ੍ਰਹਮਾਨੰਦ ਰੂਪੀ ਸੁਖ ਨੂੰ ਪਾਈਐ ਪਾਉਣਾ ਕਰ।
ਰੰਗ ਰਹੁ ਆਤਮੈ ਰਾਮ।
ਇਹ ਜੋ ਰਾਮ ਪਰਮਾਤਮਾ ਸਭ ਦਾ ਆਤਮਾ ਆਤਮਾ ਰੂਪ ਹੈ, ਉਸ ਦੇ ਜਾਂ ਫਿਰ ਆਤਮਾ ਆਪਣੇ ਹਿਰਦੇ ਦੇ ਅੰਦਰ ਰਾਮ ਜਿਹੜੇ ਪਰਮਾਤਮਾ ਦੇ ਜਿਹੜੇ ਗੁਣ, ਉਹਨਾਂ ਗੁਣਾਂ ਨੂੰ, ਨਾਮ ਨੂੰ ਰੰਗ ਪ੍ਰੇਮ ਦੇ ਨਾਲ ਰਬਹੁ ਨਾਉ ਉਚਾਰਨ ਕਰਦਾ। ਉਚਾਰਨ ਕਰੋ
ਰਹਾਉ,
ਅਸਥਾਈ ਦੇ ਕੇ ਫਰਮਾਉਂਦੇ ਜੀ,
ਜਟਾ ਭਸਮ ਲਿਪਨ ਕੀਆ।
ਇਹ ਕਿਹੜਾ ਸੰਨਿਆਸ ਹੋਇਆ ਤੁਹਾਡਾ, ਸੰਨਿਆਸੀ ਬਣ ਕੇ ਸਿਰ ਦੀਆਂ ਜੜਾਵਾਂ, ਲੋਕਾਂ ਦੇ ਬਾਲ ਟੁੱਟੇ ਫੁੱਟੇ ਬੋੜ ਦੀਆਂ ਲੈ ਕੇ ਸਹਾਰਾ ਬੋੜ ਦੇ ਦੁੱਧ ਦੇ ਨਾਲ ਜੋੜ ਜੋੜ ਕੇ ਜੜਾਵਾਂ ਲੰਮੀਆਂ ਕਰ ਲਈਆਂ। ਇੱਕ ਤਾਂ ਹੁੰਦੇ ਨੇ ਆਪਣੇ ਆਪ ਕੇਸ ਲੰਮੇ, ਇੱਕ ਹੁੰਦਾ ਫਿਰ ਜਿਹੜਾ ਉਹ ਟੁੱਟੇ ਫੁੱਟੇ ਕੇਸ ਇਕੱਠੇ ਕਰਕੇ ਨਾ ਵੀ ਲੋਕ ਕਹਿਣ ਵੀ ਬਹੁਤ ਵੱਡੀਆਂ ਵੱਡੀਆਂ ਸਾਧ ਦੀਆਂ ਜੜਾਵਾਂ ਹਨ। ਤੇ ਇਸ ਪ੍ਰਕਾਰ ਜੇ ਜੜਾਵਾਂ ਧਾਰਨ ਕਰਨ ਦੇ ਨਾਲ ਹੀ ਰੱਬ ਮਿਲਦਾ ਤਾਂ ਬੋੜ ਦੀਆਂ ਜੜਾਵਾਂ ਬਥੇਰੀਆਂ ਲੰਮੀਆਂ ਹੁੰਦੀਆਂ ਨੇ, ਇਹਦੇ ਨਾਲ ਨਹੀਂ ਕੋਈ ਫਰਕ ਪੈਂਦਾ। ਹੇ ਭਾਈ, ਜੇਕਰ ਸੰਨਿਆਸੀ ਬਣ ਕੇ ਸਿਰ ਦੀਆਂ ਜੜਾਵਾਂ ਨੂੰ ਬਹੁਤ ਲੰਮੀਆਂ ਕਰ ਲਈਆਂ ਤੇ ਭਸਮ ਸਰੀਰ ਦੇ ਉੱਤੇ ਸਵਾਹ ਮੜ ਲਈ, ਲੇਪਨ ਸਵਾਹ ਦਾ ਲੇਪਨ ਕੀਆ ਕੀਤਾ ਕਰ ਲਿਆ ਹੈ।
ਕਹਾ ਗੁਫਾ ਮਹਿ ਬਾਸ,
ਇਹ ਪਹਾੜਾਂ ਦੀਆਂ ਗੁਫਾ ਦੇ ਮਹਿ ਵਿੱਚ, ਕੰਦਰਾਂ ਦੇ ਵਿੱਚ ਨਿਵਾਸ ਕੀਤਾ ਤਾਂ ਕਹਾਂ ਕੀ ਹੋ ਗਿਆ, ਇਹਦੇ ਨਾਲ ਕੋਈ ਪਰਮਾਤਮਾ ਦੀ ਪ੍ਰਾਪਤੀ ਦੀ ਬਾਤ ਨਹੀਂ ਹੈ।
ਮਨ ਜੀਤੇ ਜਗ ਜੀਤਿਆ,
ਤੇ ਇਹਦੇ ਚ ਤਾਂ ਭਾਈ ਮਨ ਜੀਤੇ ਜਗ ਜੀਤ, ਸੰਸਾਰ ਨੂੰ ਜਿੱਤਣੇ ਤਾਂ ਇਹ ਕਰਾਮਾਤ ਨਾਲ ਨਹੀਂ ਤੇ ਮਨ ਨੂੰ ਜਿੱਤਦੇ ਨਾਲ ਹੈ। ਇਸ ਕਰਕੇ ਫਤਿਹ ਪਈ ਮਨ ਜੀਤ, ਮਨ ਨੂੰ ਜਿੱਤਿਆ ਫਤਿਹ ਹੋ ਗਈ। ਸੋ ਇਸ ਕਰਕੇ ਮਹਾਰਾਜ ਕਬੀਰ ਸਾਹਿਬ ਜੀ ਕਹਿੰਦੇ ਹੈ, ਭਾਈ ਮਨ ਨੂੰ ਵਿਕਾਰਾਂ ਵੱਲੋਂ ਜੀਤੇ ਜਿੱਤਣ ਦੇ ਨਾਲ ਜਗ ਸੰਸਾਰ ਜਿੱਤਿਆ ਜਾਂਦਾ ਹੈ।
ਜਾ ਤੇ ਵਿਖਿਆ ਤੇ ਹੋਏ ਉਦਾਸ,
ਆਪ ਸਾਰੇ ਸੰਸਾਰ ਦੇ ਉੱਪਰ ਫਤਿਹ ਪੈ ਜਾਂਦੀ ਹੈ ਜਾਂ ਜਿਸ ਮਨ ਦੇ ਜਿੱਤਣ ਤੇ, ਤੇ ਦਾ ਅਰਥ ਹੈ ਤੋਂ, ਜਿੱਤਣ ਤੋਂ ਮਨੁੱਖ ਵਿਖਿਆ ਵਿਸ਼ਿਆ ਜਾਂ ਮਾਇਆ ਜਿਹੜੀ ਵਿਹੋ ਰੂਪ ਹੈ ਉਦਾਸ ਉਪਰਾਮ ਹੋ ਜਾਂਦਾ ਹੈ। ਤੇ ਇਹ ਜਿਹੜਾ ਭਾਈ ਪਾਠ ਦੇਖੋ ਵੀ ਇਹ ਜਿਹੜਾ ਜਾਂ ਤੇ ਧਿਆਨ ਨਾਲ ਦੇਖੋ ਸਾਰੀਆਂ ਪੋਥੀਆਂ, ਵੀ ਤੁਹਾਡੇ ਕੋਲ ਬਿੰਦੀ ਲੱਗੀ ਹੋਈ ਹੈ ਸਾਰਿਆਂ ਕੋਲ, ਜਿਹਦੇ ਕੋਲ ਨਹੀਂ ਹੈ ਤਾਂ ਦੱਸਿਓ, ਹੈਂਜੀ ਬਿੰਦੀ ਨਹੀਂ ਹੈ ਤੇ ਤੇਰੇ ਕੋਲ ਵੀ, ਤੁਹਾਡੇ ਕੋਲ ਵੀ, ਪ੍ਰੋਫੈਸਰ ਸਾਹਿਬ ਹੈਗੀ ਬਿੰਦੀ। ਇਹ ਪਾਠ ਜਿਹੜਾ ਨਾ ਬਿੰਦੀ ਤੋਂ ਬਿਨਾਂ ਸ਼ੁੱਧ ਹੈ, ਇਹ ਦੇਖਿਆ ਗਿਆ ਆਪਣਾ ਪਾਠ ਜਿਹੜਾ, ਇਸ ਕਰਕੇ ਇਹ ਇੰਨਾ ਕੁ ਭੇਜਦੇ ਦਾ ਜਾਣਨਾ। ਹਾਂਜੀ ਚਲੋ ਅੱਗੇ।
ਅੰਜਨ ਦੇ ਸਭੈ ਕੋਈ,
ਸਭੇ ਸਾਰੇ ਕੋਈ ਆਪਣੀਆਂ ਅੱਖਾਂ ਦੇ ਵਿੱਚ ਅੰਜਨ ਸੁਰਮਾਂ ਦੇ ਦੇਣਾ ਪਾਉਣਾ ਕਰਦੇ ਆ। ਸੁਰਮਾਂ ਪਾਉਣਾ ਸਾਰੇ ਕੋਈ ਜਾਣਦੇ ਨੇ, ਪਰ ਉਹਦਾ ਭਾਵ ਅੱਗੇ ਦੱਸਦੇ ਨੇ ਵੀ ਵੱਖਰਾ ਵੱਖਰਾ ਹੈ, ਸੁਰਮਾ ਪਾ ਕੇ ਦੇਖਣ ਚ ਫਰਕ ਹੈ।
ਟੁੱਕ ਚਾਹਨ ਵਾਹੇ ਬਿਡਾਨ,
ਸਾਰਿਆਂ ਦੇ ਸੁਰਮਾ ਪਾਉਣ ਦੀ ਜਿਹੜੀ ਚਾਹਨ ਚਾਹਤ ਹੈ ਜਾਂ ਦੇਖਣ ਹੈ, ਉਹਦੇ ਵਿੱਚ ਟੁੱਕ ਨਾਮ ਥੋੜੇ ਦਾ ਥੋੜਾ ਥੋੜਾ ਬਿਨਾ ਅਸਚਰਜ ਹੈ। ਇੱਕ ਸ਼ੌਕੀਨ ਲੋਕ ਸੁਰਮਾ ਪਾਉਂਦੇ ਨੇ, ਸੁਰਮਾ ਤਾਂ ਸੀ ਅੱਖਾਂ ਦਾ ਜਿਹੜਾ ਜਾਲਾ ਧੁੰਦ ਇਹਨੂੰ ਸਾਫ਼ ਕਰਨ ਸੀ, ਤੇ ਹੁਣ ਤਾਂ ਬੜੀ ਅਸਚਰਜ ਬਾਤ ਹੈ ਉਹ ਅੱਖਾਂ ਤੋਂ ਵੀ ਬਾਹਰ ਕੱਢ ਲੈਂਦੇ ਆ, ਅੱਖਾਂ ਲਵੇੜੀ ਫਿਰਦੇ ਆ ਜਿਵੇਂ, ਤੇ ਸਾਨੂੰ ਕਿਸ ਤਰ੍ਹਾਂ ਦਾ ਕੀ ਆਖੇ ਵੀ ਪੂੰਛਾਂ ਵਾਲਾ ਹੈ ਉਹ ਲੰਮੀ ਜਿਹੀ ਪੂੰਛ ਜਿਵੇਂ ਮੁੱਛਾਂ ਹੁੰਦੀਆਂ ਨਾ ਭਾਈਆਂ ਦੇ, ਐਂ ਕਈ ਫਿਰ ਬੀਬੀਆਂ ਇਸ ਤਰ੍ਹਾਂ ਉਹ ਕਰਦੀਆਂ, ਪਰ ਇਹ ਬੜੀ ਅਸਚਰਜ ਹੈ ਕਹਿੰਦੇ ਇਸ ਗੱਲ 'ਚ। ਸੁਰਮੇ ਦਾ ਭਾਵ ਜਿਹੜਾ ਕੀ ਕੱਢ ਲਿਆ, ਸੁਰਮਾ ਉਹਨਾਂ ਨੇ ਵੀ ਪਾਇਆ ਜਿਨ੍ਹਾਂ ਨੇ ਅੱਖਾਂ ਨੂੰ ਸਾਫ਼ ਕਰਨ ਵਾਸਤੇ ਪਾਇਆ, ਸੁਰਮਾ ਉਹਨਾਂ ਨੇ ਪਾਇਆ ਲੋਕ ਦੇਖਣ ਵੀ ਇਹ ਬੜਾ ਸੋਹਣਾ ਹੈ, ਸੋਹਣਾ ਲੱਗਣ ਵਾਸਤੇ, ਕਹਿੰਦੇ ਬੜਾ ਅਸਚਰਜ ਹੈ, ਇਹ ਹੈ ਪ੍ਰਮਾਣ। ਇਸੇ ਪ੍ਰਕਾਰ ਸੁਰਮੇ ਦੀ ਨਿਆਈ ਗਿਆਨ ਦੀਆਂ ਗੱਲਾਂ ਦਾ ਉਪਦੇਸ਼, ਇਹ ਤਾਂ ਸਭ ਕੁਝ ਦੇਣਾ ਕਰਦਾ ਕਿਉਂਕਿ ਇਹ ਅੰਜਨ ਹੈ, ਗਿਆਨ ਅੰਜਨ ਗੁਰਦੀ ਆ ਇਹ ਅੰਜਨ, ਪਰ ਉਹਦੇ ਹਿਰਦੇ ਦੇ ਅੰਦਰ ਪਦਾਰਥਾਂ ਦੀ ਥੋੜੀ ਥੋੜੀ ਜਿਹੜੀ ਹੈ ਨਾ ਟੁੱਕ ਚਾਹਨ, ਉਹ ਇੱਛਾ ਜਿਹੜੀ ਹੈ ਵੱਖਰੀ ਵੱਖਰੀ ਹੈ। ਗਿਆਨ ਤਾਂ ਪ੍ਰਾਪਤ ਕਰ ਲਿਆ, ਕਹਿੰਦਾ ਕਥਾ ਕਰਕੇ ਪੈਸੇ ਕਮਾਇਆ ਕਰੂੰਗਾ, ਰਾਗੀ ਬਣ ਕੇ ਪੈਸੇ ਕਮਾਇਆ ਕਰੂੰਗਾ, ਉਹ ਹੈ ਤਾਂ ਗਿਆਨ ਰੂਪ ਬਾਣੀ, ਸੁਰਮਾ ਤਾਂ ਪਾ ਲਿਆ ਬੁੱਧ ਰੂਪ ਨੇਤਰਾਂ ਚ, ਪਰ ਪਦਾਰਥਾਂ ਦੀ ਚਾਹਨਾ ਲੱਗੀ ਹੋਈ ਹੈ। ਇਹ ਬਹੁਤ ਵਿਡਾਨ ਅਸ਼ਚਰਜ ਹੈ, ਪਰ ਬੜੀ ਦੁਖਦਾਇਕ ਵੀ ਹੈ ਗੱਲ। ਅਸ਼ਚਰਜ ਮਾਇਆ ਦੀ ਹਿਰਦੇ ਦੇ ਅੰਦਰ ਥੋੜੀ ਬਹੁਤੀ ਇੱਛਾ ਲੱਗੀ ਹੋਈ ਹੈ।
ਗਿਆਨ ਅੰਜਨ ਜਿਹੇ ਪਾਇਆ,
ਜਿਸ ਨੇ ਗਿਆਨ ਰੂਪੀ ਅੰਜਨ ਸੁਰਮਾ ਮਨ ਤੇ ਬੁੱਧ ਰੂਪੀ ਨੇਤਰਾਂ ਦੇ ਵਿੱਚ ਜੁਗਤ ਰੂਪ ਸਲਾਈਆਂ ਦੇ ਨਾਲ ਪਾਇਆ ਪਾਉਣਾ ਕੀਤਾ ਹੈ,
ਤੇ ਲੋਇਨ ਪ੍ਰਵਾਨ,
ਮਨ ਤੇ ਬੁੱਧ ਰੂਪੀ ਲੋਇਨ ਨੇਤਰ ਉਹ ਹਨ ਪ੍ਰਵਾਨ, ਸਵਾਏ ਮਨ ਹਨ ਸਫਲੇ ਹਨ।
ਕਹਿ ਕਬੀਰ ਅਬ ਜਾਣਿਆ,
ਸ਼ਬਦ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਵੀ ਅਸਾਂ ਨੇ ਤਾਂ ਇਹ ਅਬ ਹੁਣ ਇਸ ਮਨੁੱਖਾ ਜਨਮ ਵਿਚ ਨਾ ਵਾਹਿਗੁਰੂ ਨੂੰ ਜਾਣਿਆ, ਜਾਣ ਲਿਆ ਹੈ।
ਗੁਰ ਗਿਆਨ ਦੀਆ ਸਮਝਾਏ,
ਕਿਉਂਕਿ ਮੈਨੂੰ ਗੁਰਾਂ ਨੇ ਆਪਣੇ ਸਰੂਪ ਦਾ ਗਿਆਨ ਉਹਨਾਂ ਨੇ ਸਮਝਾ ਦਿੱਤਾ ਹੈ, ਗਿਆਨ ਦੀਆ ਦੇ ਕੇ ਸਮਝਾ ਦਿੱਤਾ ਹੈ ਵੀ ਤੇਰਾ ਆਤਮ ਸਰੂਪ ਹੈ। ਜਦੋਂ ਗੁਰਾਂ ਨੇ ਗਿਆਨ ਦਿੱਤਾ ਤਦੋਂ ਪ੍ਰਭੂ ਨੂੰ ਫਿਰ ਵਿਆਪਕ ਸਮਝ ਲਿਆ ਹੈ।
ਅੰਤਰਗਤ ਹਰ ਭੇਟਿਆ,
ਹਿਰਦੇ ਦੇ ਅੰਤਰਗਤ ਅੰਤਰ ਅੰਦਰ ਹੀ ਗਤ ਪ੍ਰਾਪਤ ਵਾਹਿਗੁਰੂ ਸੀ, ਪਰ ਮਿਲਿਆ ਨਹੀਂ ਸੀ, ਭੇਟਿਆ ਮਿਲ ਗਿਆ ਹੈ। ਇਸ ਕਰਕੇ ਹੁਣ
ਆਬ ਮੇਰਾ ਮਨ ਕਤੁ ਨਾ ਜਾਏ,
ਆਬ ਹੁਣ ਮੇਰਾ ਮਨ ਬਾਸ਼ਣ ਕਰਕੇ ਕਿਤੇ ਵੀ ਨਹੀਂ ਜਾਂਦਾ ਹੈ। ਤੇ ਇਉਂ ਕਬੀਰ ਸਾਹਿਬ ਨੇ ਵੱਖਰੇ ਵੱਖਰੇ ਸ਼ਬਦ ਜਿਹੜੇ ਨੇ ਵੱਖਰੇ ਵੱਖਰੇ ਲੋਕ ਮਿਲਦੇ ਰਹੇ ਹੈ, ਤੇ ਕੋਈ ਪਖੰਡੀ ਸਾਧੂ ਦੇ ਭੇਸ ਵਿੱਚ ਆ ਗਿਆ ਕਬੀਰ ਸਾਹਿਬ ਦੇ ਕੋਲ। ਉਹ ਕਹਿੰਦਾ ਜੀ ਕਬੀਰ ਸਾਹਿਬ ਤੁਸੀਂ ਕੀ ਖੱਟ ਲਿਆ ਹੁਣ, ਤੇ ਗਰੀਬੀ ਦੇ ਨਾਲ ਤੁਸੀਂ ਮੱਥਾ ਮਾਰਦੇ ਹੋ, ਮੇਰੇ ਕੋਲ ਰਿੱਧੀਆਂ ਸਿੱਧੀਆਂ ਕਰਾਮਾਤਾਂ ਨੇ, ਲੋਕ ਦੇਖੋ ਮੇਰੀ ਪੂਜਾ ਕਰਦੇ, ਤੇ ਪਰ ਨਗਰ ਦੇ ਹੀ ਭਿੱਖਿਆ ਮੰਗਦਾ ਫਿਰਦਾ ਸੀ। ਕਬੀਰ ਸਾਹਿਬ ਜੀ ਉਹਨੂੰ ਪੁੱਛਣ ਲੱਗੇ, ਕਹਿੰਦੇ ਜੇ ਤੇਰੇ ਕੋਲ ਕਰਾਮਾਤਾਂ ਨੂੰ ਫਿਰਦਿਆਂ ਠੂਠਾ ਮਾਰ ਕੇ ਦਰ ਦਰ ਮੰਗਦਾ ਫਿਰਦਿਆਂ ਤੂੰ, ਤੇ ਕਬੀਰ ਸਾਹਿਬ ਨੇ ਫਿਰ ਉਹਦੇ ਵਾਸਤੇ ਜੇ ਤੇਰੇ ਕੋਲ ਰਿੱਧੀ ਸਿੱਧੀ ਹੈ ਤਾਂ ਫਿਰ ਕਬੀਰ ਸਾਹਿਬ ਕਹਿੰਦੇ ਮੈਂ ਤੈਨੂੰ ਪੁੱਛਦਾ ਹਾਂ।
ਰਿੱਧ ਸਿੱਧ ਜਾ ਕੋ ਫੁਰੀ,
ਰਿੱਧ ਹੁੰਦੀ ਆ ਅੰਨ ਦੀ ਅਤੋੜਤਾ, ਜਿਹੜਾ ਪੰਜ ਸਿਰੇ ਅੰਨ ਪਕਾ ਲਿਆ ਅੱਠ ਦਿਨ ਮੁੱਕਣ ਨਾ ਦੇਣਾ ਉਹਨਾਂ ਕੋਈ, ਇਹਨੂੰ ਰਿੱਧੀ ਕਹਿੰਦੇ ਨੇ। ਤੇ ਸਿੱਧੀ ਹੁੰਦੀ ਆ ਅਲੌਕਿਕ ਸ਼ਕਤੀਆਂ, ਤੇ ਇਹ ਅੱਠ ਪ੍ਰਕਾਰ ਦੀਆਂ ਮੁੱਖ ਹਨ, ਦਸ ਪ੍ਰਕਾਰ ਦੀਆਂ ਜਿਹੜੀਆਂ ਨੇ ਗੌਣ, ਅਣਮਾ ਮਹਿਮਾ ਗਰਮਾ ਲਗਮਾ ਪ੍ਰਾਪਤ ਪ੍ਰਾਕਮਾ ਈਸਤਾ ਵਸੀਕਰਨ। ਇਹ ਇਕੱਲੀ ਇਕੱਲੀ ਦੇ ਬੜੇ ਇਹਦੇ ਅਰਥ ਨੇ, ਬੜੀ ਵਿਆਖਿਆ ਹੈ। ਤਾਂ ਇੰਨਾ ਸਮਝੋ ਅਲੌਕਿਕ ਸ਼ਕਤੀਆਂ ਨੇ, ਇਹ 18 ਪ੍ਰਕਾਰ ਦੀਆਂ ਸ਼ਕਤੀਆਂ ਨੇ। ਪਰ ਇਹਨੂੰ ਮਹਾਰਾਜ ਸਾਹਿਬ ਨੇ ਸਿੱਖਾਂ ਨੂੰ ਕਹਿ ਦਿੱਤਾ ਵੀ ਰਿੱਧ ਸਿੱਧ ਅਵਰਾ ਸਾਧ, ਇਹ ਹੋਰ ਕਿਸਮ ਦਾ ਸਵਾਦ ਹੈ, ਨਾਮ ਵਰਗਾ ਨਹੀਂ ਹੈ ਇਹਦੇ ਚ। ਨਾਮ ਤੋਂ ਤੁਰਨੇ ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ, ਨਾਮ ਤੋਂ ਦੂਰ ਕਰਨ ਵਾਲੀਆਂ, ਪਰ ਹੈ ਅਲੌਕਿਕ ਸ਼ਕਤੀਆਂ। ਕਹਿੰਦੇ ਜੇ ਤੈਨੂੰ ਇਹ ਫੁਰਨ ਹੋ ਗਈਆਂ, ਸਫੁਰਨ ਜਿਸ ਮਨੁੱਖ ਨੂੰ ਫੁਰੀਆਂ ਹੋਣ, ਪ੍ਰਗਟ ਹੋ ਜਾਂਦੀਆਂ ਨੇ ਜਿਸ ਨੂੰ,
ਤਬ ਕਾਹੂ ਸਿਓ ਕਿਆ ਕਾਜ,
ਤਬ ਤਦੋਂ ਉਸਦਾ ਕਾਹੂ ਕਿਸੇ ਦੇ ਸਿਓ ਨਾਲ ਕਿਆ ਕੀ ਕਾਜ ਕੰਮ ਰਹਿ ਜਾਂਦਾ ਹੈ। ਭਾਵ ਜਦੋਂ ਰਿੱਧੀਆਂ ਸਿੱਧੀਆਂ ਸਭ ਕੁਛ ਮਿਲ ਜਾਂਦੀਆਂ ਨੇ ਤਾਂ ਫਿਰ ਉਹ ਠੂਠਾ ਫੜ ਕੇ ਦਰ ਦਰ ਮੰਗਦਾ ਥੋੜੀ ਫਿਰੂਗਾ। ਤੂੰ ਫਿਰਦਿਆਂ ਗਲੀਆਂ ਗਲੀਆਂ ਦੇ ਵਿੱਚ ਮੰਨੀ ਰਾਮ ਮਖਣੀ ਰਾਮ ਕਰਦਾ, ਇਹ ਕਿਸ ਤਰ੍ਹਾਂ ਦਾ ਤੇਰਾ ਰਿੱਧੀਆਂ ਸਿੱਧੀਆਂ ਹਨ।
ਤੇਰੇ ਕਹਿਣੇ ਕੀ ਗਤ ਕਿਆ ਕਹੋ,
ਉਹ ਭਾਈ ਤੇਰੇ ਕਹਿਣੇ ਦੀ ਵੀ ਰਿੱਧੀਆਂ ਸਿੱਧੀਆਂ ਮਿਲ ਗਈਆਂ, ਇਹ ਤੇਰੇ ਕਹਿਣੇ ਆਖਣ ਦੀ ਤਾਂ ਗਤ ਰੀਤੀ ਬਾਰੇ ਮੈਂ ਕਿਆ ਕਹਾਂ, ਕੀ ਕਹੂੰ ਕੀ ਆਖਣ ਕਰਾਂ, ਪਰ ਇਹ ਤੋਂ ਬਿਨਾ
ਮੈਂ ਬੋਲਤ ਹੀ ਵੱਡ ਲਾਜ,
ਮੈਨੂੰ ਤਾਂ ਤੇਰੇ ਨਾਲ ਬੋਲਣ ਲੱਗਿਆਂ ਸ਼ਰਮ ਆਉਂਦੀ ਹੈ ਵੀ ਇਹੋ ਜਿਹੇ ਪਖੰਡੀ ਨਾਲ ਮੈਂ ਬੋਲ ਕੇ ਆਪਣਾ ਸਮਾਂ ਬਰਬਾਦ ਕਰ ਰਿਹਾ, ਮੈਨੂੰ ਸ਼ਰਮ ਆਉਂਦੀ ਹੈ ਤੇਰੇ ਨਾਲ, ਤੈਨੂੰ ਸ਼ਰਮ ਨਹੀਂ ਆਉਂਦੀ ਇਹ ਝੂਠ ਬੋਲਣ ਦੀ। ਇਉਂ ਕਬੀਰ ਸਾਹਿਬ ਕਹਿੰਦੇ ਨਾ,
ਮੈਂ ਬੋਲਤ ਹੀ ਵੱਡ ਲਾਜ,
ਇਹ ਮੈਨੂੰ ਬੋਲਦਿਆਂ ਨੂੰ ਵੱਡੀ ਲਾਜ ਸ਼ਰਮ ਆਉਂਦੀ ਹੈ, ਬਹੁਤੀ ਸ਼ਰਮ ਆਉਂਦੀ, ਜਿਵੇਂ ਕਹਿੰਦੇ ਮੈਨੂੰ ਤਾਂ ਬਹੁਤ ਸ਼ਰਮ ਆਉਂਦੀ ਹੈ ਤੇਰੇ ਨਾਲ ਗੱਲ ਕਰਦਿਆਂ, ਝੂਠ ਬੋਲ ਰਿਹਾ ਤੂੰ, ਮੈਂ ਬੋਲਤ ਤੇਰੇ ਨਾਲ ਬੋਲਣ ਕਰਕੇ ਵੱਡੀ ਲਾਜ ਸ਼ਰਮ ਹੈ, ਮੈਨੂੰ ਬਹੁਤ ਸ਼ਰਮ ਆਉਂਦੀ ਹੈ।
ਰਾਮ ਜਿਹੇ ਪਾਇਆ, ਰਾਮ
ਰਾਮ ਹੇ ਭਾਈ ਜਿਸ ਨੇ ਰਾਮ ਪਰਮਾਤਮਾ ਨੂੰ ਪਾ ਲਿਆ ਹੈ,
ਤੇ ਭਵਹਿ ਨਾ ਬਾਰੈ ਬਾਰ,
ਉਹ ਮਨੁੱਖ ਤ੍ਰਿਸ਼ਨਾ ਦੇ ਮਾਰੇ ਹੋਏ ਵਾਰ ਵਾਰ ਨਾ ਦੁਆਰੇ ਦਾ ਬਾਰੈ ਬਾਰ ਦੁਆਰੇ ਦੁਆਰੇ, ਉਹ ਫਿਰ ਭਿੱਖਿਆ ਮੰਗਦੇ ਨਹੀਂ ਫਿਰਦੇ, ਭੜਕਦੇ ਨਹੀਂ ਫਿਰਦੇ ਹਨ ਤੇਰੇ ਮੰਗੋਂ
ਰਹਾਉ।
ਅਸਾਈ ਦੇ ਕੇ ਕਹਿੰਦੇ ਨੇ ਕਬੀਰ ਸਾਹਿਬ,
ਝੂਠਾ ਜਗ ਡਹਿਕੈ ਕਨਾ,
ਭਾਈ ਤੂੰ ਝੂਠਾ ਲਾਲਚ ਦੇ ਕੇ ਜਗ ਜਗਤ ਦੇ ਭੋਲੇ ਭਾਲੇ ਲੋਕਾਂ ਨੂੰ ਕਨਾ ਬਹੁਤਾ ਡਹਿਕੇ ਭੜਕਾਉਂਦਾ, ਡਾਵਾਂ ਡੋਲ ਕਰਦਾ, ਅਰ ਫਿਰ ਤੂੰ ਤੇ ਝੂਠਾ ਝੂਠੀਆਂ ਰਿੱਧੀਆਂ ਸਿੱਧੀਆਂ ਦੇ ਮੋਹ ਵਿੱਚ ਲੱਗਾ ਹੋਇਆ ਕਣਾ ਬਹੁਤਾ ਜ਼ਿਆਦਾ ਪਦਾਰਥਾਂ 'ਚ ਭੜਕਦਾ ਫਿਰਦਾ ਹੈ। ਇਸ ਕਰਕੇ ਇਹ ਪਦਾਰਥਾਂ ਦੇ ਬਰਤਨ ਦੀ ਜੋ ਹੈ
ਦਿਨ ਦੋਏ ਬਰਤਨ ਕੀ ਆਸ,
ਇਹ ਪਦਾਰਥਾਂ ਦੇ ਬਰਤਨ ਦੀ ਜਿਹੜੀ ਆਸ ਉਮੀਦ ਹੈ ਇੱਛਾ ਲੱਗੀ ਹੋਈ ਹੈ ਉਹ ਤਾਂ ਦੋ ਕੁ ਦਿਨਾਂ ਦਾ ਹੀ ਹੁੰਦੀ ਹੈ। ਇਹ ਤੂੰ ਪਦਾਰਥਾਂ ਦੇ ਬਰਤਨ ਦੀ ਬਹੁਤੀ ਆਸ ਲਗਾਈ ਹੋਈ ਹੈ ਪਰ ਤੇਰੇ ਪਾਸ ਦੋ ਕੁ ਦਿਨ ਭਾਵ ਇੱਕ ਦਾ ਜੰਮਣ ਦਾ ਦਿਨ ਹੋ ਗਿਆ ਇੱਕ ਮਰਨ ਦਾ ਦਿਨ ਦੋ ਦਿਨ ਦੇ ਵਿਚਾਲੇ ਹੀ ਹੈ ਸਾਰੀ ਜ਼ਿੰਦਗੀ ਤੇ ਇਸ ਤਰ੍ਹਾਂ ਦਾ ਛੋਟਾ ਜਿਹਾ ਦਿਨ ਹੈ ਇਹ ਬਹੁਤਾ ਵੱਡਾ ਦਿਨ ਨਹੀਂ। ਇਹ ਇਸ ਪ੍ਰਕਾਰ ਦਾ ਜੰਮਣ ਤੇ ਮਰਨ ਦੇ ਇਹ ਦੋ ਦਿਨਾਂ ਦੇ ਵਿਚਾਲੇ ਤੇਰੀ ਸਾਰੀ ਜ਼ਿੰਦਗੀ ਹੈ।
ਰਾਮ ਉਦਕ ਜਿਹ ਜਨ ਪੀਆ,
ਭਾਈ ਜਿਸ ਜਨ ਪੁਰਖ ਨੇ ਰਾਮ ਪਰਮੇਸ਼ਰ ਦੇ ਅੰਮ੍ਰਿਤ ਨਾਮ ਉਦਕ ਨਾਮ ਜਲ ਦਾ ਨੂੰ ਪੀਆ ਪੀਣਾ ਕੀਤਾ ਨਾਮ ਜਲ ਨੂੰ
ਤੇ ਬਹੁਰ ਨਾ ਭਈ ਪਿਆਸ,
ਉਹਨਾਂ ਨੂੰ ਮੁੜ ਕੇ ਪਦਾਰਥਾਂ ਦੀ ਤ੍ਰਿਸ਼ਨਾ ਰੂਪੀ ਪਿਆਸ ਨਹੀਂ ਲੱਗਦੀ ਹੈ। ਫਿਰ ਇਸ ਕਰਕੇ ਨਹੀਂ ਲੱਗਦੀ ਹੈ ਨਾ ਪਈ ਪਿਆਸ ਨਾ ਪਈ ਹੋਈ ਕਦੇ ਨਹੀਂ ਲੱਗੀ ਉਹਨਾਂ ਨੂੰ ਫੇਰ ਪਿਆਸ।
ਗੁਰ ਪ੍ਰਸਾਦ ਜਿਹ ਬੁੱਝਿਆ,
ਗੁਰਾਂ ਦੀ ਕਿਰਪਾ ਦੁਆਰਾ ਜਿਨ੍ਹਾਂ ਨੇ ਮਨੁੱਖਾਂ ਨੇ ਆਪਣੇ ਆਤਮ ਰੂਪ ਨੂੰ ਬੁੱਝਿਆ ਸਮਝਣਾ ਕੀਤਾ ਹੈ।
ਆਸਾ ਤੇ ਭਇਆ ਨਿਰਾਸ,
ਪਦਾਰਥਾਂ ਦੀ ਆਸਾ ਇੱਛਾ ਤੋਂ ਨਿਰਾਸ ਆਸਾ ਤੋਂ ਰਹਿਤ ਪਿਆ ਹੋਇਆ ਹੈ ਉਹ ਆਸਾ ਰੂਪ ਜਗਤ ਤੋਂ ਨਿਰਾਸ਼ ਹੋ ਗਿਆ ਹੈ।
ਸਭ ਸੱਚ ਨਦਰੀ ਆਇਆ,
ਤੇ ਕਿਉਂਕਿ ਅਪਰਾਮਤਾ ਹੋਣ ਕਰਕੇ ਫਿਰ ਗਿਆਨ ਪ੍ਰਾਪਤ ਹੋਇਆ ਇਸ ਕਰਕੇ ਸਾਰੀ ਜਗ੍ਹਾ ਸੱਚਾ ਪਰਮੇਸ਼ਰ ਹੀ ਨਦਰੀ ਦ੍ਰਿਸ਼ਟੀ ਆਇਆ ਉਹਨਾਂ ਨੂੰ।
ਜੋ ਆਤਮ ਭਇਆ ਉਦਾਸ,
ਆਤਮਾ ਮਨ ਸੰਸਾਰ ਵੱਲੋਂ ਉਦਾਸ ਉਪਰਾਮ ਭਇਆ ਹੋ ਜਾਂਦਾ ਹੈ।
ਰਾਮ ਨਾਮ ਰਸ ਚਾਖਿਆ,
ਜਿਸ ਮਨੁੱਖ ਨੇ ਰਾਮ ਪਰਮਾਤਮਾ ਦੇ ਨਾਮ ਨੂੰ ਚਾਖਿਆ ਚਖਣਾ ਕੀਤਾ ਧਾਰਨ ਕੀਤਾ ਹੈ।
ਰਾਮ ਨਾਮ ਰਸ ਚਾਖਿਆ,
ਜਿਸ ਮਨੁੱਖ ਨੇ ਰਾਮ ਪਰਮਾਤਮਾ ਦੇ ਨਾਮ ਰਸ ਨੂੰ ਚਾਖਿਆ ਚਖਣਾ ਕੀਤਾ ਧਾਰਨ ਕੀਤਾ ਹੈ।
ਹਰ ਨਾਮਾ ਹਰ ਤਾਰ,
ਉਸਨੇ ਹਰ ਪਰਮਾਤਮਾ ਦੇ ਨਾਮਾ ਨਾਮ ਦੁਆਰਾ ਹਰ ਹਰੇਕ ਨੂੰ ਤਾਰ ਤਾਰਨਾ ਕੀਤਾ। ਭਾਵ ਕੀ ਹੈ ਵੀ ਹਰ ਹਰੇਕ ਨਾਮਾਂ ਵਿੱਚੋਂ ਹਰ ਪਰਮੇਸ਼ਰ ਦਾ ਨਾਮ ਹੀ ਉਸਨੇ ਸੰਸਾਰ ਸਮੁੰਦਰ ਤੋਂ ਪਾਰ ਹੋਣ ਦੇ ਲਈ ਤਾਰ ਜਹਾਜ਼ ਸਮਝਣਾ ਕੀਤਾ। ਉਸਨੇ ਹਰੀ ਦੇ ਨਾਮ ਵਿੱਚ ਤਾਰ ਤੇਲ ਧਾਰਾ ਵਾਂਗੂ ਬਿਰਤੀ ਲਾਉਣਾ ਕੀਤੀ ਹੈ। ਜੇ ਲਾਏ ਰਹਾਂ ਲਿਵ ਤਾਰ, ਤੇਲ ਧਾਰਾ ਵਾਂਗੂ ਪਾਣੀ ਦੀ ਧਾਰ ਟੁੱਟਦੀ ਹੈ ਤੇ ਤੇਲ ਦੀ ਧਾਰਾ ਇੱਕ ਰਸ ਹੁੰਦੀ ਹੈ ਤਾਂ ਉਹਦਾ ਪ੍ਰਮਾਣ ਦਿੱਤਾ ਹੈ।
ਕਹੋ ਕਬੀਰ ਕੰਚਨ ਭਇਆ,
ਕਬੀਰ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਮਨੁੱਖ ਕੰਚਨ ਸੋਨੇ ਵਾਂਗ ਸ਼ੁੱਧ ਹੋ ਗਿਆ ਉਜਲ ਜੀਵਨ ਵਾਲਾ ਭਇਆ ਹੋ ਗਿਆ ਹੈ।
ਭ੍ਰਮ ਗਿਆ ਸਮੁੰਦਰ ਪਾਰ,
ਤੇ ਫਿਰ ਉਸਦਾ ਭਰਮ ਚਲਾ ਗਿਆ ਭ੍ਰਮ ਗਿਆ। ਪੰਜ ਪ੍ਰਕਾਰ ਦਾ ਭੇਦ ਭਰਮ, ਕਰਤੱਤ ਭਰਮ, ਪੁਨਸੰਗ ਭਰਮ, ਵਿਕਾਰ ਭਰਮ, ਇਤਰ ਜਗ ਸਤ ਭਰਮ, ਪੰਚੋ ਭਰਮ ਸੰਸਾਰ ਚਲਾ ਗਿਆ। ਤੇ ਇਸ ਕਰਕੇ ਉਹ ਫਿਰ ਸੰਸਾਰ ਸਮੁੰਦਰ ਹੈ ਜਣੀ ਸੰਸਾਰ ਸਮੁੰਦਰ ਤੋਂ ਪਾਰ ਹੋ ਗਿਆ ਹੈ। ਤੇ ਇਸ ਤਰ੍ਹਾਂ ਫਿਰ ਕਬੀਰ ਸਾਹਿਬ ਦੇ ਕੋਲ ਵੱਖਰੇ ਵੱਖਰੇ ਲੋਕ ਆਉਂਦੇ ਸੀ ਗਿਆਨ ਦੁਆਰਾ ਸਰੂਪ ਵਿੱਚ ਇਸਤਤ ਹੋ ਕੇ ਉਸ ਜਿਹੜੀ ਜਦੋਂ ਇਸਤਤ ਹੋ ਜਾਂਦਾ ਉਹ ਅਵਸਥਾ ਦੇ ਕਥਨ ਦੁਆਰਾ ਵਾਹਿਗੁਰੂ ਦੀ ਏਕਤਾ ਦਿਖਾਉਂਦੇ ਹੋਏ ਪ੍ਰੇਮ ਦੇ ਨਾਲ ਸੰਗਤ ਨੂੰ ਉਪਦੇਸ਼ ਕਰਦੇ ਹੋਏ ਸੰਗਤ ਬੈਠੀ ਹੈ ਉਪਦੇਸ਼ ਕਰਦੇ ਹੋਏ ਦੱਸਦੇ ਹਨ ਜੇ
ਉਦਕ ਸਮੁੰਦ ਸਲਲ ਕੀ ਸਾਖਿਆ।
ਦੇਖੋ ਜਿਹੜਾ ਐਨ ਗੂੜ ਉਸ ਚੌਥੇ ਪਦ ਦੇ ਵਿੱਚੋਂ ਬੋਲ ਆਉਂਦੇ ਆ ਉਹ ਉਹਨਾਂ ਦੀ ਵਿਆਖਿਆ ਵੀ ਔਖੀ ਹੁੰਦੀ ਹੈ। ਇਹ ਹੁਣ ਕਬੀਰ ਸਾਹਿਬ ਦਾ ਆਪਣੀ ਜ਼ਿੰਦਗੀ ਦੇ ਜੋ ਅਜੇ ਵੈਸੀ ਜ਼ਿੰਦਗੀ ਆ ਉਹਨਾਂ ਦੀ ਤੇ ਉਹ ਉਸ ਦੇ ਬੋਲ ਨੇ। ਉਦਕ ਸਮੁੰਦ ਸਲਲ ਕੀ ਸਾਖਿਆ, ਜਿਵੇਂ ਇਹ ਸਮੁੰਦਰ ਦਾ ਉਦਕ ਪਾਣੀ ਹੈ, ਕਹਿੰਦੇ ਇਹ ਸਮੁੰਦਰ ਦਾ ਪਾਣੀ ਹੈ, ਇਹ ਤਲਾਅ ਦਾ ਪਾਣੀ ਹੈ, ਇਹ ਨਦੀਆਂ ਦਾ ਪਾਣੀ ਹੈ, ਇਹ ਖੂਹ ਦਾ ਪਾਣੀ ਹੈ, ਹੈ ਤਾਂ ਪਾਣੀ ਹੋ ਸਲਲ ਪਾਣੀ ਹੈ। ਇਉਂ ਪਾਣੀ ਦੀ ਜਿਹੜੀ ਸਾਖਿਆ ਸੰਗਿਆ ਹੈ ਇਹ ਹੋ ਗਈ ਹੈ, ਇਹ ਉਪਾਧੀਆਂ ਲੱਗ ਗਈਆਂ ਉਸ ਨੂੰ ਵੱਖਰੀਆਂ ਵੱਖਰੀਆਂ, ਹੈ ਤਾਂ ਇੱਕੋ ਪਾਣੀ ਹੈ।
ਨਦੀ ਤਰੰਗ ਸਵਾਰ ਹੈ ਗੇ,
ਇਹ ਨਦੀਆਂ ਦੇ ਤਰੰਗ ਲਹਿਰਾਂ ਹਨ। ਇਉਂ ਜਦੋਂ ਨਾਲਿਆਂ ਦੇ ਨਦੀਆਂ ਦੇ ਪਾਣੀ ਸਮੁੰਦਰ ਵਿੱਚ ਜਾ ਕੇ ਸਮਾ ਜਾਂਦੇ ਹੈ ਉਦੋਂ ਕੋਈ ਨਹੀਂ ਕਹਿੰਦਾ ਵੀ ਆਹ ਨਦੀ ਦਾ ਪਾਣੀ ਇੱਥੇ ਤੁਰਿਆ ਫਿਰਦਾ, ਇਹ ਖੂਹ ਦਾ ਪਾਣੀ ਹੈ ਜੀ, ਇਹ ਪਾਣੀ ਨਾਲੇ ਦਾ ਹੈ ਤੇ ਇਹ ਪਾਣੀ ਟੋਭਿਆਂ ਦਾ ਹੈ, ਇੱਕ ਹੋ ਗਿਆ ਉਹ ਸਮੁੰਦਰ ਹੀ ਆ। ਫਿਰ ਇਸੇ ਪ੍ਰਕਾਰ ਜੇ ਦੁਆਰੇ
ਉਦਕ ਸਮੁੰਦ ਸਲਲ ਕੀ ਸਾਖਿਆ,
ਇਸੇ ਪ੍ਰਕਾਰ ਜਲ ਦੀ ਨਿਆਈ ਸ਼ੁੱਧ ਬ੍ਰਹਮ ਹੈ, ਸਮੁੰਦਰ ਦੀ ਨਿਆਈ ਈਸ਼ਵਰ ਦੀ ਤੇ ਉਹ ਸਮੁੰਦਰ ਦੀ ਨਿਆਈ ਈਸ਼ਵਰ, ਨਦੀ ਦੀਆਂ ਲਹਿਰਾਂ ਦੀ ਨਿਆਈ ਜੀਵ ਸੰਗਿਆ ਹੋਈ। ਇਹ ਸਭ ਮਾਇਆ ਅਵਿਦਿਆ ਦੀ ਉਪਾਧੀ ਕਰਕੇ ਜਿਹੜੇ ਨੇ, ਇਹਨਾਂ ਦੀ ਉਪਾਧੀ ਜਿਹੜੀ ਜੀਵ ਦੀ ਉਪਾਧੀ ਅਵਿਦਿਆ ਦੀ ਲੱਗ ਗਈ ਹੈ। ਭਾਵ ਅੰਤਹਿਕਰਨ ਜਿਹੜਾ ਨਾ, ਅੰਤਹਿਕਰਨ ਦੀ ਉਪਾਧੀ ਕਰਕੇ ਹੀ ਇੱਕ ਬ੍ਰਹਮ ਨੂੰ ਸਾਖੀ ਚੇਤਨ ਕਿਹਾ ਜਾਂਦਾ ਹੈ। ਤੇ ਇਸ ਕਰਕੇ ਉਹ ਸਾਖੀ ਚੇਤਨ ਉਹਦਾ ਨਾਮ ਪੈ ਗਿਆ। ਬਿਰਤੀ ਦੇ ਚੇਤਨ ਦਾ ਅਭਾਸ ਪੈਣ ਕਰਕੇ ਚਿਦਾਭਾਸ ਕਿਹਾ ਜਾਂਦਾ, ਲੈ ਹਾਏ ਉਹੀ ਬ੍ਰਹਮ। ਮਾਇਆ ਸਬਲ ਹੋਣ ਕਰਕੇ ਈਸ਼ਰ, ਮਾਇਆ ਤੋਂ ਅਸੰਗ ਰਹਿਣ ਕਰਕੇ ਸ਼ੁੱਧ ਬ੍ਰਹਮ। ਜਦੋਂ ਹਾਂਜੀ ਅੱਗੇ ਬੋਲੋ।
ਨਦੀ ਤਰੰਗ ਸਮਾਵ ਹੈ ਗੇ,
ਨਦੀ ਦੀਆਂ ਤਰੰਗਾਂ ਦੀ ਨਿਆਂ ਜੀਵ ਰੂਪ ਪਾਣੀ ਬ੍ਰਹਮ ਰੂਪੀ ਸਮੁੰਦਰ ਚ ਮਿਲ ਗਿਆ। ਭਾਵ ਅੰਤਸ਼ਕਰਨ ਦੀ ਅਵਿਦਿਆ ਦੀ ਉਪਾਧੀ ਦੂਰ ਹੋ ਗਈ, ਜਾਂ ਵਿਦਿਆ ਦੀ ਉਪਾਧੀ ਦੂਰ ਕਰ ਦਿੱਤੀ ਜਾਵੇ ਤਾਂ ਬ੍ਰਹਮ ਵਿੱਚ ਅਭੇਦ ਹੋਣ ਕਰਕੇ ਉਹਦਾ ਰੂਪ ਹੀ ਹੈ। ਪਹਿਲਾਂ ਵੀ ਪਾਣੀ ਸਮੁੰਦਰ ਰੂਪ ਸੀ, ਬਾਅਦ ਚ ਵੀ ਹੈ। ਇਹ ਉਪਾਧੀ ਲੱਗੀ ਹੋਈ ਹੈ। ਜਿਵੇਂ ਮਿਸਾਲ ਦੇ ਤੌਰ ਤੇ ਆਪਣੇ ਜਿਹੜਾ ਕੰਨ ਹੈ ਜਾਂ ਨਾਸ ਕੰਨ, ਤੇ ਇਹਨਾਂ ਨੂੰ ਕੀ ਕਹਿੰਦੇ ਆਪਾਂ? ਕਹਿੰਦੇ ਕੰਨ ਦੀ ਗਲੀ। ਇਹ ਗਲੀ ਕਿੱਥੋਂ ਆ ਗਈ? ਕੰਨ ਦੀ ਉਪਾਧੀ ਲੱਗ ਗਈ ਆਕਾਸ਼ ਨੂੰ, ਆਕਾਸ਼ ਹੈ ਇਹ, ਪਰ ਕੰਨ ਦੀ ਉਪਾਧੀ ਲੱਗ ਗਈ ਇਹਨੂੰ। ਇਸ ਕਰਕੇ ਕਰਨ ਗੋਲਕ, ਕੰਨ ਦੀ ਗਲੀ, ਨਾਸਕਾਂ ਦੀ ਗਲੀ। ਇਹ ਗਲੀ ਸ਼ਬਦ ਜਿਹੜਾ, ਜਦੋਂ ਕੰਨ ਨਹੀਂ ਹੋਏਗਾ ਪਹਿਲਾਂ ਵੀ ਆਕਾਸ਼ ਸੀ, ਮੁੜ ਕੇ ਫਿਰ ਵੀ ਆਕਾਸ਼ ਹੈ। ਇਸ ਪ੍ਰਕਾਰ ਇਹ ਉਪਾਧੀ ਹੈ ਲੱਗੀ ਹੋਈ, ਅਵਿਦਿਆ ਦੀ ਉਪਾਧੀ ਕਰਕੇ ਜੀਵ ਹੈ, ਨਹੀਂ ਤਾਂ ਬ੍ਰਹਮ ਦਾ ਰੂਪ ਹੈ।
ਸੁਣ ਹੈ ਸੁਣ ਮਿਲਿਆ ਸਮਦਰਸੀ,
ਜਦੋਂ ਸਮਦਰਸੀ ਸਾਰੇ ਇੱਕੋ ਜਿਹਾ ਦੇਖਣ ਵਾਲਾ, ਸਾਡਾ ਮਨ ਸੁਣ ਅਫੁਰ ਅਵਸਥਾ ਨੂੰ ਸੁਣ ਕਹਿੰਦੇ ਨੇ। ਅੰਤਰ ਸੁਣਨ ਬਾਹਰ ਸੁਣੂ, ਸੁਣ ਅਫੁਰ ਅਵਸਥਾ ਹੋ ਕੇ, ਸੁਣੇ ਸੁਣ ਅਫੁਰ ਸਰੂਪ ਬ੍ਰਹਮ ਦੇ ਵਿੱਚ ਮਿਲਿਆ, ਮਿਲ ਗਿਆ। ਜਦੋਂ
ਪਵਨ ਰੂਪ ਹੋਏ ਜਾਵ ਹੈ ਗੇ,
ਜਦੋਂ ਜਿਵੇਂ ਪਵਨ ਹਵਾ ਦੇ ਵਿੱਚ, ਹਵਾ ਮਿਲ ਕੇ ਇੱਕ ਰੂਪ ਹੋ ਜਾਂਦੀ ਹੈ, ਤੇ ਇਸ ਕਰਕੇ ਫਿਰ ਅਸੀਂ ਬ੍ਰਹਮ ਰੂਪ ਹੀ ਹੋ ਜਾਵਾਂਗੇ। ਜੇ ਪਵਨ ਪਵਿੱਤਰ ਰੂਪ ਹੈ, ਉਹਦੇ ਅਭੇਦ ਹੋ ਜਾਵਾਂਗੇ। ਜਿਵੇਂ ਇੱਕ ਨਿਸਪੰਦ ਹਵਾ ਹੈ, ਨਿਸਪੰਦ ਪੌਣ ਹੈ, ਇੱਕ ਸਪੰਦ ਪੌਣ ਹੈ। ਨਿਸਪੰਦ ਪੌਣ ਹੈ ਜਿਹੜੀ ਬਿਲਕੁਲ ਖੜੀ ਹੈ ਹਵਾ, ਚੱਲ ਰਹੀ, ਚੱਲਣ ਤੋਂ ਰਹਿਤ ਹੈ, ਤੇ ਇੱਕ ਪੌਣ ਹੈ ਜਿਹੜੀ ਚੱਲ ਰਹੀ ਹੈ, ਸਪੰਦ ਪੌਣ ਹੈ। ਉਹ ਜਦੋਂ ਨਿਸਪੰਦ ਪਾਉਣ ਸਪੰਦ ਪਾਉਣ ਦੇ ਵਿੱਚ ਮਿਲ ਜਾਏ, ਉਹ ਸਾਰੀ ਫਿਰ ਉਹ ਸਪੰਦ ਪਾਉਣੇ ਹੋ ਗਈ। ਜੀਵ ਬਣ ਕੇ ਹੀ ਰੁਕ ਗਿਆ, ਇਹ ਖੜੀ ਹਵਾ ਵਾਂਗੂ ਹੈ, ਬ੍ਰਹਮ ਦੇ ਵਿੱਚ ਮਿਲ ਗਿਆ, ਫਿਰ ਉਸੇ ਤਰ੍ਹਾਂ ਉਹਦਾ ਰੂਪ ਹੀ ਬਣ ਜਾਂਦਾ ਹੈ।
ਬਹਰ ਹਮ ਕਾਹੇ ਆਵ ਹੈ ਗੇ,
ਭਾਈ ਬਹਰ ਫਿਰ ਮੁੜ ਕੇ ਅਸੀਂ ਕਿਸ ਵਾਸਤੇ ਸੰਸਾਰ ਸਮੁੰਦਰ ਚ ਆਵੇਂਗੇ, ਆਉਣਾ ਕਰਾਂਗੇ, ਭਾਵ ਨਹੀਂ ਆਵਾਂਗੇ।
ਆਵਣ ਜਾਣਾ ਹੁਕਮ ਤਿਸੈ ਕਾ,
ਤੇ ਆਉਣਾ ਤੇ ਜਾਣਾ ਕਹਿੰਦੇ ਤਾਂ ਪਰਮੇਸ਼ਰ ਦਾ ਹੁਕਮ ਹੈ। ਇਹ ਹੁਕਮੇ ਆਵੈ, ਹੁਕਮੇ ਜਾਏ, ਆਗੇ ਪਾਛੇ ਹੁਕਮ ਸਮਾਏ, ਤੇ ਇਸ ਕਰਕੇ ਆਉਣਾ ਜਾਣਾ ਹੁਕਮ ਦੇ ਵਿੱਚ ਹੈ। ਸੰਸਾਰ ਚ ਆਵਣ ਜਾਣਾ, ਆਉਣਾ ਜਾਣਾ, ਜੰਮਣਾ ਤੇ ਮਰਨਾ, ਤੇ ਉਸ ਪਰਮਾਤਮਾ ਦਾ ਹੀ ਹੁਕਮ ਹੈ। ਜਾਂ ਆਏ ਤਾਂ ਤਿੰਨੇ ਬਿਠਾਏ, ਚਾਲੇ ਤਿੰਨੇ ਮਿਲਾਏ ਲਿਆ, ਆਗਿਆ ਦੇ ਅਨੁਸਾਰ ਹੀ ਸਭ। ਅਗਿਆਨੀ ਮਨੁੱਖਾਂ ਦਾ ਸੰਸਾਰ ਚ ਆਉਣਾ ਤੇ ਜਾਣਾ ਹੁੰਦਾ ਹੈ। ਇਸ ਕਰਕੇ ਪਰਮੇਸ਼ਰ ਦਾ ਇਹ ਹੁਕਮ ਹੈ ਕਿ ਅਸੀਂ ਜਿਹੜਾ ਉਸਦੇ ਹੁਕਮ ਨੂੰ ਜਿਹੜੇ ਬੁੱਝ ਲੈਂਦੇ ਹਾਂ। ਜੀ ਅੱਗੇ ਬੋਲੋ।
ਹੁਕਮ ਹੈ ਬੁੱਧ ਸਮਾਵ ਹੈ ਗੇ,
ਤੇ ਅਗਿਆਨੀ ਮਨੁੱਖਾਂ ਦਾ ਤਾਂ ਸੰਸਾਰ ਚ ਆਉਣਾ ਜਾਣਾ ਹੁੰਦਾ ਹੈ, ਪਰ ਪਰਮੇਸ਼ਰ ਦਾ ਹੁਕਮ ਹੈ, ਪਰਮਾਤਮਾ ਦਾ ਹੁਕਮ ਹੈ, ਜਿਹੜੇ ਹੁਕਮ ਨੂੰ ਬੁੱਝ ਲਏ ਆਉਣਾ ਜਾਣਾ ਖਤਮ, ਹੁਕਮ ਨੂੰ ਬੁੱਝ ਸਮਝ ਕੇ ਉਹਦੇ ਸਰੂਰ ਸਮਾਵਾਂਗੇ, ਅਭੇਦ ਹੋ ਜਾਵਾਂਗੇ। ਸਾਈ ਦੇ ਕੇ ਕਹਿੰਦੇ ਨੇ ਜੀ,
ਜਬ ਚੁੱਕੈ ਪੰਚ ਧਾਤ ਕੀ ਰਚਨਾ,
ਜਦੋਂ ਇਸ ਪ੍ਰਕਾਰ ਨਿਸ਼ਚਾ ਕਰਕੇ ਹਿਰਦੇ ਦੇ ਅੰਦਰੋਂ ਭਰਮ ਨੂੰ, ਅੱਗੇ ਬੋਲੋ, ਐਸੇ
ਭਰਮ ਚੁਕਾਵ ਹੈਗੇ,
ਜਦੋਂ ਇਸ ਪ੍ਰਕਾਰ ਨਿਸ਼ਚਾ ਕਰਕੇ ਹਿਰਦੇ ਦੇ ਅੰਦਰੋਂ ਭਰਮ ਨੂੰ ਚੁਕਾਵੇਂਗੇ, ਚੁਕਾ ਦੇਵਾਂਗੇ, ਉਦੋਂ ਫਿਰ ਪੰਜ ਪੰਜਾਂ ਧਾਤ ਤੱਤਾਂ ਦੀ ਰਚਨਾ ਜਿਹੜੀ ਸੰਸਾਰ ਹੈ, ਇਹਨੂੰ ਸੱਤ ਮੰਨਣ ਵਾਲੀ ਬਿਰਤੀ ਚੁੱਕੇ ਚੁੱਕੀ ਜਾਵੇਗੀ। ਪੰਜ ਕਾਮ ਕ੍ਰੋਧ ਆਦਿ ਵਿਕਾਰਾਂ ਦੀ ਰਚਨਾ ਹਿਰਦੇ ਵਿੱਚੋਂ ਚੁੱਕੀ ਜਾਵੇਗੀ।
ਦਰਸ਼ਨ ਛੋੜ ਭਏ ਸਮਦਰਸੀ,
ਨਾਨਾ ਤਰ੍ਹਾਂ ਦੇ ਜਿਹੜੇ ਦਰਸ਼ਨ ਭੇਖ ਨੇ, ਇਹ ਖੜ ਦਰਸ਼ਨ ਮੰਨਦੇ ਆ, ਛੇ ਤਰ੍ਹਾਂ ਦੇ ਜਿਹੜੇ ਭੇਖ ਹੈ, ਇਹਨਾਂ ਭੇਖਾਂ ਦਾ, ਤੇ ਜਿਹੜਾ ਭੇਖੀ ਦਰਸ਼ਨ ਹੈ ਵੀ ਸਾਡਾ ਆਹ ਭੇਖ ਹੈ ਜੀ, ਸਾਡਾ ਆਹ ਹੈ, ਇਹਨੂੰ ਛੋੜ ਛੱਡ ਕੇ ਸਮਦਰਸੀ, ਇੱਕ ਸਮਾਨ ਦ੍ਰਿਸ਼ਟੀ ਵਾਲੇ पए होए हां।
एको नाम ध्याव है गे,
एक प्रभु दे नाम नूं ही ध्यावेंगे, ध्यावना करांगे ध्याकार विरती द्वारा।
जित हम लाए तित ही लागे,
जिस पासे प्रभु ने असानू लावना कीता है ते तो उसे पासे असी लगे हुए हां।
तैसे कर्म कवार है गे,
जो जी परमात्मा सानू आग्या करदा है ओहे जिहे कर्म असी कमाउणा करदे हां। जिस पासे असी अपने जदों ए अवस्था बन गई, एक तां इह अर्थ हो गया जिस पासे ला रहा परमात्मा लग रहे हैं, वह हंगता नहीं करदे अपनी किरिया की, क्योंकि जिहड़ी हंगता सहित किरिया उसे दा कर्म बनदा है। ब्रह्म ज्ञानी दा कर्म तां नहीं बनदा हंगता ते रहित किरिया उहदी। इस पासे असी अपने इंद्रियों नूं लाउणा कीता है, ये हुण ब्रह्म बेते दे इंद्रिय अपने अधीन हो जांदे ने। जिस पासे असी अपने इंद्रिय लाउणा कीते न उसे पासे लगदे न, अपनी मर्जी नहीं करदे हुण। जिहो जी असी भगती निष्काम कर्मां दी आग्या करांगे ते ओ तैसे ओहे जे कर्मां नूं कमावे कमाउणा करनगे जिहड़े साडे इंद्रिय हन।
हर जी कृपा करे दो अपनी,
जो जदों परमात्मा अपनी कृपा मेहर करे।
हर जी कृपा करे जो अपनी,
जो जदों हर प्रभु जी अपनी आप दी कृपा मेहर करे।
तौ गुर के शब्द समावे है गे,
गुरां दे शब्द उपदेश समावेंगे समा जावांगे, गुरां दे शब्द नूं कमा के प्रभु दे स्वरूप विच अभेद हो जावांगे।
जीवत मरहो मरहो फुन जीवहो,
हे भाई जे संसार वल तुसी जीवत जिउंदे हो ਇਹ ਸੰਸਾਰ ਵੱਲੋਂ ਮਰਨਾ ਕਰੋ। ਮਰਨਾ ਇਹ ਹੈ ਜਿਹੜਾ ਟੁੱਟ ਗਿਆ ਉਹਦੇ ਵੱਲੋਂ। ਕਹਿੰਦੇ ਸ਼ਰਾਬੀਆਂ ਦਾ ਟੋਲਾ ਸੀ, ਉਹਦੇ ਵਿੱਚੋਂ ਇੱਕ ਨੇ ਸ਼ਰਾਬ ਛੱਡ ਦਿੱਤੀ, ਕਰਦੇ ਲੜਦੇ ਰਹਿੰਦੇ ਸੀ। ਉਹ ਕਿਤੇ ਸ਼ਾਮ ਦੇ ਵਕਤ ਬੋਤਲ ਖੋਲੀ ਬੈਠੇ ਕੋਲ ਦੇ, ਕਹਿੰਦਾ ਓਏ ਆ ਜਾ, ਕਹਿੰਦਾ ਨਾ ਬਈ ਮੈਂ ਤਾਂ ਛੱਡਤੀ, ਕਹਿੰਦਾ ਪੱਕੇ ਤੌਰ 'ਤੇ, ਕਹਿੰਦਾ ਪੱਕੇ ਤੌਰ 'ਤੇ, ਕਹਿੰਦਾ ਫਿਰ ਜਾ ਤੂੰ ਤਾਂ ਮਰ ਗਿਆ ਸਾਡੇ ਕੋਲ ਨਹੀਂ ਜੀ। ਕਹਿੰਦਾ ਵੀ ਚਾਹੇ ਐਂ ਸਮਝ ਲਓ, ਜਿਹੜੇ ਕੰਮ ਕਿਸੇ ਨੂੰ ਛੱਡਦੇ ਇਹੋ ਸੰਸਾਰ ਨੂੰ ਛੱਡ ਦਿੱਤਾ। ਇਹਦੇ ਨਾਲ ਫਿਰ ਸੰਸਾਰ ਵੱਲੋਂ ਤੁਸੀਂ ਜੀਵਤ, ਸੰਸਾਰ ਵੱਲੋਂ ਹੁਣ ਇਸ ਵੇਲੇ ਜੇ ਸੰਸਾਰ ਵੱਲ ਤੁਸੀਂ ਜੀਵਤ ਜਿਉਂਦੇ ਸੀ ਨਾ, ਉਹਦੇ ਵੱਲੋਂ ਮਰੋ, ਮਰਨਾ ਕਰੋ। ਅਤੇ ਫਿਰ ਜਿਸ ਪਰਮੇਸ਼ੁਰ ਦੇ ਭਜਨ ਵੱਲੋਂ ਮਰੋ ਮਰੇ ਹੋਏ ਸੀ ਅਤੇ ਉਹਦੇ ਵੱਲ ਜਿਉਂਦੇ ਹੋਣੇ ਕਰੋ। ਅੱਗੇ ਪਰਮਾਤਮਾ ਵੱਲੋਂ ਮਰੇ ਹੋਏ ਸੀ, ਪਰਮੇਸ਼ੁਰ ਦੇ ਭਜਨ ਵਿੱਚ ਵੱਲੋਂ ਮਰੋ ਮਰੇ ਹੋਏ ਜੋ ਹੋ, ਅੱਗੇ ਦਸ ਦਿਨ ਫਿਰ ਜੇ ਉਹਦੇ ਵੱਲੋਂ ਜੀਵਤ ਹੋ ਜਾਓ,
ਪੁਨਰਪ ਜਨਮ ਨਾ ਹੋਏ,
ਫਿਰ ਤੁਹਾਨੂੰ ਮੁੜ ਕੇ ਜਨਮ ਨਹੀਂ ਹੋਏਗਾ, ਦੁਬਾਰਾ ਜਨਮ ਨਹੀਂ ਹੋਏਗਾ। ਸ਼ਬਦ ਮਰਹੋ ਫਿਰ ਜੀਵ ਹੋ ਸਦ ਹੀ, ਤਾਂ ਫਿਰ ਮਰਨ ਨਾ ਹੋਈ, ਫਿਰ ਮਰਨਾ ਕਾਹੋਂ ਹੋਊਗਾ, ਫਿਰ ਨਹੀਂ ਮਰਨਾ ਹੁੰਦਾ ਹੈ।
ਕਹੋ ਕਬੀਰ ਜੋ ਨਾਮ ਸਮਾਨੇ,
ਦੇਖੋ ਇਹ ਜਿਹੜੀ ਅਵਸਥਾ ਦੇ ਬੋਲ ਹੈ ਨਾ, ਆਪਣੀ ਇਹ ਅਵਸਥਾ ਨਾ ਹੋਣ ਕਰਕੇ ਤਾਂ ਸਾਨੂੰ ਮੁਸ਼ਕਲ ਖੜੀ ਹੁੰਦੀ ਹੈ। ਇਹ ਸਿਰੇ ਦੀ ਅਵਸਥਾ ਹੈ ਜਿਹੜੀ ਕਬੀਰ ਸਾਹਿਬ ਨੇ ਸ਼ਬਦ 'ਚ ਕਹੀ ਹੈ। ਭਗਤ ਜੀ ਕਥਨ ਕਰਦੇ ਨੇ ਜੋ ਜਿਹੜੇ ਮਨੁੱਖ ਪ੍ਰਭੂ ਦੇ ਨਾਮ ਵਿੱਚ ਸਮਾਨੇ ਸਮਾਏ ਹੋਏ ਨੇ ਤੇ ਉਹ ਫਿਰ ਦੱਸਦੇ ਹਨ।
ਸੁਣ ਰਹਿਆ ਲਿਵ ਸੋਈ,
ਸੁਣ ਅਫੁਰ ਰੂਪ ਚ ਲਿਵ ਬਿਰਤੀ ਲਾ ਕੇ ਰਹਿਆ ਰਹੇ ਹਨ ਜੀ।
ਜੋ ਤੁਮ ਮੋਕੋ ਦੂਰ ਕਰਤ ਹੋ,
ਤੇ ਇੱਕ ਵਾਰੀ ਪਰਮਾਤਮਾ ਦੇ ਸਰਗੁਣ ਸਰੂਪ ਧਾਰ ਕੇ ਦਰਸ਼ਨ ਦਿੱਤੇ ਕਬੀਰ ਸਾਹਿਬ ਨੂੰ। ਜਦੋਂ ਕਬੀਰ ਸਾਹਿਬ ਨੇ ਦੇਖਿਆ ਭਗਵਾਨ ਜੀ ਪ੍ਰਗਟ ਹੋਏ, ਨੱਠ ਕੇ ਪੈਰੀਂ ਹੱਥ ਲੱਗੇ ਲਾਉਣ, ਉਹ ਦਿਵਿਆ ਸਰੂਪ ਧਾਰਨ ਕੀਤਾ ਹੋਇਆ ਸੀ ਭਗਤ ਜੀ ਦੇ, ਪੈਰੀਂ ਹੱਥ ਨਹੀਂ ਲਵਾਏ, ਪਿੱਛੇ ਨੂੰ ਹਟ ਗਏ, ਕਹਿੰਦੇ ਪਰੇ ਰਹਿ ਪਰੇ ਰਹਿ। ਭਗਤ ਜੀ ਕਹਿੰਦੇ ਕੀ ਗੱਲ ਹੋ ਗਈ? ਇਹ ਚੋਰ ਜਿਹੜਾ ਰਵਿਦਾਸ ਨਾਲ ਵੀ ਕੀਤਾ ਸੀ, ਜਿੱਥੇ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਤੇ ਉੱਥੇ ਰਵਿਦਾਸ ਨੂੰ ਵੀ ਇਹੀ ਕਿਹਾ ਸੀ। ਜਿਹੜੀ ਭੇਟ ਲੋਕਾਂ ਨੂੰ ਚੜ੍ਹਦੀ ਸੀ ਨਾ ਬ੍ਰਾਹਮਣਾਂ ਨੂੰ, ਉਹ ਪਰਮਾਤਮਾ ਨੇ ਚੋਜ ਕੀਤਾ ਕਿ ਲੋਕਾਂ ਨੂੰ ਅਕਲ ਆ ਜਾਏ ਵੀ ਜਾਤੀ ਦਾ ਵਿਤਕਰਾ ਨਾ ਕਰੋ। ਉਹ ਕਹਿੰਦੇ ਸਪਰਸ਼ ਨਾ ਕਰਨੀ ਚਰਨ ਨੂੰ, ਕਹਿੰਦੇ ਕੀ ਗੱਲ ਹੋ ਗਈ ਬੇਸਾ? ਕਹਿੰਦੇ ਪਰਖਣ ਵਾਸਤੇ, ਕਹਿੰਦੇ ਤੂੰ ਨੀਵੀਂ ਜਾਤ ਦਾ ਜਲਾਹਾ, ਮੈਨੂੰ ਭੇਟ ਦੇਵੇਂਗਾ ਤੂੰ? ਕਿਉਂ? ਬ੍ਰਾਹਮਣ ਕਹਿੰਦੇ ਸੀ ਨਾ ਵੀ ਅਸੀਂ ਭੇਟੇ ਜਾਵਾਂਗੇ, ਜਲਾਹੇ ਨੀਵੀਂ ਜਾਤ ਸਮਝਦੇ ਸੀ। ਤੇ ਭਗਤ ਕਬੀਰ ਜੀ ਪ੍ਰੇਮ ਦੇ ਵੱਸ ਹੋ ਕੇ ਪ੍ਰਭੂ ਦੇ ਸਨਮੁਖ ਵਿੱਚ ਬੇਨਤੀ ਕਰਦੇ ਹੋਏ ਕਹਿੰਦੇ ਪਰਮਾਤਮਾ ਤੈਨੂੰ ਵੀ ਭੇਟ ਚੜ੍ਹਨ ਲੱਗ ਗਈ, ਬ੍ਰਾਹਮਣ ਹੁਣ ਤਾਂ ਚਲੋ ਪੜ੍ਹਦੀ ਸੀ, ਤੂੰ ਮੈਨੂੰ ਸਪਰਸ਼ ਨਹੀਂ ਹੋਣ ਦਿੰਦਾ, ਫਿਰ ਮੈਨੂੰ ਇਹ ਦੱਸੋ ਕਿਰਪਾ ਕਰਕੇ।
ਜੋ ਤੁਮ ਮੋਕੋ ਦੂਰ ਕਰਤ ਹੋ,
ਹੇ ਪ੍ਰਭੂ ਜੋ ਜਦੋਂ ਤੂੰ ਤੁਸੀਂ ਮੋ ਮੈਨੂੰ ਮੇਰੇ ਕੋ ਤਾਈ ਆਪਣੇ ਆਪ ਤੋਂ ਦੂਰ ਕਰਤ ਹੋ ਕਰਦੇ ਹੋ, ਤਾਂ ਫਿਰ ਮੈਨੂੰ ਦੱਸੋ।
ਤੋ ਤੁਮ ਮੁਕਤ ਬਤਾਵ ਹੋ,
ਤਦੋਂ ਫਿਰ ਤੁਸੀਂ ਇਹ ਮੈਨੂੰ ਦੱਸੋ, ਬਤਾਵ ਹੋ ਅਪਵਾਦ ਦੀ ਬੋਲੀ ਹੈ, ਦੱਸੋ ਫਿਰ ਤੁਸੀਂ ਬਤਾਵੋ, ਦੱਸਣਾ ਕਰੋ ਕਿ ਫਿਰ ਮੁਕਤੀ ਕਿਹੜੀ ਹੋਈ। ਜਦੋਂ ਤੁਸੀਂ ਮੁਕਤ ਕਰੋਗੇ ਤਦੋਂ ਫਿਰ ਮੇਰੇ ਵਿੱਚ ਜੁਲਾਹਾਪਣਾ ਰਹਿ ਜੂਗਾ। ਜਦੋਂ ਪਾਣੀ ਸਮੁੰਦਰ ਪੈ ਗਿਆ ਉਦੋਂ ਨਾਲੇ ਦਾ ਪਾਣੀ ਰਹਿ ਜੂਗਾ, ਉਹਦਾ ਸਮੁੰਦਰ ਬਣ ਜਾਊ। ਤੇਰੇ ਨਾਲ ਮਿਲਣ ਕਰਕੇ ਕੋਈ ਜਾਤ ਪਾਤ ਨਹੀਂ ਰਹਿ ਜਾਂਦੀ। ਇਸ ਕਰਕੇ ਤੁਸੀਂ ਐਸਾ ਕਿਉਂ ਬਚਨ ਕਿਹਾ ਹੈ?
ਏਕ ਅਨੇਕ ਹੋਏ ਰਹਿਓ ਸਗਲ ਮਹਿ।
ਹੇ ਪ੍ਰਭੂ, ਤੂੰ ਏਕ ਇੱਕੋ ਹੀ ਸਗਲ ਸਾਰਿਆਂ ਦੇ ਮਹਿ ਵਿੱਚ ਅਨੇਕ ਰੂਪ ਹੋ ਕਰਕੇ ਰਿਹਾ ਹੈ। ਸਰੀਰਾਂ ਦੀ ਬਨਾਵਟ ਵੱਖਰੀ ਵੱਖਰੀ ਹੈ, ਪਰ ਤੂੰ ਤਾਂ ਪ੍ਰਤਕ ਜੋ ਤੇਰੀ ਉਹੀ ਇੱਕ ਹੈ।
ਅਬ ਕੈਸੇ ਪਰਮਾਵ।
ਅਬ ਹੁਣ ਮੈਨੂੰ ਤੁਸੀਂ ਭਰਮ ਚ ਨਾ ਪਾਓ, ਮੈਂ ਭਰਮਣ ਵਾਲਾ ਨਹੀਂ। ਹੁਣ ਮੇਰਾ ਭਰਮ ਦੂਰ ਕਰਤਾ ਤੁਹਾਡੀ ਨਾ ਭਗਤੀ ਨੇ, ਤੁਹਾਡੇ ਨਾਮ ਨੇ। ਹੁਣ ਮੈਨੂੰ ਤੁਸੀਂ ਖੁਦ ਹੀ ਭਰਮ ਚ ਪਾਉਣ ਲੱਗੇ ਹੋ। ਮਾਇਆ ਤਾਂ ਭਰਮ ਚ ਪਾਵੇ ਪਾਵੇ, ਤੁਸੀਂ ਖੁਦ ਹੀ ਮੈਨੂੰ ਭਰਮ ਚ ਪਾਉਣ ਲੱਗੇ ਹੋ, ਤੇ ਮੈਨੂੰ ਕਿਵੇਂ ਪਰਮਾ ਰਹੇ ਹੋ?
ਰਾਮ ਮੋਕੋ ਤਾਰ ਕਹਾਂ ਲੈ ਜਾਈ ਹੈ।
ਹੇ ਰਾਮ, ਤੁਸੀਂ ਮੈਨੂੰ ਇਹ ਦੱਸੋ ਵੀ ਜੇ ਤਾਂ ਮੇਰੀ ਭਗਤੀ ਸਫਲ ਹੀ ਹੋਈ ਤਾਂ ਤੁਹਾਡਾ ਆਉਣਾ ਹੋਇਆ, ਜੇ ਮੇਰੀ ਭਗਤੀ ਸਫਲ ਨਹੀਂ ਤੁਹਾਡਾ ਆਉਣਾ ਨਿਸਫਲ, ਫਿਰ ਤੁਸੀਂ ਕਾਹਦੇ ਲਈ ਆਏ ਹੋ ਮੇਰੇ ਕੋਲ? ਜੇ ਮੇਰੀ ਭਗਤੀ ਸਫਲ ਹੀ ਹੈ ਤਾਂ ਤੁਹਾਡੇ ਇਹੋ ਜਿਹੀਆਂ ਗੱਲਾਂ ਕਰਨੀਆਂ ਨਿਸਫਲ ਨੇ। ਭਗਤ ਨੇ ਰੱਬ ਨੂੰ ਇਹ ਉਹਦੇ ਵਿੱਚ ਕਹਿਣ ਲੱਗੇ, ਤੁਸੀਂ ਮੈਨੂੰ ਲਿਜਾਉਣ ਲੱਗੇ ਹੋ ਪਰਮਾਤਮਾ ਨੂੰ ਸਾਹ ਸੀ, ਐਂ ਪ੍ਰੇਮ ਦੇ ਬੰਧਨਾਂ 'ਚ ਬੰਨਦੇ ਹੈ। ਹੇ ਰਾਮ, ਮੁੱਖ ਮੇਰੀ ਤਾਂ ਹੀ ਤਾਰ ਕੇ ਕਹਾਂ ਕਿੱਥੇ ਲੈ ਜਾਣਾ ਹੈ? ਭਾਵ ਤਾਰ ਕੇ ਆਪਣੇ ਪਾਸ ਹੀ ਰੱਖੋਗੇ, ਭਗਤੀ ਤਾਰ ਦੀ ਹੈ, ਤਾਰ ਕੇ ਰੱਖੋਗੇ ਕਿੱਥੇ? ਨਰਕਾਂ 'ਚ ਤਾਂ ਮੈਨੂੰ ਰੱਖਣ ਤੋਂ ਰਹੇ, ਤੁਸੀਂ ਕਿੱਥੇ ਰੱਖੋਗੇ?
ਸੋਧੋ ਮੁਕਤ ਕਹਾ ਦਿਓ ਕੈਸੇ।
ਮੈਂ ਸੋਧੋ ਵਿਚਾਰਦਾ ਖੋਜਦਾ ਹਾਂ ਕਿ ਤੁਸੀਂ ਮੈਨੂੰ ਕਹਾਂ ਕਿੱਥੇ ਤੱਕ, ਤੁਸੀਂ ਕਹਾਂ ਕਿੱਥੇ ਅਤੇ ਕੈਸੀ ਕਿਹੋ ਜਿਹੀ ਮੁਕਤੀ ਦੇਵੋਗੇ? ਕਿਉਂਕਿ
ਕਰ ਪ੍ਰਸਾਦ ਮੋਹਿ ਪਾਈ ਹੈ।
ਕਿਉਂਕਿ ਮੋਹਿ ਮੈਂ ਗੁਰਾਂ ਦੀ ਪ੍ਰਸਾਦ ਕਿਰਪਾ ਕਰ ਕਰਕੇ ਮੁਕਤੀ ਤਾਂ ਪਾਈ ਪਾਈ ਹੈ, ਪਾ ਲਈ ਹੈ। ਹੁਣ ਅੱਗੇ ਸਾਧ ਸਿੰਘ ਜੀ ਕਬੀਰ ਸਾਹਿਬ ਅਤੇ ਪਰਮਾਤਮਾ ਕਹਿਣ ਲੱਗੇ, ਕਹਿੰਦੇ ਅਸਾਂ ਨੇ ਵੀ ਤੈਨੂੰ ਜਿਹੜਾ ਇਸ ਕਰਕੇ ਫਰਕ ਰੱਖਿਆ ਹੈ, ਤੂੰ ਉਪਾਧੀ ਕਿਰਤ ਹੋਣ ਕਰਕੇ ਤੂੰ ਤਾਂ ਤਰਨ ਵਾਲਾ ਅਤੇ ਅਸੀਂ ਧਾਰਨ ਵਾਲੇ, ਇਹ ਫਰਕ ਹੀ ਨਹੀਂ ਹੈ। ਤੂੰ ਕਹਿੰਦਾ ਫਰਕ ਕੋਈ ਨਹੀਂ ਤੁਹਾਡੇ ਨਾਲ ਰਿਹਾ। ਤਾਂ ਕਬੀਰ ਸਾਹਿਬ ਜੀ ਨੇ ਅੱਗੇ ਫਿਰ ਪੰਕਤੀਆਂ ਉਚਾਰਨ ਕਰਕੇ ਉੱਤਰ ਦਿੱਤਾ।
ਰਹਾਉ
ਅਸਾਈ ਦੇ ਕੇ ਕਹਿੰਦੇ ਨੇ ਜੀ,
ਤਾਰਨ ਤਰਨ ਤਬੈ ਲੱਗ ਕਹੀਐ।
ਪ੍ਰਭੂ, ਤਾਰਨ ਵਾਲਾ ਅਤੇ ਮੈਂ ਤਰਨ ਵਾਲਾ, ਇਹ ਗੱਲ ਤਾਂ ਤਵੇ ਤਦੋਂ ਉਦੋਂ ਲੱਗ ਤੱਕ ਹੀ ਉਦੋਂ ਤੱਕ ਹੀ ਕਹੀ ਆਖੀ ਦੀ ਹੈ।
ਜਬ ਲੱਗ ਤਤ ਨਾ ਜਾਣਿਆ।
ਤੇ ਜਬ ਜਦੋਂ ਲੱਗ, ਜਦੋਂ ਤੱਕ ਤਤ ਸਿਧਾਂਤ ਸਰੂਪ ਨੂੰ ਜਾਣਿਆ ਨਹੀਂ ਹੁੰਦਾ।
ਅਬ ਤਾਂ ਬਿਮਲ ਭਏ ਘਟ ਹੀ ਮਹਿ।
ਭਗਤ ਕਬੀਰ ਸਾਹਿਬ ਜੀ ਨਾਲੇ ਭਗਤੀ ਦੀ ਅੰਸ ਰੱਖਦੇ ਹੋਏ, ਭਗਤ ਕਬੀਰ ਸਾਹਿਬ ਜੀ ਨਾਲੇ ਭਗਤੀ ਦੀ ਅੰਸ ਰੱਖਦੇ ਹੋਏ ਤੇ ਨਾਲੇ ਏਕਤਾ ਕਰਦੇ ਹੋਏ ਕਥਨ ਕਰਦੇ। ਦੇਖੋ, ਦੋ ਗੱਲਾਂ ਸਮਿਲਿਤ ਕਰ ਦਿੱਤੀਆਂ, ਭਗਤੀ ਦੀ ਅੰਸ ਵੀ ਵਿੱਚ ਰੱਖੀ ਹੈ ਤੇ ਏਕਤਾ ਕਥਨ ਕਰਦੇ ਹੋਏ ਕਬੀਰ ਸਾਹਿਬ ਜੀ ਕਹਿੰਦੇ ਨੇ, ਸਾਡਾ ਤੇਰਾ ਸਰੂਪ ਵਿੱਚ ਤੇ ਜਿਹੜਾ ਮਨ ਹੈ ਉਹ ਮੰਨ ਗਿਆ ਹੈ, ਇਸ ਕਰਕੇ ਅਸੀਂ ਹੁਣ ਤੈਨੂੰ ਇਹ ਪੁੱਛਦੇ ਹਾਂ ਹੇ ਭਗਵਾਨ ਜੀ। ਹਾਂਜੀ, ਬੋਲ ਦਿਓ।
ਅਬ ਤਾਂ ਬਿਮਲ ਭਏ ਘਟ ਹੀ ਮਹਿ।
ਤੇ ਅਬ ਤੋਂ ਹੁਣ ਤਾਂ ਬਿਮਲ ਉੱਜਲ ਹੋ ਗਏ ਘੱਟ ਹਿਰਦੇ ਦੇ ਵਿੱਚ।
ਕਹਿ ਕਬੀਰ ਮਨ ਮਾਨਿਆ।
ਤੁਹਾਡੇ ਸਰੂਪ ਦੇ ਵਿੱਚ ਮੇਰਾ ਮਨ ਮੰਨ ਗਿਆ ਤੇ ਇਸ ਰੂਪ ਚ ਸਾਡਾ ਮਨ ਮੰਨ ਗਿਆ, ਹੁਣ ਤਾਂ ਅਸੀਂ ਘੱਟ ਹਿਰਦੇ ਦੇ ਮਹਿ ਵਿੱਚ ਬਿਮਲ ਉੱਜਲ ਪਏ ਹੋ ਗਏ ਹੋ ਚੁੱਕੇ ਹਾਂ। ਐਸੀ ਬੇਨਤੀ ਸੁਣ ਕੇ ਪ੍ਰਭੂ ਨੇ ਉਸੇ ਵੇਲੇ ਘੁੱਟ ਕੇ, ਜਿਵੇਂ ਪਿਓ ਆਪਣੇ ਪੁੱਤਰ ਨੂੰ ਲਾਡ ਲੜਾਉਂਦਾ ਰਿਹਾ, ਘੁੱਟ ਕੇ ਜੱਫੀ ਚ ਲੈ ਲਿਆ ਕਬੀਰ ਸਾਹਿਬ ਨੂੰ। ਕਹਿੰਦੇ ਮੈਂ ਤਾਂ ਇਹ ਬਸ ਪਰਖਣਾ ਹੀ ਕਰਦਾ ਸੀ। ਤੇ ਇਸ ਪ੍ਰਕਾਰ ਦੇ ਚੋਜ ਹੈ, ਵੱਖਰੇ ਵੱਖਰੇ ਸ਼ਬਦ ਵੱਖਰੀਆਂ ਵੱਖਰੀਆਂ ਘਟਨਾਵਾਂ ਦੇ ਨਾਲ। ਤੇ ਭਗਤ ਕਬੀਰ ਸਾਹਿਬ ਜੀ ਦਾ ਇੱਕ ਸੰਗੀ ਸੀ, ਉਹਦਾ ਬੇਟਾ ਕੁਸੰਗਤ ਦੇ ਵਿੱਚ ਚਲਾ ਗਿਆ। ਦੇਖੋ, ਜੀਵ ਮੰਦਾ ਚੰਗਾ ਨਹੀਂ ਹੁੰਦਾ, ਮੰਦੀ ਚੰਗੀ ਹੁੰਦੀ ਆ, ਸੰਗਤ ਕੁਸੰਗਤ। ਤੇ ਕੁਛ ਇਹੋ ਜਿਹੇ ਸੰਸਕਾਰ ਨੇ ਵੀ ਮੰਦੇ ਥਾਂ ਜਾ ਕੇ ਵੀ ਚੰਗੇ ਹੀ ਰਹਿੰਦੇ ਨੇ, ਕੁਛ ਚੰਗੇ ਬੰਦੇ ਮੰਦੇ ਥਾਂ ਜਾ ਕੇ ਚੰਗੇ ਨਹੀਂ ਰਹਿੰਦੇ, ਮੰਦੇ ਹੋ ਜਾਂਦੇ, ਕਮਜ਼ੋਰ ਹੁੰਦੇ ਨੇ। ਤੋ ਇਸ ਕਰਕੇ ਜਿਹੜਾ ਦੁਸ਼ਮਣ ਹੈ ਉਹ ਕਮਜ਼ੋਰ ਦੀ ਬਾਂਹ ਫੜ ਕੇ ਉਹਨੂੰ ਛੱਡਦਾ ਨਹੀਂ ਹੈਗਾ, ਆਪਣੇ ਕਾਬੂ ਕਰ ਲੈਂਦਾ। ਤੇ ਜਿਹੜਾ ਬਲ ਵਾਲਾ ਹੈ ਉਹ ਦੁਸ਼ਮਣ ਦਾ ਮੁਕਾਬਲਾ ਕਰਦਾ, ਬਾਂਹ ਤਾਂ ਛੁਡਾ ਲੈਂਦਾ ਬਲਕਿ ਉਹਦੀ ਬਾਂਹ ਮਰੋੜ ਦਿੰਦਾ। ਇਸ ਪ੍ਰਕਾਰ ਹੈ ਉਹ ਫਿਰ ਕੁਸੰਗੀ ਹੋ ਗਿਆ ਇਹਦਾ ਲੜਕਾ, ਕਬੀਰ ਸਾਹਿਬ ਦਾ ਸੰਗਤ ਦੇ ਵਿੱਚ ਆਉਣ ਵਾਲਾ ਪ੍ਰੇਮੀ ਸੀ। ਉਹਨੇ ਬੜਾ ਸਮਝਾਇਆ ਕਿ ਪੁੱਤਰ ਤੂੰ ਐਸਾ ਨਾ ਕਰ। ਉਹ ਕਹਿੰਦਾ ਮੈਂ ਤਾਂ ਮਨਮਾਨੀਆਂ ਕਰੂੰਗਾ। ਬਾਪੂ ਨੂੰ ਕਹਿੰਦਾ ਤੇਰੇ ਅੱਖ ਨਹੀਂ ਲੱਗਣਾ, ਮਾਂ ਨੂੰ ਕਹਿੰਦਾ ਤੇਰੇ ਅੱਖ ਨਹੀਂ ਲੱਗਣਾ, ਰਿਸ਼ਤੇਦਾਰਾਂ ਨੂੰ ਕਹਿੰਦਾ ਤੇਰੇ ਤੁਹਾਡੇ ਅੱਖ ਨਹੀਂ ਲੱਗਣਾ। ਉਹ ਫੜ ਕੇ ਕਬੀਰ ਸਾਹਿਬ ਦੇ ਕੋਲ ਆਇਆ, ਕਹਿੰਦੇ ਚੱਲ ਕਬੀਰ ਦੇ ਤਾਂ ਅੱਖੇ ਲੱਗੇਗਾ। ਉਹ ਐਸਾ ਵਿਗੜ ਕੇ ਤਿਗੜਿਆ ਹੋਇਆ ਸੀ। ਕਬੀਰ ਸਾਹਿਬ ਕਹਿੰਦੇ ਬਾਈ ਤੇ ਕਿਉਂ ਐਸਾ ਕਰਦਾ? ਕਹਿੰਦਾ ਜੀ ਮੈਂ ਤਾਂ ਮਨ ਭਾਉਂਦੀਆਂ ਕਰੂੰਗਾ। ਕਬੀਰ ਸਾਹਿਬ ਕਹਿੰਦੇ ਅੱਛਾ ਮਨ ਭਾਉਂਦੀਆਂ ਕਰੇਗਾ? ਕਹਿੰਦਾ ਹਾਂ ਜੀ। ਫਿਰ ਕਬੀਰ ਸਾਹਿਬ ਨੇ ਸਾਧ ਸਿੰਘ ਜੀ ਸ਼ਬਦ ਉਚਾਰਨ ਕੀਤਾ, ਸੁਣੋ ਜੀ।
ਜਿਨ ਗੜ ਕੋਟ ਕੀਏ ਕੰਚਨ ਕੇ,
ਇਹਦਾ ਅਰਥ ਸ਼ੁਰੂ ਹੋਏਗਾ ਕਾਹੇ ਕੀਜਤ ਹੈ ਮਨ ਭਾਵਨ। ਕਹਿੰਦੇ ਹੇ ਪੁਰਖਾ ਤੂੰ ਮਨ ਭਾਉਂਦੀਆਂ ਗੱਲਾਂ ਕਿਸ ਵਾਸਤੇ ਕੀਜਤ ਕਰਦਾ ਹੈ? ਲੈ ਤੈਨੂੰ ਦੱਸੀਏ, ਮਨ ਭਾਉਂਦੀਆਂ ਕਰਨ ਵਾਲਾ ਇੱਕ ਬਹੁਤ ਵੱਡਾ ਹੋਇਆ ਤ੍ਰੇਤੇ ਦੇ ਵਿੱਚ। ਉਹ ਕਹਿੰਦਾ ਜੀ ਕੌਣ ਹੋਇਆ? ਕਹਿੰਦੇ ਮੇਰੇ ਵਾਂਗੂ ਕਰਦੇ? ਕਹਿੰਦੇ ਤੇਰੇ ਨਾਲੋਂ ਵੀ ਜ਼ਿਆਦਾ ਕਰਦਾ ਸੀ। ਕਹਿੰਦੇ ਕੀ ਕੀਤਾ ਉਹਨੇ? ਕਹਿੰਦੇ ਰਾਮਚੰਦਰ ਭਗਵਾਨ ਦੇ ਘਰ ਵਾਲੀ ਸੀਤਾ ਨੂੰ ਚੁੱਕ ਕੇ ਲੈ ਗਿਆ ਸੀ, ਐਡਾ ਹੰਕਾਰੀ ਸੀ ਮੋੜਦਾ ਨਹੀਂ ਸੀ। ਫਿਰ ਹੋਇਆ ਕੀ ਸੀ ਉਹਦੇ ਨਾਲ? ਇਹ ਪ੍ਰਮਾਣ ਦੇ ਕੇ ਹੁਣ ਬੋਲੋ ਜੀ। ਜਿਨ ਗੜ
ਕੋਟ ਕੀਏ ਕੰਚਨ ਕੇ,
ਕਹਿੰਦੇ ਦੇਖ ਜਿਸ ਰਾਵਣ ਨੇ ਗੜ ਕਿਲੇ ਤੇ ਕੋਟ ਫਸੀਲਾਂ ਆਦਿ ਕੰਚਨ ਸੋਨੇ ਦੇ ਬਣਾਉਣਾ ਕੀਤੇ ਨੇ। ਇਹ ਥੋੜਾ ਜਿਹਾ ਫਰਕ ਹੁੰਦਾ, ਜਿਹੜੇ ਨਗਰਾਂ ਦੇ ਆਲੇ ਦੁਆਲੇ ਇਰਦ ਗਿਰਦ ਰੱਖਿਆ ਦੇ ਲਈ ਕੰਧ ਕੀਤੀ ਹੁੰਦੀ ਹੈ ਉਹਨੂੰ ਕਹਿੰਦੇ ਨੇ ਕੋਟ ਫਸੀਲ ਸ਼ਹਿਰ ਪਨਾਹ ਇਹ ਕਹਿੰਦੇ ਨੇ ਉਹਨੂੰ। ਜੋ ਜੰਗ ਵਾਸਤੇ ਆਕੀ ਅਸਥਾਨ ਉਹਨੂੰ ਕਹਿੰਦੇ ਨੇ ਕਿਲਾ। ਇਸ ਕਰਕੇ ਨਾ ਜੋ ਕਹੇ ਵੀ ਇਹ ਤਾਂ ਇੱਕੋ ਹੀ ਗੱਲ ਸੀ, ਗੜ ਤੇ ਕੋਟ ਪ੍ਰਿਆਵਾਚੀ ਸ਼ਬਦ ਨੇ, ਵੀ ਇਹਦੇ ਚ ਇਸ ਤਰ੍ਹਾਂ ਦਾ ਫਿਰ ਇਹ ਦੋਸ਼ ਆਉਂਦਾ ਵੀ ਇੱਕੋ ਸ਼ਬਦ ਦੋ ਥਾਂ ਕਿਉਂ ਵਰਤ ਲਿਆ? ਇਹਦਾ ਤਾਂ ਇਹ ਅਰਥ ਹੈ ਜਿਨ ਗੜ ਕੋਟ ਕੀ ਹੈ ਕੰਚਨ ਕੇ। ਅੱਗੇ ਦੱਸਦੇ ਨੇ ਜੇ
ਛੋੜ ਗਿਆ ਸੋ ਰਾਵਣ,
ਉਹ ਰਾਵਣ ਛੱਡ ਕੇ ਚਲਿਆ ਗਿਆ। ਲੰਕਾ ਗੜ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਕੀ ਲੈ ਗਿਆ? ਸੋਨੇ ਦਾ ਸੀ ਸਾਰਾ ਕੁਝ। ਜਦੋਂ ਮਰਿਆ ਸੀ ਨਾ ਹਿੰਦੂ ਮਤ ਦੇ ਅਨੁਸਾਰ, ਕਿਉਂਕਿ ਬ੍ਰਾਹਮਣ ਦਾ ਪੁੱਤਰ ਸੀ, ਵਿਸ਼ਵਾਸ ਦਾ ਜਿਹੜਾ ਵਿਸ਼ਰਭਾ ਮੁਨੀ ਹੈ ਉਹ ਬ੍ਰਾਹਮਣ ਸੀ। ਅਸਲ ਦੇ ਵਿੱਚ ਲੰਕਾ ਬੇਈਮਾਨੇ ਨਾਲ ਲਈ ਸੀ ਇਹਨਾਂ ਨੇ। ਪਾਰਵਤੀ ਇੱਕ ਵਾਰੀ ਸ਼ਿਵਜੀ ਨੂੰ ਕਹਿਣ ਲੱਗੀ, ਕਹਿੰਦੀ ਕਦੇ ਮਕਾਨ ਵੀ ਬਣਾਏਗਾ? ਕਹਿੰਦੇ ਆ ਐਵੇਂ ਜੰਗਲਾਂ 'ਚ ਕਦੇ ਮਸਾਣਾ 'ਚ ਲਈ ਬੈਠਾ, ਗ੍ਰਿਸਤੀ ਨੂੰ ਮਕਾਨ ਬਣਾਉਣਾ ਚਾਹੀਦਾ, ਕਿੱਥੇ ਕਿੱਥੇ ਲਈ ਫਿਰਦਾ, ਤੇਰਾ ਫਰਜ਼ ਬਣਦਾ। ਕਹਿੰਦਾ ਪਾਰਵਤੀ ਰਹਿਣ ਜੇ ਆਪਣੇ ਕੋਲ ਕਿਸੇ ਨੇ ਨਹੀਂ ਰਹਿਣ ਦੇਣਾ, ਮੇਰੇ ਭਗਤ ਇੰਨੇ ਨੇ ਮੰਗਦੇ ਵੀ ਮੈਂ ਜਵਾਬ ਨਹੀਂ ਦਿੰਦਾ। ਕਹਿੰਦੀ ਬਣਾ ਤਾਂ ਸਹੀ, ਬਹਾਨੇ ਲਾਉਣਾ ਹੈ। ਕਹਿੰਦਾ ਚੰਗਾ। ਕਿਤੇ ਸੁੱਖਾ ਪੀਤਾ ਸੀ ਬਾਲਾ, ਉਹ ਬੁਲਾਇਆ ਜਿਹੜਾ ਦੇਵਤਿਆਂ ਦਾ, ਉਹਨੂੰ ਹੁਣ ਦੀ ਬੋਲੀ 'ਚ ਚੀਫ ਇੰਜੀਨੀਅਰ ਕਹਿ ਲਓ, ਦੇਵਤਿਆਂ ਦਾ ਵੱਡਾ ਜਿਹੜਾ ਹੈ, ਅਤੇ ਉਹ ਵਿਸ਼ਵਕਰਮਾ ਹੈ। ਉਹ ਕਹਿੰਦਾ ਹਾਂਜੀ ਦੱਸੋ ਸ਼ਿਵ ਜੀ ਕਿਵੇਂ ਮੈਨੂੰ ਯਾਦ ਕੀਤਾ? ਸੁੱਖਾ ਪੀਤੇ ਨਾ ਤ੍ਰਿਕੋਣੀ ਜੀ ਲੀਕ ਮਾਰਤੀ। ਕਹਿੰਦਾ ਇਹ ਹਜ਼ਾ ਬਣਾ ਦੇ ਲੰਕਾ, ਉਹ ਹੁਣ ਤ੍ਰਿਕੋਣੀ ਹੈ ਜਿਹੜੀ ਲੰਕਾ ਹੈ, ਇਹ ਸੁੱਖਾ ਪੀਤੇ ਕਰਕੇ ਨਾ ਲੀਕ ਇਸ ਤਰ੍ਹਾਂ ਦੀ ਵੱਜ ਗਈ। ਉਹਨੇ ਜੀ ਚਲੋ ਸ਼ਕਤੀ ਨੇ ਲੰਕਾ, ਕਹਿੰਦਾ ਇਹੋ ਜਿਹੇ ਥਾਂ ਬਣਾ ਦੇ, ਆਲੇ ਦੁਆਲੇ ਕੁਛ ਕਰਨ ਦੀ ਲੋੜ ਨਾ ਪਈ, ਸਮੁੰਦਰੇ ਜਿਹੜਾ ਖਾਈ ਬਣ ਜਾਏ ਉਹਦੇ ਵਿੱਚ ਉਹਨੇ ਬਣਾ ਦਿੱਤੀ। ਅਤੇ ਕਹਿੰਦੀ ਭਗਵਾਨ ਵੀ ਹੁਣ ਦੇਖੋ ਮਕਾਨ ਛੋਟੇ ਛੋਟੇ ਲੋਕ ਨੇ ਜਿਹੜੇ ਉਹ ਵੀ ਚੱਠ ਕਰਦੇ ਆ, ਵੀ ਆਪਾਂ ਨੂੰ ਵੀ ਚੱਠ ਕਰਨੀ ਚਾਹੀਦੀ ਹੈ। ਕਹਿੰਦਾ ਠੀਕ ਹੈ, ਉਹਨੇ ਬੁਲਾ ਲਏ। ਅਤੇ ਬ੍ਰਾਹਮਣ ਸਭ ਤੋਂ ਵੱਡਾ ਸੀ ਵਿਸ਼ਰਭਾ ਮੁਨੀ, ਇਹ ਰਾਉਣ ਦਾ ਪਿਓ ਸੀ, ਉਹਦੀ ਗੱਲ ਹੈ। ਹੁਣ ਇੱਕ ਰਿਵਾਜ਼ ਸੀ ਵੀ ਬ੍ਰਾਹਮਣ ਹੁੰਦੇ ਸੀ ਸੰਤੋਖੀ, ਉਹਨੂੰ ਕਹਿਣਾ ਵੀ ਮੰਗ ਲੈ ਜਿਹੜਾ ਕੁਛ ਮੰਗਣਾ। ਉਹਨੇ ਕੀ ਮੰਗਣਾ ਜੀ? ਤੁਸੀਂ ਜੀ ਮੈਨੂੰ ਬਸ 125 ਦੇ ਦਿਓ ਜਾਂ ਮੈਨੂੰ 2 ਗਜ ਕੱਪੜਾ ਦੇ ਦਿਓ। ਸੰਤੋਖੀ ਹੁੰਦੇ ਸੀ, ਹੁਣ ਦੇਣਾ ਪੈਂਦਾ ਸੀ ਉਹੀ। ਉਹ ਕਹਿੰਦਾ ਵੀ ਮੰਗ, ਦੱਸਣਾ ਮੰਗ ਲੈ। ਕਹਿੰਦਾ ਬਸ ਆਹ ਜਿਹੜਾ ਤੂੰ ਮਕਾਨ ਜਿਹਾ ਬਣਾਇਆ ਮੇਰੇ ਵਾਸਤੇ ਰਹਿਣ ਦੇ ਹੁਣ ਇਹ। ਕਹਿੰਦੇ ਚੱਲ ਪਾਰਵਤੀ, ਤੈਨੂੰ ਪਹਿਲਾਂ ਹੀ ਕਿਹਾ ਸੀ। ਉਹ ਬੇਈਮਾਨੇ ਨਾਲ ਲਈ ਸੀ ਇਹਦੇ ਪਿਓ ਨੇ। ਉਸ ਵੱਧ ਉਹਦਾ ਵੱਡਾ ਪੁੱਤਰ ਸੀ ਕੰਬੇਰ, ਉਹਨੇ ਕਿਹਾ ਰਾਵਣ ਨੇ ਵੀ ਇਹਨੇ ਕੰਬੇਰ ਨੇ ਸਾਂਭ ਲੈਣੀ, ਬਾਪੂ ਤੋਂ ਬਾਅਦ ਰਾਜ ਉਹਦਾ ਹੁੰਦਾ, ਉਹਨੇ ਉਹਨੂੰ ਕੁੱਟ ਕੇ ਕੱਢ ਦਿੱਤਾ ਇੱਥੋਂ। ਰਾਵਣ ਨੇ ਫਿਰ ਉਹਨੂੰ ਕੁੱਟਿਆ, ਤਾਂ ਉਹ ਬੇਈਮਾਨਾ 2 ਵਾਰੀ ਹੋਇਆ ਵਾ ਇਹਦੇ 'ਤੇ ਜਿਹੜੀ ਬੇਈਮਾਨੇ ਨਾਲ ਚੀਜ਼ ਲਈ ਹੋਈ ਰਹਿੰਦੀ ਨਹੀਂ ਹੁੰਦੀ ਭਾਈ ਉਹ। ਅਤੇ ਇਸ ਕਰਕੇ ਉਹ ਸੋਨਾ ਸਾਰੇ ਮੜਿਆ ਹੋਇਆ, ਇੰਨਾ ਸੋਨਾ। ਅਤੇ ਜਦੋਂ ਰਾਵਣ ਮਰ ਗਿਆ, ਮਰਨ ਤੋਂ ਬਾਅਦ ਹਿੰਦੂ ਮਤ ਦੇ ਅਨੁਸਾਰ 4 ਰੱਤੀ ਸੋਨਾ ਮੂੰਹ 'ਚ ਪਾਉਂਦੇ ਆਏ। ਅਤੇ ਹੁਣ ਸਾਸ ਜੀ ਉਹ ਬਦਲ ਕੇ ਚਲੋ ਨੂੰ 5 ਰਤਨਾ ਕਹਿਣ ਲੱਗ ਗਏ ਵੀ ਮੂੰਹ 'ਤੇ ਪਾਉਣ ਵਾਸਤੇ ਪਾਉਂਦੇ ਨੇ ਹੁਣ ਵੀ। ਅਤੇ ਮਰੇ ਹੋਏ ਦੇ ਸੋਨਾ ਮੂੰਹ 'ਚ ਪਾਉਣਾ, ਅਤੇ ਜਿਉਂਦੇ ਜਿਉਂਦੇ ਤਾਂ ਪਤਾ ਨਹੀਂ ਕੀ ਨਿਰਾਦਰ ਕਰਦੇ ਹੈ। ਤੇ ਹੁਣ ਵੀ ਸਾਡੇ ਵਾਲਾ ਰਾਣਾ ਕਿਹੜਾ ਘੱਟ ਹੈ, ਮਰੇ ਹੋਏ ਦੇ ਮੂੰਹ ਨੂੰ ਘੀ ਲਾਉਣਗੇ ਵੀ ਘੀ ਖਾਂਦਾ ਮਰਿਆ ਸਾਡਾ ਤਾਂ, ਚਾਹੇ ਪਾਣੀ ਨਾ ਦਿੱਤਾ ਹੋਵੇ ਕਿਸੇ ਨੇ। ਤੇ ਇਉਂ ਪਖੰਡ ਨਹੀਂ ਕਰਨੇ ਚਾਹੀਦੇ, ਮਾਂ ਬਾਪਾਂ ਨੂੰ ਜਿਉਂਦਿਆਂ ਨੂੰ ਸਾਂਭਣਾ ਚਾਹੀਦਾ। ਤੇ ਰਾਮ ਚੰਦਰ ਦੇ ਕੋਲ ਦਮੋਦਰੀ ਜਾ ਕੇ ਰੋਈ, ਤੇ ਉਹ ਮਦੋਦਰੀ ਜਾ ਕੇ ਕਹਿਣ ਲੱਗੀ ਕਿ ਭਗਵਾਨ ਮੇਰਾ ਪਤੀ, ਚਲੋ ਇਹਨੇ ਗਲਤੀ ਕੀਤੀ ਸੀ, ਮੈਂ ਵੀ ਸਮਝਾਇਆ ਹਟਿਆ ਨਾ, ਵੀ ਹੁਣ ਤਾਂ ਮਰ ਗਿਆ, ਮੈਂ ਤਾਂ ਸੰਸਕਾਰ ਕਰਾਂ। ਕਹਿੰਦੇ ਬੀਬੀ ਤੈਨੂੰ ਰੋਕਦਾ ਕੌਣ ਹੈ, ਮੇਰੀਆਂ ਫੌਜਾਂ ਨਹੀਂ ਰੋਕਣਗੀਆਂ, ਲੈ ਜਾ। ਕਹਿੰਦੀ ਮਹਾਰਾਜ ਵੀ ਚਾਰ ਕਰਤੀ ਸੋਨਾ ਚਾਹੀਦਾ। ਰਾਜਾ ਤੇ ਭਿਖਾਰੀ ਬਣਾ ਦਿੱਤੇ ਨਾ, ਜਿਹੜੀ ਸੋਨੇ ਦੀ ਮਾਲਕ ਸੀ ਰਾਵਣ ਦੇ ਘਰ ਵਾਲੀ ਮਦੋਦਰੀ, ਉਹ ਕਹਿੰਦੇ ਵੀ ਮੈਂ ਤਾਂ ਲੰਕਾ ਭਵਿਸ਼ਣ ਨੂੰ ਦੇ ਦਿੱਤੀ ਹੈ, ਵੀ ਮੈਂ ਛੱਤਰੀ ਹਾਂ, ਦਾਨ ਕਰੀ ਹੋਈ ਚੀਜ਼ ਦੇ ਮੈਂ ਲੈ ਨਹੀਂ ਸਕਦਾ। ਭਵਿਖਣ ਦੇ ਕੋਲ ਸਰੀਕ ਸਮਝ ਫਿਰ ਗਈ ਨਹੀਂ, ਕਹਿੰਦੇ ਵੀ ਸਰੀਕ ਤੋਂ ਨਹੀਂ ਮੰਗਣਾ, ਇਹ ਇੱਕਣੀ ਫੂਕ ਤੂੰ। ਉਹ ਮੂੰਹ 'ਚ ਚਾਰ ਰਤੀ ਸੋਨਾ ਵੀ ਨਹੀਂ ਮਿਲਿਆ ਸੀ ਇਹਨੂੰ, ਹਿੰਦੂ ਮਤ ਦੇ ਅਨੁਸਾਰ। ਜਿਨਗੜ ਕੋਟ ਕੀਏ ਕੰਚਨ ਕੇ, ਛੋੜ ਗਿਆ ਸੋ ਰਾਵਣ, ਉਹ ਵੀ ਚਲਿਆ ਗਿਆ ਹੈ।
ਕਾਹੇ ਕੀਜਤ ਹੈ ਮਨ ਭਾਵਨ,
ਹੇ ਪੁਰਸ਼ਾ ਕਿਸ ਲਈ ਤੂੰ ਮਨ ਭਾਉਣੀਆਂ ਕਰਨਾ, ਦੇਖ ਮਨ ਭਾਉਣੀਆਂ ਕਰਨ ਵਾਲਾ ਜਿਹੜਾ ਰਾਵਣ ਸੀ ਉਹਦਾ ਕੀ ਹੋਇਆ।
ਜਬ ਜਮ ਆਈ ਕਿਸਤੀ ਪਕੜ,
ਕਹਿੰਦੇ ਜਦੋਂ ਜਮ ਆ ਕੇ ਤੈਨੂੰ ਪਕੜੂਗਾ, ਤੇ ਜਿਸ ਵੇਲੇ ਜਮਾਂ ਨੇ ਆ ਕੇ ਫੜ ਲਿਆ ਤੈਨੂੰ, ਜਾਂ ਸੰਸਕਾਰਾਂ ਰੂਪੀ ਕੇਸਾਂ ਤੋਂ ਫੜ ਲਿਆ, ਪ੍ਰਤੱਖ ਕੇਸਾਂ ਤੋਂ ਫੜ ਲਿਆ, ਤੈਨੂੰ ਪਟਕਾ ਕੇ ਮਾਰੇਗਾ। ਫਿਰ ਉਹ ਜਿਸ ਵੇਲੇ ਪੱਕ ਰਿਹਾ ਫੜੇਗਾ, ਫਿਰ ਉਸ ਵੇਲੇ
ਤਹਿ ਹਰ ਕੋ ਨਾਮ ਛਡਾਵਨ,
ਉੱਥੇ ਭਾਈ ਕੇਵਲ ਪਰਮਾਤਮਾ ਦਾ ਨਾਮ ਤਾਂ ਛਡਾ ਸਕਦਾ, ਫਿਰ ਛਡਾਉਣਾ ਕਿਸੇ ਨੇ ਨੀ, ਇਹ ਪੁੱਤਰ ਧੀਆਂ ਨੇ ਨੀ ਕੋਲੇ ਖੜੇ ਹੋਣਗੇ, ਛਡਾ ਨਹੀਂ ਸਕਦੇ ਨਾਮ ਜਪਣ ਤੋਂ ਹੀ। ਤੇ ਤੂੰ ਮੁਨਕਰ ਹੋਈ ਬੈਠਾ, ਛਡਾਉਣਾ ਤੈਨੂੰ ਨਾਮ ਨੇ ਹੈ। ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਕਾਲ ਨੂੰ ਤਿਆਗਣ ਵਾਲੀ, ਕਾਲ ਨੂੰ ਪਰੇ ਕਰਨ ਵਾਲੀ ਸ਼ਕਤੀ ਪਰਮਾਤਮਾ ਦਾ ਨਾਮ ਹੈ। ਧਰਮ ਰਾਏ ਜਬ ਪਕਰ ਸਬਰੇ, ਤੋ ਕਾਲ ਮੁਖਾ ਉੱਠ ਜਾਹੇ, ਕਾਲਾ ਮੂੰਹ ਲੈ ਕੇ ਜਾਏਗਾ, ਫਿਰ ਕੀ ਹੋਏਗਾ ਤੇਰੇ ਨਾਲ, ਫਿਰ
ਰਹਾਉ।
ਅਸਥਾਈ ਦੇ ਕੇ ਫਰਮਾਨ ਕਰਦੇ ਹਨ ਜੀ,
ਕਾਲ ਅਕਾਲ ਖਸਮ ਕਾ ਕੀਨਾ।
ਉਹ ਕਹਿੰਦਾ ਜੀ, ਉਹ ਡਰ ਗਿਆ ਫਿਰ ਥੋੜਾ, ਕਹਿੰਦਾ ਜੀ ਕਾਲ ਬਣਾ ਕਿਹਨੇ ਦਿੱਤਾ ਇਹ, ਜਿਹੜਾ ਇਹੋ ਜਿਹੀ ਭਿਆਨਕ ਚੀਜ਼ ਹੈ। ਕਬੀਰ ਸਾਹਿਬ ਕਹਿੰਦੇ ਕਾਲ ਅਕਾਲ ਖਸਮ ਕਾ ਕੀਨਾ। ਹਾਂਜੀ ਸਾਰੀ ਬੋਲ ਦੋ।
ਇਹੋ ਪਰਪੰਚ ਵਧਾਵਨ,
ਇਹੋ ਇਹ ਪਰਪੰਚ ਜਿਹੜਾ ਸੰਸਾਰ ਨੂੰ ਵਧਾਵਣ ਬੰਨਣ ਦੇ ਵਾਸਤੇ ਤੇ ਵਧਾਉਣ ਤੇ ਨਾਸ ਕਰਨ ਵੀ, ਇਹਦੇ ਵਿੱਚ ਨਾ ਵਧਾਵਣ ਸ਼ਬਦ ਜਿਹੜਾ ਹੈ ਇਹਦੇ ਤੇ ਖਿਆਲ ਕਰੋ, ਧੱਦੇ ਨੂੰ ਕੰਨਾ ਲੱਗਿਆ ਹੋਇਆ। ਇਹਨੂੰ ਜੇ ਆਪਾਂ ਵਿਆਕਰਨ ਦੀ ਰੀਤ ਥੋੜ੍ਹੀ ਜਿਹੀ ਇੱਥੇ ਸਹਾਰਾ ਲੈ ਲਈਏ ਵਿਆਕਰਨ ਦਾ, ਤਾਂ ਜਿਹੜਾ ਕੰਨਾ ਹੈਗਾ ਇਹਦੇ 'ਚ ਐੜਾ ਨਿਕਲਿਆਊਗਾ, ਵਿਆਕਰਨ ਦੀ ਰੀਤ ਹੈ। ਇੱਧਰ ਬਣ ਗਿਆ ਵੱਧ, ਤੇ ਉੱਥੇ ਫਿਰ ਆਵਨ, ਆਵਨ ਤੋਂ ਤਾਂ ਹੋ ਗਿਆ ਆਉਣਾ ਜੰਮਣਾ, ਵੱਧ ਦਾ ਹੋ ਗਿਆ ਨਾਸ, ਕਾਲ ਹੋਣਾ, ਜੰਮਣਾ ਤੇ ਮਰਨਾ ਬਣ ਗਿਆ ਅਰਥ। ਇਉਂ ਫਿਰ ਵਧਾਉਣ ਦੇ ਅਰਥ ਹੈ ਨਾਸ ਕਰਨ ਵਾਸਤੇ, ਤੇ ਇਹ ਜਿਹੜਾ ਤੇ ਜੰਮਣ ਜਨਮ ਦੇਣ ਵਾਸਤੇ, ਤਾਂ ਉਸ ਅਕਾਲ ਨੇ ਖਸਮ ਮਾਲਕ ਨੇ ਇਹ ਕਾਲ ਨੂੰ ਬਣਾਉਣਾ ਕੀਤਾ। ਕਾਲ ਮੌਤ ਤੇ ਅਕਾਲ ਮੌਤ ਤੋਂ ਰਹਿਤ ਜੰਮਣ ਦਾ ਸਮਾਂ ਅਕਾਲ ਹੋ ਗਿਆ। ਖਸਮ ਅਕਾਲ ਪੁਰਖ ਨੇ ਹੀ ਕੀਨਾ ਕੀਤਾ ਹੋਇਆ ਹੈ।
ਕਹਿ ਕਬੀਰ ਤੇ ਅੰਤੇ ਮੁਕਤੇ,
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਤੇ ਉਹ ਮਨੁੱਖ ਜਿਹੜੇ ਅਖੀਰ ਨੂੰ ਮੁਕਤੇ ਮੁਕਤ ਹੋ ਜਾਣਗੇ। ਮੁਕਤੇ ਜਿਵੇਂ ਮੁਕਤੇ ਅੱਖਰ ਨਹੀਂ ਹੁੰਦੇ, ਮੁਕਤੇ ਅੱਖਰ ਕਿਹੜੇ ਹੁੰਦੇ, ਜਿਹਨੂੰ ਮਾਤਰਾ ਲੱਗੀ ਹੋਵੇ ਕੋਈ ਸਿਆਰੀ ਬਿਆਰੀ, ਔਂਕੜ ਦੇ ਲੈਂਕੜ ਕੋਈ ਨਾ ਹੋਵੇ, ਕਹਿੰਦੇ ਮੁਕਤੇ ਹੈ। ਬਸ ਜਿਹਨੂੰ ਬਾਸ਼ਨਾ ਦੀ ਕੋਈ ਸਿਆਰੀ ਬਿਆਰੀ ਨਹੀਂ ਲਹੀ ਉਹ ਮੁਕਤ ਹੈ। ਇਹ ਇੰਨਾ ਕਬੀਰ ਸਮਝਣਾ, ਕਬੀਰ ਸਾਹਿਬ ਕਹਿੰਦੇ ਉਹ ਮਨੁੱਖ ਅਖੀਰ ਨੂੰ ਮੁਕਤੇ ਮੁਕਤ ਹੋ ਜਾਣਗੇ।
ਜਿਨ ਹਿਰਦੈ ਰਾਮ ਰਸਾਇਣ,
ਜਿਨ੍ਹਾਂ ਦੇ ਹਿਰਦੇ ਅੰਤਸਕਰਨ ਵਿੱਚ ਰਸਾਂ ਦਾ ਆਇਣ ਘਰ, ਰਸਾਂ ਦਾ ਘਰ ਰਾਮ ਪ੍ਰਭੂ ਵਸਿਆ ਹੋਇਆ। ਤੋ ਇਸ ਕਰਕੇ ਇੱਕ ਦਿਨ ਭਗਤ ਕਬੀਰ ਸਾਹਿਬ ਜੀ ਦੇ ਪਾਸ ਇੱਕ ਜ਼ਿਮੀਂਦਾਰ ਆ ਕੇ ਨਾ ਉਪਦੇਸ਼ ਦੀ ਯਾਚਨਾ ਕੀਤੀ, ਕਹਿੰਦੇ ਮਹਾਰਾਜ ਹੁਣ ਤਾਂ ਅਸੀਂ ਜ਼ਿਮੀਂਦਾਰ ਲੋਕ, ਸਾਡੇ ਕੋਲ ਟਾਈਮ ਘੱਟ ਹੀ ਹੁੰਦਾ, ਸਮਾਂ ਸੀ ਅੱਜ, ਚਲੋ ਕੰਮਾਂ ਕਾਰਾਂ ਤੋਂ ਮੈਂ ਥੋੜ੍ਹਾ ਜਿਹਾ ਵਿਹਲਾ ਹੋ ਕੇ ਆਇਆ। ਭਗਤ ਕਬੀਰ ਸਾਹਿਬ ਜੀ ਨੇ ਫਿਰ ਕਿਰਸਾਣੀ ਦੇ ਹਿਸਾਬ ਨਾਲ ਹੀ ਸ਼ਬਦ ਉਚਾਰਨ ਕਰਕੇ ਇੰਦਰੀਆਂ ਨੂੰ ਕਿਰਸਾਣੀ ਕਰਨ ਵਾਸਤੇ ਬਣਾ ਕੇ ਨਾ ਜੀਵ ਨੂੰ ਧਰਤੀ ਦਾ ਮਾਲਕ ਬਣਾ ਕੇ ਖੇਤੀ ਦਾ ਪ੍ਰਕਰਨ ਕਰਕੇ ਉਪਦੇਸ਼ ਦੇਣ ਲੱਗੇ ਨਾ, ਉਚਾਰਨ ਕੀਤਾ ਜ਼ਿਮੀਂਦਾਰ ਦੇ ਪ੍ਰਥਾਏ। ਸੁਣੋ ਜੀ,
ਦੇਹੀ ਗਾਵਾ ਜੀਓ ਧਰ ਵਹਿ ਤੋ,
ਧਿਆਨ ਰੱਖਣਾ ਜੀ, ਖਾਸ ਕਰਕੇ ਜਿਨ੍ਹਾਂ ਨੇ ਅੱਗੇ ਪਤਾ ਨਹੀਂ ਗੁਰੂ ਸਾਹਿਬ ਨੇ ਪ੍ਰਚਾਰ ਦੀ ਕਿਹਦੇ ਕਿਹਦੇ ਕੋਲੋਂ ਇਹ ਡਿਊਟੀ ਲੈਣੀ ਹੈ, ਇਹ ਸ਼ਬਦ ਆਮ ਕਰਕੇ ਰਾਗੀ ਪੜ੍ਹਦੇ ਜਦੋਂ ਕੋਈ ਪੁਰਾਣੀ ਚੜ੍ਹਾਈ ਕਰ ਗਿਆ ਹੋਵੇ। ਪਰ ਜਦੋਂ ਉਹਨਾਂ ਨੂੰ ਪੁੱਛੀ ਵੀ ਇਹਦਾ ਅਰਥ ਕੀ ਹੈ ਤਾਂ ਅਰਥ ਉਰਤ ਕਹਿੰਦੇ ਜੀ ਇਹਦਾ ਤਾਂ ਸਾਨੂੰ ਪਤਾ ਨਹੀਂ ਵੀ ਉਹ ਮਰਨ ਦੇ ਪ੍ਰਥਾਏ ਹੈ, ਇੱਕ ਦੋ ਗੱਲਾਂ ਸਮਝ ਆਉਂਦੀਆਂ ਨੇ ਗਾਹਾਂ ਜਾ ਕੇ। ਇਹਨੂੰ ਧਿਆਨ ਨਾਲ ਸੁਣੋ ਸਰੋਤੇ ਵੀ ਅਤੇ ਤੁਸੀਂ ਪੋਥੀਆਂ ਵਾਲੇ ਗੁਰਮੁਖ ਵੀ ਜਿਹਨਾਂ ਨੇ ਅੱਗੇ ਮਿਹਨਤਾਂ ਕਰਨੀਆਂ। ਦੇਹੀ ਗਾਵਾਂ ਜੀਓ ਤਰ ਮਹੱਤੋ, ਇਹਨੂੰ ਪੋਲਾ ਜਿਹਾ ਪਾਠ ਕਰਨਾ, ਮਹੱਤੋ ਨਾ ਬਣ ਜਾਵੇ ਮਹੱਤੋ। ਹੇ ਭਾਈ ਇਹ ਦੇਹੀ ਸਰੀਰ ਦੇ ਵਿੱਚ, ਇਹ ਦੇਹੀ ਜਿਹੜੀ ਸਰੀਰ ਹੈ ਨਾ, ਇਹ ਦੇਹ ਜਿਹੜੀ ਆ ਇੱਕ ਗਾਵਾਂ ਨਗਰ ਵਾਂਗ ਹੈ, ਇੱਕ ਆਪਣੇ ਆਪ ਚ ਨਗਰ ਹੈ ਜਿਹੜਾ ਸਰੀਰ। ਸ਼ੁਭ ਤੇ ਅਸ਼ੁਭ ਇਹ ਕਰਮਾਂ ਤੇ ਇਹਨਾਂ ਕਰਮਾਂ ਬੁੱਧ ਰੂਪੀ ਧਰ ਧਰਤੀ ਹੈ। ਦੇਹੀ ਗਾਵਾਂ ਜੀਓ ਧਰ ਮਹੱਤੋ, ਬੁੱਧ ਰੂਪੀ ਹੈ ਧਰਤੀ ਅਤੇ ਜੀਵ ਆਤਮਾ ਜਿਹੜਾ ਮਹੱਤੋ ਵੱਡਾ ਮਾਲਕ ਚੌਧਰੀ ਦੀ ਨਿਆਈ ਹੈ, ਸਰਦਾਰੀ ਵਾਲਾ ਹੈ, ਇਹ ਸਰਦਾਰ ਹੈ ਇਸ ਨਗਰੀ ਦਾ।
ਬਸ ਹੈ ਪੰਚ ਕਿਰਸਾਨਾ,
ਇਹਦੇ ਅੰਦਰ ਪੰਜ ਗਿਆਨ ਇੰਦਰੇ ਜਿਹੜੇ ਨੇ ਇਹ ਕਿਰਸਾਨ ਜ਼ਿਮੀਂਦਾਰ ਨੇ, ਬਸੇ ਬਸਦੇ ਹਨ। ਤੇ ਪ੍ਰਸ਼ਨ ਕੀਤਾ ਜੀ ਪੰਜ ਗਿਆਨ ਇੰਦਰੇ ਕਿਹੜੇ ਕਿਹੜੇ ਨੇ, ਕੱਲਾ ਕੱਲਾ ਦੱਸੋ। ਪ੍ਰੇਮੀਆਂ ਨੇ ਪੁੱਛਿਆ ਉਹਨੇ ਜ਼ਿਮੀਂਦਾਰ ਨੇ, ਉਹ ਹੁਣ ਦੱਸਣ ਲੱਗੇ। ਕਹਿੰਦੇ ਭਾਈ ਐਨ ਕਿਰਸਾਨ ਸੁਣ ਲੈ,
ਨੈਨੂ ਨਕਟੂ ਸ੍ਰਵਣੂ ਰਸਪਤ,
ਨੈਨੂ ਨੇਤਰ, ਨਕਟੂ ਨੱਕ, ਸ੍ਰਵਣ ਕੰਨ, ਰਸ ਜੀਵਾ, ਤੇ ਬਾਕੀ ਰਹਿ ਗਿਆ ਜਿਹੜਾ ਪਤ ਸ਼ਬਦ ਹੈ ਨਾ, ਇਹ ਤੁਜਾ ਦਾ ਮਾਲਕ, ਮਤਲਬ ਜਿਹੜਾ ਸਾਰੇ ਹੱਡੀਆਂ ਦਾ ਜਿੰਨਾ ਗੰਦ ਮੰਦ ਹੈ ਅੰਦਰ ਸਾਰੇ ਦਾ ਪਰਦਾ ਬਣਿਆ ਹੋਇਆ, ਇਹ ਪਤ ਢਕਣ ਵਾਲਾ ਸਾਰੇ, ਤਾਂ ਅਸੀਂ ਪਤ ਤੁਜਾ ਨੂੰ ਕਹਿੰਦੇ ਚਮੜੀ। ਇਹ ਪੰਜ ਗਿਆਨ ਇੰਦਰੇ ਹੋ ਗਏ, ਤੇ ਕਿਉਂਕਿ ਜਿਹੜੀ ਚਮੜੀ ਹੈ ਇਹ ਤੱਤੇ ਛੱਡੇ ਦਾ ਜਿਹੜਾ ਗਿਆਨ ਹੈ ਚਮੜੀ ਦੁਆਰਾ ਮਿਲਦਾ ਸਾਨੂੰ, ਨੇਤਰਾਂ ਦੁਆਰਾ ਵਸਤੂ ਦਾ ਗਿਆਨ ਹੁੰਦਾ, ਕੰਨਾਂ ਦੁਆਰਾ ਆਵਾਜ਼ ਸੁਣ ਕੇ ਗਿਆਨ ਹੁੰਦਾ, ਨੱਕ ਦੁਆਰਾ ਸੁਗੰਧੀ ਦੁਰਗੰਧੀ ਦਾ ਪਤਾ ਲੱਗਦਾ, ਜੀਭ ਦੁਆਰਾ ਖੱਟੇ ਮੀਠੇ ਦਾ ਪਤਾ ਲੱਗਦਾ। ਐਜ ਪੰਜ ਕਰਸਾਨ, ਨੈਨੂ ਨਕਟੂ ਸਰਵਨੂ ਰਸਪਤ, ਅੱਗੇ ਦੱਸਦੇ ਨੇ
ਇੰਦਰੀ ਕਹਿਆ ਨਾ ਮਾਨਾ,
ਤੇ ਇਹ ਫਿਰ ਇੰਦਰੇ ਜਿਹੜੇ ਨੇ ਇਹ ਜੀਵ ਰੂਪੀ ਮਾਲਕ ਦਾ ਕਹਾ ਨਹੀਂ ਮੰਨਦੇ, ਆਪੋ ਆਪਣੇ ਰਸਾਂ ਵਿੱਚ ਲੱਗੇ ਹੋਣ, ਸਵਾ ਉਹਨੂੰ ਵੀ ਘੜੀਸਦੇ ਨੇ ਵੀ ਇੱਧਰ ਆ ਜਾ ਸਾਡੇ ਨਾਲ। ਅੱਖਾਂ ਰੂਪ ਨੂੰ ਦੇਖਣੀਆਂ ਚਾਹੁੰਦੇ, ਜੀਵ ਨੂੰ ਉਧਰੇ ਲਾ ਲੈਂਦੀਆਂ ਨੇ, ਕੰਨ ਉਹ ਉਧਰ ਲਾ ਜਾਂਦੇ, ਇਹੋ ਜਿਹੇ ਕਿਰਸਾਨ ਹਨ ਇਹ।
ਬਾਬਾ ਅਬ ਨਾ ਬਸੋ ਇਹ ਗਾਓ,
ਬਾਬਾ ਹੇ ਭਾਈ ਅਬ ਹੁਣ ਅਸੀਂ ਇਹ ਸਰੀਰ ਰੂਪੀ ਗਾਓ ਨਗਰ ਦੇ ਵਿੱਚ ਬਸੋਂ ਬਸਣਾ ਨਹੀਂ ਚਾਹੁੰਦੇ। ਇਹੋ ਜਿਹੇ ਨਗਰ ਚ ਕੀ ਬਸਣਾ ਜਿੱਥੇ ਇਸ ਤਰ੍ਹਾਂ ਦੇ ਖਰੂਦ ਕਰਨ ਵਾਲੇ ਜ਼ਿਮੀਂਦਾਰ ਰਹਿੰਦੇ ਨੇ, ਹੁਣ ਨਹੀਂ ਰਹਿਣਾ ਇਹ ਨਗਰ ਦੇ। ਜਿਵੇਂ ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜਾ ਸਾਹਿਬ ਵਾਲੇ, ਤੇ ਉਹ ਸੰਪਰਦਾ ਦਾ ਗਿਆਨੀ ਸੀ, ਉਹ ਗਿਆਨੀ ਸਿੰਘ ਦਾ ਬੜਾ ਸਾਧ ਸਿੰਘ ਜੀ ਨਾਂ ਸੀ ਇੰਗਲੈਂਡ ਦੇ ਵਿੱਚ, ਤੇ ਉਹਨੇ ਗਿਆਨੀ ਸਿੰਘ ਨੇ ਮਹਾਂਪੁਰਸ਼ਾਂ ਨੂੰ ਬੇਨਤੀ ਕੀਤੀ, ਮਹਾਰਾਜ ਪ੍ਰਚਾਰਕ ਬੜੇ ਆਏ ਹਿੰਦੁਸਤਾਨ ਤੋਂ, ਇੰਨੀ ਇਕੱਤਰਤਾ ਸੰਗਤਾਂ ਨੇ ਲਾਭ ਪ੍ਰਾਪਤ ਕੀਤਾ ਤੇ ਸੰਗਤਾਂ ਬੜੀਆਂ ਜੁੜੀਆਂ ਨੇ ਤੇ ਅੰਮ੍ਰਿਤ ਛਕਾਇਆ ਤੇ ਬੜਾ ਮਾਰਾ ਆਨੰਦ ਬਣਿਆ ਰਿਹਾ ਵੀ ਮੇਰਾ ਮਹਾਰਾਜ ਦਾਣਾ ਪਾਣੀ ਜਿਹੜਾ ਸੀ ਉਹ ਹੁਣ ਅਮੈਰੀਕਾ ਦਾ ਹੋ ਗਿਆ, ਵੀ ਮੈਂ ਚੱਲਿਆ ਅਮੈਰੀਕਾ ਨੂੰ, ਵੀ ਮੈਂ ਤਾਂ ਬੇਨਤੀ ਕਰਨ ਲੱਗਿਆ ਵੀ ਮਹਾਰਾਜ ਜਿਵੇਂ ਇੱਥੇ ਕਿਰਪਾ ਕੀਤੀ ਹੈ ਵੀ ਤੁਸੀਂ ਉੱਥੇ ਕਿਰਪਾ ਕਰਕੇ ਮਹਾਰਾਜ ਉੱਥੇ ਅਮੈਰੀਕਾ ਦੇ ਵਿੱਚ ਵੀ ਚਰਨ ਪਾਓ। ਵੀ ਦੂਸਰੀ ਵਾਰ ਗਏ ਸੀ ਸੰਤ ਬਾਬਾ ਈਸ਼ਰ ਸਿੰਘ, ਇਹ ਗੱਲ ਸੁਣ ਕੇ ਨਾ ਚੁੱਪ ਕਰ ਗਏ ਸੰਤ ਮਹਾਰਾਜ, ਬੋਲੇ ਨਹੀਂ। ਥੋੜ੍ਹੇ ਸਮੇਂ ਤੋਂ ਬਾਅਦ ਕਹਿੰਦੇ ਗਿਆਨੀ ਜੀ ਬਈ ਤੁਸੀਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਤੋਂ ਪੜ੍ਹੇ ਮਹਾਂਪੁਰਖਾਂ ਤੋਂ, ਅਤੇ ਗਿਆਨੀ ਸਾਹਿਬ ਸ਼ਬਦ ਵੀ ਇਹ ਵਰਤਿਆ ਸੰਤਾਂ ਨੇ ਕਿ ਗਿਆਨੀ ਸਾਹਿਬ, ਅਤੇ ਤੁਸੀਂ ਭਾਈ ਤਕੜੇ ਹੋ ਕੇ ਪ੍ਰਚਾਰ ਕਰੋ, ਸਾਡਾ ਤਾਂ ਆਉਣਾ ਜਾਣਾ ਹੁਣ ਰਹਿ ਗਿਆ। ਇਹ ਸ਼ਬਦ ਸਰੀਰ ਤਿਆਗਣ ਤੋਂ ਥੋੜ੍ਹਾ ਚਿਰ ਪਹਿਲਾਂ ਦਾ ਹੈ। ਕਹਿੰਦੇ ਸਾਡਾ ਹੁਣ ਆਉਣਾ ਜਾਣਾ ਰਹਿ ਗਿਆ, ਅਸੀਂ ਕੀ ਆਉਣਾ ਅਤੇ ਕੀ ਜਾਣਾ। ਸੋ ਇਸ ਕਰਕੇ ਕਹਿੰਦੇ ਬਾਬਾ ਅਬ ਨਾ ਬਸੋਂ ਇਹ ਗਾਓ, ਹੁਣ ਕਾਹਦੇ ਲਈ। ਅਤੇ ਇਹੋ ਸਾਧ ਸਿੰਘ ਜੀ ਕਹਿਣ ਲੱਗੇ ਮਹਾਰਾਜ ਇਹ ਕੀ ਬਚਨ ਕਰ ਦਿੱਤਾ। ਕਹਿੰਦੇ ਭਾਈ ਇਸ ਸਰੀਰ ਤੋਂ ਬਹੁਤ ਕੰਮ ਲਿਆ ਸੀ, ਇੰਨਾ ਕੰਮ ਲਿਆ, ਕਹਿੰਦੇ ਇਹਨੂੰ ਆਰਾਮ ਨਹੀਂ ਕਰਕੇ ਦੇਖਿਆ। ਕਹਿੰਦੇ ਭਾਈ ਹੁਣ ਥੱਕ ਗਏ, ਕਹਿੰਦੇ ਹੁਣ ਆਪਣੇ ਪਿਤਾ ਦੀ ਗੋਦ ਵਿੱਚ ਕਹਿੰਦੇ ਆਰਾਮ ਕਰਾਂਗੇ ਰੱਜ ਕੇ। ਕਹਿੰਦੇ ਥੱਕ ਗਏ ਹੁਣ, ਹੁਣ ਸਦਾ ਲਈ ਆਰਾਮ ਕਰਾਂਗੇ, ਰੱਜ ਕੇ ਆਰਾਮ ਨਹੀਂ ਕੀਤਾ, ਕਹਿੰਦੇ ਹੁਣ ਕਰਾਂਗੇ। ਅਤੇ ਇਸ ਪ੍ਰਕਾਰ ਹੈ ਬਾਬਾ ਅਬ ਨਾ ਬਸੋਂ ਇਹ ਗਾਓ, ਕਹਿੰਦੇ ਹੁਣ ਨਹੀਂ ਇਸ ਸਰੀਰ ਰੂਪੀ ਨਗਰ ਵਿੱਚ ਰਹਿਣਾ। ਕਬੀਰ ਸਾਹਿਬ ਜੀ ਅਵਸਥਾ ਕਥਨ ਕਰਦੇ ਨੇ,
ਘਰੀ ਘਰੀ ਕਾ ਲੇਖਾ ਮੰਗੈ,
ਤੇ ਸਾਰੇ ਬੋਲੋ ਜੀ,
ਘਰੀ ਘਰੀ ਕਾ ਲੇਖਾ ਮੰਗੈ, ਕਾਇਥ ਚੇਤੂ ਨਾਓ,
ਤੇ ਕਿਉਂਕਿ ਚੇਤੂ ਚਿਤ੍ਰਗੁਪਤ ਦਾ ਨਾਮ ਹੈ। ਚਿਤ੍ਰਗੁਪਤ ਨੌ ਨਾਮ ਵਾਲੇ ਧਰਮ ਰਾਜ ਦੇ ਕਾਇਥ ਕਾਇਥ ਮੁਨਸੀ, ਇਹ ਮੁਨਸੀ ਨੇ। ਘੜੀ ਘੜੀ ਦਾ ਤਾਂ ਲੇਖਾ ਮੰਗਦੇ ਆ, ਹਿਸਾਬ ਕਿਤਾਬ ਮੰਗਦੇ ਆ, ਤੇ ਇਹ ਨਗਰ ਰਹਿਣ ਦੇ ਯੋਗ ਹੈ। ਇਸ ਕਰਕੇ ਰਤੀਓ ਮਾਸਾ ਤੋਲ ਕਢਾਈ ਦਾ ਲੇਖਾ ਦੇਣਾ ਪਊ। ਇਸ ਕਰਕੇ ਹੁਣ ਨੀ ਰਹਿਣਾ ਇਸ ਨਗਰ ਦੇ ਵਿਚ, ਅਸਾਈ ਦੇ ਕੇ ਫਰਮਾਉਂਦੇ ਨੇ
ਧਰਮ ਰਾਜ ਜਬ ਲੇਖਾ ਮੰਗੇ,
ਜਦੋਂ ਧਰਮ ਰਾਜ ਯਮਰਾਜ ਕਰਮਾਂ ਦਾ ਲੇਖਾ ਹਿਸਾਬ ਕਿਤਾਬ ਮੰਗੇ ਮੰਗਦਾ ਹੈ, ਮੰਗੇਗਾ ਜਦੋਂ
ਬਾਕੀ ਨਿਕਸੀ ਭਾਰੀ
ਕਰਮਾਂ ਜਾਂ ਪਾਪਾਂ ਆਦਿ ਦੀ ਬਾਕੀ ਬਚੀ ਹੋਈ ਰਕਮ ਭਾਰੀ ਬਹੁਤੀ ਵੱਡੀ ਨਿਕਸੀ ਨਿਕਲੇਗੀ, ਹਿਸਾਬ ਦੇਣਾ ਔਖਾ ਹੋਜੂਗਾ, ਕਰਜ਼ਾ ਇੰਨਾ ਸਿਰ ਤੇ ਰਹਿ ਜਾਣਾ। ਧਰਮ ਰਾਏ ਜਬ ਲੇਖਾ ਮੰਗ ਹੈ ਕਿਆ ਮੁੱਖ ਲੈ ਕੇ ਜਾਏਗਾ, ਤੋ ਇਸ ਕਰਕੇ ਫਿਰ ਕੀ ਹਾਲ ਹੋਏਗਾ ਉਸ ਵੇਲੇ।
ਪੰਚ ਕਿਰਸਾਨ ਆ ਭਾਗ ਗਏ,
ਦੇਖੋ ਕੀ ਹੁੰਦਾ, ਕਹਿੰਦੇ ਭਾਈ ਉਦੋਂ ਜਿਹੜੇ ਪੰਜ ਕਿਰਸਾਨ ਕਿਹੜੇ ਸੀ ਗਿਆਨ ਇੰਦਰੇ, ਉਹ ਕਿਰਸਾਨ ਜਿਮੀਦਾਰ ਵਾ, ਉਹ ਉਸ ਸਮੇਂ ਜੀਵ ਦੇ ਕੋਲੋਂ ਭਾਗ ਗਏ, ਭੱਜ ਗਏ, ਭੱਜ ਜਾਂਦੇ ਨੇ, ਭਾਵ ਕੀ ਹੈ ਮੁੱਕਰ ਜਾਂਦੇ ਨੇ। ਕੀ ਕਹਿੰਦੇ ਨੇ, ਕਹਿੰਦੇ ਸਾਡਾ ਕੋਈ ਕਸੂਰ ਨਹੀਂ ਤੇ ਸਾਡੇ ਕੋਲੋਂ ਤਾਂ ਇਹੀ ਕਰਾਉਂਦਾ ਰਿਹਾ, ਇਸ ਕਰਕੇ ਵੀ ਸਾਡਾ ਨਹੀਂ ਕੋਈ ਕਸੂਰ। ਉਹ ਫਿਰ ਜੀਵ ਨੂੰ ਫਸਾ ਦਿੰਦੇ ਹਨ, ਬਲਕਿ ਗਵਾਹੀ ਦਿੰਦੇ ਨੇ ਵੀ ਹਾਂਜੀ ਇਹਨੇ ਕਿਹਾ ਸੀ, ਅੱਖਾਂ ਕਹਿੰਦੇ ਸਾਨੂੰ ਇਹਨੇ ਕਿਹਾ ਸੀ, ਨੇਤਰ ਕਹਿੰਦੇ, ਕੰਨ ਕਹਿੰਦੇ ਸਾਨੂੰ ਇਸ ਨੇ ਕਿਹਾ ਸੀ ਵੀ ਸੁਣ ਗੱਲ ਵੀ ਸਹੀ ਹੈ। ਇਸ ਕਰਕੇ ਜੀਵ ਕਹਿੰਦੀ ਮੈਨੂੰ ਕਿਹਾ ਸੀ ਵੀ ਖੱਟਾ ਮਿੱਠਾ ਦੇਖ, ਤੇ ਚਮੜੀ ਕਹਿੰਦੀ ਸਪਰਸ਼ ਦਾ, ਇਹਨੇ ਕਿਹਾ ਸੀ, ਇਸ ਕਰਕੇ ਨਾਸ ਕਹਿੰਦੇ ਸੁਗੰਧੀ, ਇਹ ਸਾਰੇ ਭੱਜ ਗਏ ਤਾਂ ਛੁੱਟ ਗਏ। ਕਹਿੰਦੇ ਬਾਕੀ ਰਹਿ ਗਿਆ ਜੀਵ,
ਲੈ ਬਾਧਿਓ ਜੀਓ ਦਰਬਾਰੀ,
ਤੇ ਉਸ ਵੇਲੇ ਜਦੋਂ ਸਾਰੇ ਮੁੱਕਰ ਜਾਂਦੇ ਐ, ਦਰਬਾਰ ਦਰਬਾਰੀ ਦਰਬਾਰ ਦਾ ਮਾਲਕ ਜਮਰਾਜ ਜੀਓ ਜੀਵ ਨੂੰ ਲੈ ਕੇ ਬਾਧਿਓ ਬੰਨ ਲੈਂਦਾ, ਕਹਿੰਦਾ ਚੱਲ ਵੀ ਨਰਕਾਂ ਦੇ ਵਿਚ, ਇਹ ਹਾਲਤ ਹੁੰਦੀ ਹੈ।
ਕਹਿ ਕਬੀਰ ਸੁਣੋ ਰੇ ਸੰਤ ਹੋ,
ਕਬੀਰ ਸਾਹਿਬ ਜੀ ਕਹਿੰਦੇ ਨੇ ਹੇ ਸੰਤ ਜਨੋ, ਹੇ ਸਤਸੰਗੀ ਓ, ਹੇ ਜਿਮੀਦਾਰ, ਸੁਣਨਾ ਕਰੋ ਮੇਰੀ ਗੱਲ,
ਖੇਤ ਹੀ ਕਰੋ ਨਿਬੇੜਾ,
ਇਸ ਕਰਕੇ ਸਰੀਰ ਰੂਪੀ ਖੇਤ ਦੇ ਹੁੰਦਿਆਂ ਹੀ ਜੰਮਣ ਮਰਨ ਦਾ ਨਿਬੇੜਾ ਕਰ ਲੋ, ਸਰੀਰ ਦੇ ਹੁੰਦਿਆਂ ਹੀ ਨਿਬੇੜਾ ਹੋ ਸਕਦਾ ਤੇ ਬਾਅਦ ਦੇ ਵਿਚ ਨੀ ਹੋਣਾ। ਤੇ ਇੱਥੇ ਖੇਤ ਸ਼ਬਦ ਤਾਂ ਕਹੇ ਜਿਮੀਦਾਰ ਨਾਲ ਗੱਲ ਹੁੰਦੀ ਹੈ, ਕਹਿੰਦੇ ਜਿਮੀਦਾਰਾ ਜੇ ਕਿਸੇ ਨੇ ਦੇ ਨਾਲ ਜ਼ਮੀਨ ਜਿਹੜਾ ਨਾ ਬਟਾਈ ਤੇ ਦਿੱਤੀ ਹੋਵੇ ਤੇ ਸਾਂਝੀ ਵਾਲ ਸਾਂਝੀ ਖੇਤੀ ਕਰੀਓ, ਜੇ ਤਾਂ ਕਹਿੰਦੇ ਉੱਥੇ ਖੇਤ ਦੇ ਵਿੱਚ ਹੀ ਨਿਬੇੜਾ ਕਰ ਲਿਆ ਵੀ ਇੰਨੇ ਦਾਣੇ ਇੰਨੀ ਤੂੜੀ ਇੱਥੇ ਵੰਡ ਦੇ ਮੇਰੀ, ਤਾਂ ਠੀਕ ਹੈ। ਜੇ ਚੱਕ ਕੇ ਘਰ ਲੈ ਗਿਆ ਨਾ ਦੂਸਰਾ, ਫੇਰ ਨੀ ਦਿੰਦਾ ਨਾ ਤੂੜੀ ਨਾ ਦਾਣੇ, ਇਸ ਕਰਕੇ ਖੇਤ ਦੇ ਵਿੱਚ ਹੀ ਨਿਬੇੜਾ ਕਰੋ। ਇਹ ਪ੍ਰਮਾਣ ਦਿੱਤਾ ਕਹਿੰਦੇ ਸਰੀਰ ਰੂਪੀ ਖੇਤ ਦੇ ਵਿੱਚ ਹੀ ਇਹ ਨਿਬੇੜਾ ਹੋ ਸਕਦਾ, ਭਾਵ ਹੁਣੇ ਸਿਮਰਨ ਭਜਨ ਕਰਕੇ। ਤੋ ਇਸ ਪ੍ਰਕਾਰ ਫਿਰ ਪ੍ਰਸ਼ਨ ਕੀਤਾ ਕਬੀਰ ਜੀ, ਇਹ ਨਿਬੇੜਾ ਫਿਰ ਹੋਏਗਾ ਕਿਵੇਂ? ਕਬੀਰ ਸਾਹਿਬ ਜੀ ਕਹਿੰਦੇ ਨਾ ਭਾਈ ਉਸ ਅੱਗੇ ਫਿਰ ਇਉਂ ਫਿਰ ਅਰਦਾਸ ਹੀ ਕਰੋ, ਇਉਂ ਤਾਂ ਨਹੀਂ ਨਿਬੇੜਾ ਹੋਣਾ, ਨਿਬੇੜਾ ਇਉਂ ਹੋਏਗਾ,
ਅਬ ਕੀ ਬਾਰ ਬਖਸ਼ ਬੰਦੇ ਕਾ,
ਹੇ ਪ੍ਰਭੂ ਐ ਬੇਨਤੀ ਕਰੋ, ਹੁਣ ਤੂੰ ਮਨੁੱਖਾ ਜਨਮ ਦੇ ਵਿੱਚ ਇਸ ਵਾਰੀ ਦੇ ਵਿੱਚ ਸਾਨੂੰ ਬੰਦੇ ਦਾਸ ਨੂੰ ਬਖਸ਼ਿਸ਼ ਕਰੋ ਮਹਾਰਾਜ, ਸਾਡੇ ਗੁਨਾਹ ਨਾ ਦੇਖੋ,
ਬਹਰ ਨਾ ਭੋ ਜਲ ਫੇਰਾ,
ਮੁੜ ਕੇ ਭੈਦਾਇਕ ਸੰਸਾਰ ਚ ਜੇ ਚੱਕਰ ਨਾ ਕੱਟਣਾ ਪਵੇ ਸਾਨੂੰ।
ਰਾਗ ਮਾਰੂ ਬਾਣੀ ਕਬੀਰ ਜੀਓ ਕੀ,
ਕਬੀਰ ਜੀ ਦੀ ਬਾਣੀ ਰਾਗ ਮਾਰੂ ਦੇ ਅੰਦਰ ਅੱਗੇ ਹੋਰ ਸ਼ਬਦ ਹੈ ਜੇ,
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਇੱਕ ਅਦੁੱਤੀ ਓਅੰਕਾਰ ਸਰਬ ਕਾ ਪ੍ਰਕਾਸ਼ ਸਤਨਾਸ ਤੋਂ ਰਹਿਤ ਗੁਰਚੇਤਨ ਪ੍ਰਸਾਦ ਆਨੰਦ ਸਰੂਪ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਇਹ ਮਾਰਵਾੜ ਦਾ ਇੱਕ ਵਿਰਾਗੀ ਸੀ, ਦਿੱਲੀ ਰਹਿੰਦਾ ਹੁੰਦਾ ਸੀ, ਉਹ ਡੇਰਾ ਬਣਾਇਆ ਹੋਇਆ ਸੀ ਉਹਦਾ, ਉਹ ਕੰਸੀ ਦੇ ਚਲੇ ਗਿਆ ਕਬੀਰ ਜੀ ਦੀ ਮਹਿਮਾ ਸੁਣ ਕੇ, ਵੀ ਨਾਲੇ ਯਾਤਰਾ ਕਰੇ ਉਹਨੇ, ਉਹ ਦਰਸ਼ਨ ਕਰਨ ਲਈ ਆਇਆ, ਕਾਫੀ ਚਰਚਾ ਕੀਤੀ ਉਸਨੇ, ਪਰ ਫਿਰ ਉਹ ਸਿੱਧਾ ਹੋ ਗਿਆ ਸੀ, ਪਹਿਲਾਂ ਤਾਂ ਬੜੇ ਉੱਤਰ ਪ੍ਰਸ਼ਨ ਕੀਤੇ। ਤਾਂ ਫਿਰ ਕਬੀਰ ਸਾਹਿਬ ਜੀ ਨੂੰ ਕਹਿੰਦਾ ਜੀ ਦੇਖੋ ਵੀ ਮੈਨੂੰ ਤਾਂ ਅਨੁਭਵ ਗਿਆਨ ਹੋ ਗਿਆ, ਵੀ ਮੈਨੂੰ ਤਾਂ ਹੁਣ ਪੜ੍ਹਨ ਦੀ ਵੀ ਲੋੜ ਨਹੀਂ ਪੈਂਦੀ। ਤੇ ਕਬੀਰ ਸਾਹਿਬ ਕਹਿੰਦੇ ਜੀ ਅਨੁਭਵ ਗਿਆਨ ਹੋਇਆ ਵਾ ਹੋਵੇ ਤਾਂ ਫਿਰ ਤਾਂ ਉਹ ਤਾਂ ਚਿੰਨ੍ਹ ਹੈ ਨਹੀਂ ਤੇਰੇ ਵਿੱਚ ਕੋਈ। ਅਖੇ ਜੀ ਕਿਵੇਂ? ਤਾਂ ਉਸ ਵੇਲੇ ਫਿਰ ਮਾਰਵਾੜੀ ਬੋਲੀ ਦੇ ਵਿੱਚ ਹੀ ਅੱਗੇ ਸ਼ਬਦ ਸਾਧ ਸਿੰਘ ਜੀ ਉਹਦੇ ਵਿੱਚ ਸ਼ਬਦ ਆਉਣਗੇ, ਭਾਵ ਉਸੇ ਤਰ੍ਹਾਂ ਦੀ ਗੱਲ ਕਹਿੰਦੇ। ਇਹ ਵਿਰਾਗੀ ਸੀ, ਕਹਿੰਦੇ ਸੁਣਨਾ ਕਰ,
ਅਨਭਉ ਕਿਨੈ ਨਾ ਦੇਖਿਆ ਵੈਰਾਗੀ ਅੜੇ,
ਤੇ ਅਨਭਉ ਜੋ ਵੇਦਾਂ ਸ਼ਾਸਤਰਾਂ ਦੇ ਸਿਧਾਂਤ ਨੂੰ ਸਮਝ ਕੇ ਚਿਦਾਕਾਸ਼ ਸਰੂਪ ਦੀ ਸਿਖਿਆਤਾ ਹੋਣੀ ਹੈ ਨਾ, ਅਪਰੋਖ ਗਿਆਨ ਕਰਕੇ निरावरण स्वरूप का सुते प्रकाश होना है, यदा ना अनुभव अनुभव अवस्था है। यह तेन हुई नहीं, तू गल अनुभव किवें हो गया? बैरागी ए अर्थ करने वास्ते ओ अखर करे बैरागी अड़े, इस तरह करना है बैरागी अड़े अड़े हे बैरागी बैरागमान पुरख अनुभव भय तो रहत स्वरूप प्रभु का, भय तो रहत प्रभु के स्वरूप न मायाधारी भेदवादी आदि कहते कि किसी ने देखना किया ना देखा, ना देखा नहीं देखना किया किसी ने,
बिन भय अनुभव होए बड़ा हंबै।
ये बना कह के हंबा कहना जी, ते परमेश्वर दे भय डर धारण तो बिन बगैर अनुभव निरभय स्वरूप का ज्ञान होए हो सकता है कि यह गल बना बन सकती हंबा है भाव नहीं बन सकती। ओ बैरागी कहिंदा है भगत जी तुहाडा वचन बना हंबा है ठीक बनता है, हंबा नाम है यह बोली है मारवाड़ दी, परमेश्वर दे भय तारे तो बिना अनुभव स्वरूप का ज्ञान किवें हो सकता है? जदों संसार जम आदकां दे भय तो बिना हो गए संसारी जीव, जदों संसार जिहड़ा जम आदकां दे भय तो भजन करके बिना हो गया, अनुभव प्रकाश ज्ञान हो गया, अनुभव स्वरूप का ज्ञान हुंदा है, तां ही ये गल बनती है, बना बनती हंबा है तां बनती है, ऐ तरीके नाल बनती है।
सहु हजूर देखै ता पौ पवै बैरागी अड़े।
ये वैराग बैरागी तो भाव वैरागी अड़े अड़े हे वैरागी बैरागवान पुरख, जेकर कोई सहपति जिहड़ा परमात्मा है ओदे हरदम अपने हदूर नेड़े देखे वेखना करे, तां फिर उस दे अंदर परमेश्वर दा भाव पै पवे पैंदा है।
हुक्मै बुझै ता निरभउ होए वणा हंबै।
जेकर उस परमात्मा दे हुक्म नूं बुझै, इहनूं बुझै करना जी, मूझा समझ के उसका भय धारण करता है, तो निरभव भय तो रहत, तो फिर जिहड़ा भय तो रहत होए हो जाता है, कोई डर नहीं जमा का नहीं रहिंदा, डर उन्हें जमण मरण का नहीं। तो बैरागी ने कहा हाँ जी ए वचन ते बना हंबा है, ए बनदा है जी ठीक है, ये गल ठीक बनदा हंबा है।
हर पाखंड ना कीजे बैरागी अड़े।
हे बैरागी अड़े बैरागवान पुरख, हर परमेश्वर हरेक जीव दे नाल जिहड़ा नाल है, तू ओ है सारयां दे नाल हरेक जीव दे नाल, तू फिर की करदा हरेक जीव दे नाल पखंड ना कीजे कर, तू पखंड ना कर हरेक जीव दे नाल पखंड करदा है।
पाखंड रत्ता सब लोक अणा हंबै,
क्योंकि सब सारे लोगों का मन सारा लोक जगत पखंड दे चीरस्ता रंगया होया, इस करके परमात्मा की प्राप्ति नहीं हुंदी। जदों बैरागी ने कहा कि तुहाडा वचन ये ठीक बना बनदा हंबा है, ये ठीक है जी, कबीर साहब जी फिर लोक पखंड क्यों करदे ने, ये प्रश्न किया उन्हें जिहड़ा मारवाड़ी संत सी, उत्तर देंदे ने
तृष्णा पासना छोड़ई बैरागी अड़े।
हे बैरागवान पुरख, तृष्णा पदार्थां दी प्राप्ति दी प्रबल इच्छा जीव दे पास संग इहदा साथ नहीं छड़दी, जीव तृष्णा दा साथ नहीं छड़दा, इस करके पखंड करदे हन।
ममता जालिया पिंड अणा हंबै,
तृष्णा तो अगे पैदा होए पदार्थां दी ममता मेर, ते उस मेर ने जीवां दा पिंड शरीर ही विषयां विच जालिया साड़ दित्ता है। बैरागी ने कहा हां जी इउं बणा बणदा हंबा है, बनता है जी, ये ठीक है तुहाडी गल।
चिंता जाल तन जालिया बैरागी अड़े।
हे बैरागी अड़े बैरागवान पुरख, ममता तो अगे पैदा हुई चिंता रूपी जाल ज्वाला अग्नि दी लाट ने तन सूखम शरीर नूं भाव मन नूं जालिया साड़ना कीता है। फिर उन्हें प्रश्न किया बैरागी ने कबीर जी ए चिंता किवें दूर हुंदी है, तां उत्तर देंदे हन
जे मन मृतक होए वणा हंबै।
हे भाई जेकर मन दा जीवत भाव वलों मृतक मरना हो जावे तां चिंता दूर हुंदी है, होमे वलों मर जावे, ते इस करके ते अगों बैरागी कहिंदा हां जी बना हंबै, ए ठीक है बनदा है जी, ए तुहाडी गल दुरुस्त है।
सतगुर बिन बैराग ना होवे बैरागी अड़े।
ओ कहिंदा जी फिर बैराग दसो भी बैराग की हुंदा है, ते बैराग हुंदा किवें है, किवें होऊगा, ते इस करके सतगुरु बिन बैराग ना हो वई बैरागी अड़े। कहिंदे हे वैरागवान पुरुष, पूर्ण सतगुरां तो बिन बगैर पूर्ण विराग प्राप्त ना हो भी नहीं हुंदा। ते विराग नूं ना लोकां ने रोने नूं विराग समझिया होया। ते उह साडे कोल वी इत्थे किसी बहुत पुरानी गल है, उह अखां चों हंझू जे सिटी जावे पखंड करदा सी जथेदार नूं। उह पहला जथेदार सी इन्हां तों पहलां, ते उह कहिंदा जदों नहीं देखे वी पुछे ही ना किसे ने, रंधावी रहिंदा सी उहदा। ते उह कहिंदा जथेदार जी मेरियां अखां चों पाणी आई जांदा है। वह कहता कोई नहीं, मैं 30% की लुकूला लिया के दूंगा तेन भी, वह पा लिया कर अखा च। कहता नहीं नहीं तू तो समझे ही नहीं। कहता की? कहता मैनु बराग आया हुआ, वह नाले तो माहौल करे नाले मैनू दसे। कहता जी हाँ, कहता है वह बरागी हूं देख लो की हाल होया वा, ऐसी धक्के खाता फिर। सो इस करके साध सिंह जी इस तरह के पखंड है। बैराग की है? राग नाम है प्रेम का, बै नाम है त्याग का। जे कहते जमीन बै करती, गहने करी छड़ालू, बैकरी नहीं छड़ा सकता। राग प्रेम बै संपूर्ण त्याग उन कहते हैं बैराग। इदियां किस्मां नूं इस करके सतगुरां तो बिना बैराग नहीं हुंदा। वो कहते जी ये गल ठीक है तुहाडी। बैराग कहते किन्ने किस्म दा है? इदियां भाई किस्मां नूं बैराग नूं रतन दी थां वरत्या। मत विच रतन जवाहर माणक, उत्थे रतन दा अर्थ बैराग। ते संस्कृत ग्रंथां जे जेड़ा ना सत किस्म दा ही लिखिया हुआ है। संत ज्ञानी सुंदर सिंह जी ने सिद्ध किया भी जदों रतन नौ प्रकार दे ना तां विराग भी नौ प्रकार दा चाहीदा सी। उन्होंने अनुभव द्वारा फिर सिद्ध किया भी नौ किस्मां नूं विराग दी। पहली किस्म जी हुण ध्यान दे नाल विराग शब्द जेड़ा ना उहदे ते रखो, पोथी दे च नगाह रखो ते विराग दीआं किस्मां सुणदे जाओ वी कीवें। पहली किस्म कारण विराग। कारण विराग दा सरूप भरथरी दे जीवन विचों मिलदा है। ਤੇ ਉਹ ਇੱਕ ਬ੍ਰਾਹਮਣ ਸੀ, ਤਪ ਕਰਦਾ। ਤਪ ਕਰਦੇ ਨੂੰ ਅਮਰ ਫਲ ਮਿਲ ਗਿਆ। ਉਹਨੇ ਕਿਹਾ ਵੀ ਮੈਂ ਹੁਣ ਅਮਰ ਹੋ ਕੇ ਕੀ ਕਰੂੰਗਾ। ਤੇ ਅਮਰ ਹੋ ਗਿਆ ਵੀ ਗਰੀਬੀ ਮੇਰੇ ਘਰ ਦੇ ਵਿੱਚੋਂ ਦਲਿੱਦਰ, ਹੁਣ ਤਾਂ ਮੌਤ ਖੇੜਾ ਛੜਾ ਨੂੰ, ਫਿਰ ਤਾਂ ਇਹਨੇ ਵੀ ਨਹੀਂ ਛੜਾਉਣਾ। ਉਹਨੇ ਜਾ ਕੇ ਭਰਥਰੀ ਨੂੰ ਦੇ ਦਿੱਤਾ, ਕਹਿੰਦੇ ਮਹਾਰਾਜ ਤੁਸੀਂ ਇਹ ਮੇਰਾ ਅਮਰ ਫਲ ਹੈ, ਮੈਨੂੰ ਮਿਲਿਆ ਤਪੱਸਿਆ ਦਾ ਫਲ। ਤੁਸੀਂ ਜਵਾਨ ਹੋ ਜਾਓਗੇ, ਬੁੱਢੇ ਨਹੀਂ ਹੋਵੋਗੇ ਕਦੇ, ਅਮਰ ਹੋ ਜਾਓਗੇ, ਮਰੋਂਗੇ ਨਹੀਂ ਕਦੇ। ਉਹਨੇ ਕਿਹਾ ਵੀ ਜੇ ਮੈਂ ਜਵਾਨ ਰਿਹਾ, ਮੇਰੀ ਪਿੰਗਲਾ ਰਾਣੀ ਜਿਹੜੀ ਸਭ ਤੋਂ ਪਿਆਰੀ ਸੀ ਰਾਣੀ, ਉਹਨੂੰ ਵੀ ਇਹ ਬੁੱਢੀ ਹੋ ਗਈ, ਜੀਵਨ ਦਾ ਰਸ ਨਹੀਂ ਰਿਹਾ। ਉਹਨੇ ਕਿਹਾ ਵੀ ਚੱਲ ਪਿੰਗਲਾ ਨੂੰ ਦੇ ਦੇਣਾ। ਉਹਨੇ ਆਪਣੀ ਪਿੰਗਲਾ ਰਾਣੀ ਨੂੰ ਦੇ ਦਿੱਤਾ। ਪਿੰਗਲਾ ਦਾ ਸੰਬੰਧ ਸੀ ਹਥਵਾਨ ਦੇ ਨਾਲ। ਉਹਨੇ ਕਿਹਾ ਵੀ ਮੇਰਾ ਮਿੱਤਰ ਹੈ ਹਥਵਾਨ, ਉਹਨੇ ਉਹਨੂੰ ਦਿੱਤਾ, ਇਹ ਜਵਾਨ ਚਾਹੀਦਾ। ਉਹਦਾ ਕਹਾਂ ਸੰਬੰਧ ਨਾਲੇ ਭਰਥਰੀ ਦੇ ਘਰੋਂ ਪਿੰਗਲਾ ਰਾਣੀ ਨਾਲ ਸੀ, ਨਾਲੇ ਬੇਸਵਾ ਦੇ ਜਾਂਦਾ ਸੀ। ਉਹਨੇ ਚੱਕ ਕੇ ਬੇਸਵਾ ਨੂੰ ਦੇ ਦਿੱਤਾ। ਬੇਸਵਾ ਨੇ ਸੋਚਿਆ ਸਾਰੀ ਜ਼ਿੰਦਗੀ ਬੜਾ ਗੰਦ ਭੋਗ ਲਿਆ, ਵੀ ਮੈਂ ਉਮਰ ਅਮਰ ਹੋ ਕੇ ਕੀ ਲੈਣਾ। ਉਹਨੇ ਮੁੜ ਕੇ ਲਿਆ ਕੇ ਮਹਾਰਾਜ ਭਰਥਰੀ ਨੂੰ ਦੇ ਦਿੱਤਾ। ਉਹ ਕਹਿੰਦਾ ਇਹ ਤੈਨੂੰ ਕਿੱਥੋਂ ਮਿਲਿਆ? ਕਹਿੰਦੀ ਜੇ ਨਾ ਪੁੱਛੋ, ਤੁਸੀਂ ਲਓ ਵੀ ਮੈਂ ਜ਼ਿੰਦਗੀ 'ਚ ਪਹਿਲਾ ਪੁੰਨ ਕਰਮ ਕਰਨ ਲੱਗੀ ਹਾਂ, ਸਵੀਕਾਰ ਕਰੋ। ਕਹਿੰਦਾ ਦੱਸ ਵੀ ਮਿਲਿਆ ਕਿੱਥੋਂ? ਕਹਿੰਦੀ ਹਥਵਾਨ ਤੋਂ। ਮੇਰਾ ਹਥਵਾਨ ਤੇਰੇ ਜਾਂਦਾ? ਕਹਿੰਦੀ ਹਾਂ। ਹਥਵਾਨ ਨੂੰ ਬੁਲਾਇਆ, ਕਹਿੰਦੇ ਤੈਨੂੰ ਕਿੱਥੋਂ ਮਿਲਿਆ? ਕਹਿੰਦੇ ਜੀ ਤੁਹਾਡੀ ਰਾਣੀ ਨੇ ਦਿੱਤਾ। ਕਹਿੰਦੇ ਬਸ ਠੀਕ ਹੈ। ਸਾਗਤ ਮੂੜ ਅਚੇਤ ਨਾ ਚੇਤੈ, ਦੁੱਖ ਲਾਗੇ ਤਾਂ ਰਾਮ ਪੁਕਾਰਾ ਹੋਏ। ਕੁਰਲਾ ਉੱਠਿਆ, ਕਹਿੰਦਾ ਹੇ ਪਿੰਗਲਾ ਰਾਣੀ, ਮੈਂ ਤੈਨੂੰ ਆਪਣੀ ਜਾਨ ਤੋਂ ਪਿਆਰੀ ਸਮਝਿਆ। ਵਿਰਾਗ ਸਤਕ ਦੇ ਵਿੱਚ ਉਹਨੇ ਫਿਰ 100 ਸਲੋਕ ਬਣਾਇਆ ਵਿਰਾਗ ਦਾ, ਫਿਰ ਜੋਗੀ ਹੋਇਆ ਸੀ। ਉਹਦਾ ਕਾਰਨ ਕੀ ਬਣਿਆ? ਜਿਨ ਕੋ ਨਿਤ ਮੈਂ ਚਿਤਮੋ ਚਿਤਮੋ, ਤਿਨ ਕੀ ਰਤਮੋ ਤਨ ਮਾਹੇ ਰਤੀ ਨਾ ਰਤੀ, ਜਿੰਨਾ ਪਿਆਰ ਨਾ ਤੇਰਾ ਮੇਰੇ। ਬਹੁ ਆਨ ਪਮਾਨ ਕੇ ਸੰਗਰਤੀ, ਪੁਨ ਪਾ ਮਨ ਮੈਂ ਗੰਕਾ ਗ੍ਰਹਿ ਕੀਨਾ। ਉਹ ਹੋਰ ਪੁਰਸ਼ ਦੇ ਨਾਲ ਰਤ ਗਈ, ਤੇ ਉਸ ਪੁਰਸ਼ ਨੇ ਕਹਿੰਦੇ ਗਨਕਾ ਦੇ ਕਹਿੰਦੇ ਮੇਰੀ ਰਾਣੀ ਪਿੰਗਲਾ ਉਹਨੂੰ ਮਿਲੀ ਹੋਵੇ ਤੇ ਫਿਰ ਵੀ ਉਹ ਬੇਸਵਾ ਦੇ ਚਲਾ ਗਿਆ। ਤਿਕ ਹੈ ਅਬਲਾ, ਤਰਕਾਰ ਹੈ ਪਿੰਗਲਾ ਤੈਨੂੰ ਆਪਣੀ ਰਾਣੀ ਨੂੰ। ਤ੍ਰਿਗ ਕੰਦਰ ਪੈ ਇਸ ਕਾਮ ਨੂੰ ਤਰਕਾਰ, ਅਰ ਮੋਹੇ ਤਕਾਰ ਜੋ ਮਾਰ ਅਮੀਨਾ। ਮੈਂ ਇਹਨਾਂ ਦੇ ਅਧੀਨ ਹਾਂ ਤੇ ਮੈਨੂੰ ਵੀ ਤਰਕਾਰ ਹੀ ਹੈ। ਇਸ ਰੀਤ ਸਮੂਹ ਕੀ ਪ੍ਰੀਤ ਤਜੀ, ਨਿਰਪ ਹੋਏ ਜੁਗੀ ਸਿਰ ਈਸ਼ਵਰ ਚੀਨਾ। ਐਂ ਛੱਡਿਆ ਸੀ। ਇਹਨੂੰ ਕਹਿੰਦੇ ਨੇ ਭਾਈ ਕਾਰਨ ਵਿਰਾਗ, ਮੰਦ ਵਿਰਾਗ। ਇਹਦਾ ਸਰੂਪ ਹੈ ਜਿਹੜਾ ਨਾ ਉਹ ਰਮਾਇਣ ਚ ਲਿਖਿਆ ਹੋਇਆ। ਤੇ ਨਾਰ ਮਰੀ ਕਰ ਸੰਪਤ ਨਾਸੀ, ਮੂੰਡ ਮੁੰਡਾਏ ਭਏ ਸੁਨਿਆਸੀ। ਰਮਾਇਣ ਦੇ ਅੰਦਰ ਤੁਲਸੀ ਜੀ ਮਹਾਰਾਜ ਲਿਖਦੇ ਆ, ਇਸਤਰੀ ਮਰ ਗਈ, ਕਹਿੰਦੇ ਚਲੋ ਜੀ ਸਾਹ ਸਿਰ ਮੂੰਹ ਮਨਾ ਲਿਆ, ਅਖੇ ਜੀ ਹੁਣ ਤਾਂ ਜੋਗੀ ਬਣਦੇ ਆ। ਇਹ ਜਿਹੜਾ ਮੰਦ ਵੈਰਾਗੀ ਹੈ, ਮੰਦ ਵੈਰਾਗੀ ਦਾ ਹਾਲ ਕੀ ਹੈ? ਕਹਿੰਦੇ ਆਇਆ ਬੁੱਲਾ ਪਾਉਣ ਦਾ, ਚੜਿਆ ਕੱਖ ਆਕਾਸ਼, ਢਹਿੰਦਾ ਢਹਿੰਦਾ ਢਹਿ ਗਿਆ ਕੱਖ ਕੱਖਾਂ ਦੇ ਪਾਸ। ਹਵਾ ਦਾ ਬੁੱਲਾ ਆਇਆ ਆਕਾਸ਼ ਚੜ ਗਿਆ, ਹੌਲੀ ਹੌਲੀ ਢਹਿੰਦਾ ਤੋਂ ਮੁੜ ਕੇ ਉੱਥੇ ਆ ਗਿਆ। ਪਾਉਣ ਦੇ ਬੁੱਲੇ ਦੇ ਨਾਲ ਕੱਖ ਉੱਡ ਕੇ ਜਿਵੇਂ ਆਕਾਸ਼ ਨੂੰ ਚੜ੍ਹਦਾ, ਇਸ ਤਰ੍ਹਾਂ ਉਹ ਮੁੜ ਕੇ ਧਰਤੀ ਤੇ ਆ ਜਾਂਦਾ। ਇਸ ਰੀਤ ਇਉਂ ਅਹਿਸਾਸ ਨਹੀਂ, ਇਸਤਰੀ ਦੇ ਮਰਨ ਤੇ ਧਨ ਨਾਸ ਹੋ ਗਿਆ, ਛੱਡ ਬੈਠਾ, ਵਿਰਾਗੀ ਹੋ ਗਿਆ। ਫਿਰਦੀ ਫਿਰਦੀ ਦਹਿ ਦਸਾ ਜਲ ਪਰਬਤ ਬਨ ਰਾਏ, ਜਿੱਥੇ ਡਿੱਠਾ ਮ੍ਰਿਤਕੋ ਇਲ ਬੈਠੀ ਆਏ। ਜਿਵੇਂ ਮ੍ਰਿਤਾਰ ਤੇ ਇਲ ਬਹਿੰਦੀ ਹੈ, ਆਪਣਾ ਕਾਰੋਬਾਰ ਛੱਡਿਆ ਤੇ ਇੱਕ ਇਸਤਰੀ ਛੱਡ ਕੇ ਸੌ ਸੌ ਚੇਲੀ ਬਣਾ ਲਈ, ਟੁੱਟਿਆ ਜਾ ਘਰ ਛੱਡ ਕੇ ਬੜੇ ਬੜੇ ਡੇਰੇ ਬਣਾ ਲਏ, ਇਹ ਮੰਦ ਵਿਰਾਗੀ ਦਾ ਹਾਲ ਹੈ। ਤੇ ਘਰ ਬਾਰ ਮੰਦ ਵਿਰਾਗੀ ਨੂੰ ਤਿਆਗਣਾ ਨਹੀਂ ਚਾਹੀਦਾ। ਅੱਗੇ ਆ ਗਿਆ ਤੀਸਰਾ, ਏਕ ਇੰਦਰ ਵਿਰਾਗ, ਮਨ ਤੇ ਇੰਦਰੀਆਂ ਦਾ ਹਰਿਆ, ਪਸ਼ੂਆਂ ਵਾਂਗ ਬੇਕਾਰਾਂ ਵਿਚ ਡੋਲਦੇ ਰਹਿਣਾ, ਪਰ ਕੁਕਰਮਾਂ ਤੋਂ ਆਪਣੇ ਸਰੀਰ ਨੂੰ ਬਚਾ ਕੇ ਰੱਖਣਾ, ਇਹਦਾ ਸਰੂਪ ਹੈ ਮੋਨੀ ਹੋਏ ਬੈਠਾ ਇਕਾਂਤੀ ਹਿਰਦੈ ਕਲਪਨ ਗੰਠਾ, ਇਹਦਾ ਨਾਮ ਏਕ ਇੰਦਰ ਵਿਰਾਗ ਹੈ। ਯਤਮਾਨ, ਇਹ ਵਿਰਾਗ ਸੱਚ ਤੇ ਝੂਠ ਦਾ ਨਿਰਣਾ ਕਰਨਾ, ਤੱਤ ਵਸਤੂ ਨੂੰ ਸੱਚ ਵਸਤੂ ਨੂੰ ਗ੍ਰਹਿਣ ਕਰਨਾ, ਝੂਠ ਦਾ ਤਿਆਗ ਕਰਨਾ। ਗੁਰਬਾਣੀ ਦੇ ਜਿਹਦਾ ਸਰੂਪ ਭਗਤ ਕਬੀਰ ਸਾਹਿਬ ਜੀ ਨੇ ਕਥਨ ਕੀਤਾ, ਕਹਿਤ ਕਬੀਰ ਚੇਤਰੇ ਅੰਧਾ ਸਤ ਰਾਮ ਝੂਠਾ ਸਭ ਧੰਧਾ, ਇਹਦਾ ਵਰਣਨ ਕੀਤਾ। ਇਹਦਾ ਨਾਮ ਯਤਮਾਨ ਵਿਰਾਗ, ਬਤਰੇਕ ਵਿਰਾਗ। ਤੇ ਅੰਦਰ ਇਹ ਵਿਚਾਰ ਫੁਰਨੇ, ਇੰਨੀ ਦੇਰ ਹੋ ਗਈ ਮੈਨੂੰ ਭਜਨ ਕਰਦੇ ਨੂੰ, ਇੰਨੀ ਦੇਰ ਹੋ ਗਈ ਮੈਂ ਗੁਰੂ ਕਾ ਸਿੱਖ ਬਣਿਆ, ਇੰਨਾ ਹੋ ਗਿਆ ਮੈਂ ਜਪ ਤਪ ਕੀਤਾ, ਇਹ ਸਿਮਰਨ ਕਰਦੇ ਮੇਰੇ ਅੰਦਰੋਂ ਵਿਕਾਰ ਕਿੰਨੇ ਕੁ ਘਟੇ। ਜੇ ਨਹੀਂ ਘਟੇ, ਨਿਰਣਾ ਕਰਨਾ ਆਪ ਤੇ ਉਹਨਾਂ ਨੂੰ ਘਟਾਉਣਾ, ਇਹ ਔਗਣਾਂ ਦਾ ਤਿਆਗ ਕਰਨ, ਗੁਣਾਂ ਨੂੰ ਧਾਰਨ ਕਰਨ, ਇਹਦਾ ਨਾਮ ਗੁਰਬਾਣੀ ਦੇ ਵਿੱਚ ਉੱਥੇ ਖੋਟੇ ਸਟੀ ਹੈ ਖਰੇ ਕੀ ਚਹਿ ਸਾਵਾਸ, ਇਹ ਬਤਰੇਕ ਵਿਰਾਗ ਹੈ। ਛੇਵਾਂ ਹੈਗਾ ਵਸੀਕਰਨ ਵਿਰਾਗ, ਮਨ ਤੇ ਇੰਦਰੀਆਂ ਨੂੰ ਰੋਕ ਲੈਣਾ, ਮਨ ਵਾਸ਼ਨਾ ਵੱਲੋਂ ਰੋਕ ਲੈਣਾ, ਇੰਦਰੀ ਵਿਸ਼ਿਆਂ ਵੱਲੋਂ ਰੋਕ ਲੈਣੇ। ਇਹਦਾ ਸਰੂਪ ਵੀ ਗੁਰਬਾਣੀ ਚ ਲਿਖਿਆ, ਪਾਰਤ੍ਰ ਰੂਪ ਨਾ ਪੇਖੈ ਨੇਤਰ, ਤੇ ਜਾਂ ਫਿਰ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਬੱਟੀ ਲਾਏ। ਸੱਤਵਾਂ ਤੀਬਰ ਵਿਰਾਗ, ਸੰਸਾਰ ਦੇ ਸੁਖ ਰਾਜ ਸਮੱਗਰੀ ਇਹ ਸਭ ਇਹਦੀ ਇੱਛਾ ਨਾਸ ਹੋ ਕੇ ਇੱਕ ਵਾਹਿਗੁਰੂ ਦੀ ਪ੍ਰਾਪਤੀ ਦੇ ਲਈ ਵਿਰਾਗ ਦੇ ਸਹਿਤ ਰਹਿਣਾ, ਵਾਹਿਗੁਰੂ ਪਰਮੇਸ਼ਵਰ ਦਾ ਚਿੰਤਨ ਕਰਨਾ, ਮੈਨੂੰ ਰਾਜ ਅਤੇ ਵਿਸ਼ੇ ਸੁੱਖ ਨਾ ਪ੍ਰਾਪਤ ਹੋਣਾ, ਇਸ ਇੱਛਾ ਹੋ ਜਾਣੀ, ਨਫ਼ਰਤ ਹੋ ਜਾਣੀ, ਇਹਦਾ ਇਹਦੇ ਵਿੱਚ ਖਚਤ ਨਾ ਹੋਣਾ, ਇਹਦਾ ਸਰੂਪ ਕਿਹਾ ਰੱਖ ਲੇ ਵੋ ਦੀਨ ਦਿਆਲ ਭਰਮਤ ਵਹਾਰਿਆ। ਅੱਗੇ ਤਰ ਤੀਬਰ ਵਿਰਾਗ, ਸਵਰਗ ਦੇ ਭੋਗਾਂ ਦਾ ਤਿਆਗ, ਉਹਨੇ ਤਾਂ ਤੀਬਰ ਵਿਰਾਗ ਉਹਨੇ ਤਾਂ ਮਾਤ ਲੋਕ ਦੇ ਛੱਡੇ, ਇਹ ਸਵਰਗ ਦੇ ਇੰਦਰ ਆਦਿ ਦੇ ਜਿਹੜੇ ਫਸੇ ਹੋਏ ਨੇ ਇੰਦਰ ਆਦਿ ਅਪਸ਼ਰਾਂ ਦੇ ਸੁੱਖਾਂ ਚ, ਉਹ ਵੀ ਤਿਆਗ ਦੇਣੇ। ਉਹਨੂੰ ਕਹਿੰਦੇ ਤਰ ਤੀਬਰ ਵਿਰਾਗ, ਇੰਦਰ ਪਦਵੀ ਉਹ ਵੀ ਛੱਡ ਦੇਣੀ ਤੇ ਦਿਵ ਭੋਗ ਇਹ ਵੀ ਛੱਡ ਦੇਣੇ। ਇਸ ਕਰਕੇ ਜਿਵੇਂ ਭਾਈ ਤਿਲਕੂ ਦੀ ਸਾਖੀ ਐਨ ਢੁਕਦੀ ਹੈ ਇੱਥੇ ਮਹੇਸ਼ੇ ਜੋਗੀ ਨਾਲ ਜਿਹੜੇ ਹੋਈ, ਕਬੀਰ ਸੁਰਗ ਨਰਕ ਤੇ ਮੈਂ ਰਹੋ ਸਤਿਗੁਰੂ ਕੇ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤਰ ਆਦ। ਇਹ ਸਾਹ ਸੀ ਤਰ ਤੀਬਰ ਵੈਰਾਗ ਦੀ ਗੱਲ। ਤਰ ਤੀਬਰ ਤਰ ਤਮ ਵੈਰਾਗ, ਜਿਵੇਂ ਕਾਂ ਦੀ ਜਿਹੜੀ ਬਿੱਠ ਹੁੰਦੀ ਹੈ, ਗੰਦਗੀ ਖਾ ਕੇ ਕਾਂ ਨੇ ਅੱਗੇ ਗੰਦਗੀ ਬਣਾਈ ਵੀ ਹੈ, ਇਸ ਤਰੀਕੇ ਦੇ ਨਫ਼ਰਤ ਹੋ ਜਾਣੀ ਬ੍ਰਹਮ ਲੋਕ ਤੱਕ ਦੇ, ਇੰਦਰ ਲੋਕ ਤੇ ਵੀ ਅੱਗੇ ਬ੍ਰਹਮ ਲੋਕ ਤੱਕ ਭੋਗਾਂ ਦਾ ਤਿਆਗ ਕਰ ਦੇਣਾ, ਕਾਂ ਦੀ ਬਿੱਠ ਸਮਝਣਾ ਵੀ ਵੱਧ ਹੈ ਮੁਕਤੀ ਚ, ਇਹਨੂੰ ਤਰ ਤੀਬਰ ਤਰ ਤਮ ਵੈਰਾਗ ਕਹਿੰਦੇ ਨੇ। ਗੰਦਗੀ ਖਾਣੀ ਤਾਂ ਇੱਕ ਪਾਸੇ ਰਹੀ, ਕਾਂ ਦੀ ਗੰਦਗੀ ਉਹਨੂੰ ਝਾਕਦਾ ਵੀ ਨਹੀਂ ਹੈ ਕੋਈ ਕਾਂ ਦੀ ਬਿੱਠ ਵੱਲ ਨੂੰ। ਇਹਦਾ ਸਰੂਪ ਅਧਿਆਤਮ ਪ੍ਰਕਾਸ਼ ਵਿੱਚ ਹੈ, ਬ੍ਰਹਮਾ ਇੰਦਰ ਆਦਿ ਲੋ ਹੋਤ ਜੋ ਦੇਹ ਤਰ ਭੋਗ, ਕਾਕ ਬਿਸ਼ਟ ਸਮ ਜੇ ਗਿਨੇ ਬੀਤ ਰਾਗ ਤੇ ਲੋਭ। ਇਹ ਨੌ ਪ੍ਰਕਾਰ ਦਾ ਵਿਰਾਗ ਧਾਰਨ ਕਰੇ ਉਹਨੂੰ ਜਤੀ ਮੰਨਿਆ ਗਿਆ ਹੈ। ਤੇ ਤਿੰਨ ਪ੍ਰਕਾਰ ਦਾ ਵਿਰਾਗ ਹੋਰ ਵੀ ਹੈ, ਗੱਲ ਵੱਧਦੀ ਹੈ ਥੋੜੀ ਜਿਹੀ, ਇੱਕ ਗਧਾ ਵਿਰਾਗ, ਇੱਕ ਘੋੜਾ ਵਿਰਾਗ, ਇੱਕ ਸ਼ੇਰ ਵਿਰਾਗ, ਐ ਵੀ ਹੈਗੇ। ਗਧਾ ਵਿਰਾਗ ਉਹਨੂੰ ਕਹਿੰਦੇ ਨੇ, ਤੇ ਇੱਕ ਵਾਰੀ ਇਹੋ ਜਿਹਾ ਮਨ ਹੋ ਗਿਆ ਗ੍ਰਿਸਤ ਛੱਡ ਕੇ ਵੀ ਬੰਧਨ ਰੂਪ ਹੈ ਵੀ ਨਾਸਵਾਨ ਹੈ, ਛੱਡ ਦਿੱਤਾ, ਇਹ ਸੋਚ ਕੇ ਘਰ ਬਾਰ ਤਿਆਗਦਾ, ਫਿਰ ਛੇਤੀ ਵਿਕਾਰਾਂ ਦੇ ਗਰਸੇ ਹੋ ਜਾਣੇ, ਖੁਆਰ ਹੋ ਕੇ ਆਪ ਹੀ ਮੁੜ ਕੇ ਘਰ ਆ ਜਾਣਾ। ਜਿਵੇਂ ਖੋਤਾ ਘਮਿਆਰ ਦਾ ਘਰ ਤੋਂ ਛੁੱਟ ਕੇ ਉਹ ਕਿਤੇ ਚਲਿਆ ਜਾਵੇ ਦੂਰ ਹਰਿਆਵਲ ਚੋਲਾ, ਉਹ ਹੀਂਗਦਾ ਹੋਇਆ ਆਪ ਹੀ ਘਰ ਆ ਜਾਂਦਾ, ਲਿਆਉਣ ਦੀ ਵੀ ਲੋੜ ਨਹੀਂ ਪੈਂਦੀ, ਖੋਤਾ ਆਪ ਹੀ ਘਰ ਆ ਜਾਂਦਾ। ਇਹ ਵਿਰਾਗੀ ਦਾ ਤਾਂ ਗਧਾ ਵਿਰਾਗ ਹੈ, ਆਪ ਹੀ ਆ ਜਾਂਦਾ, ਫਿਰ ਘਿਰ ਕੇ ਲਿਆਉਣ ਦੀ ਵੀ ਲੋੜ ਨਹੀਂ ਪਈ, ਬਸ ਕੋਈ ਬਹਾਨਾ ਬਣਾ ਲੈਂਦਾ। ਇਹੋ ਜਿਹਾ ਵਿਰਾਗੀ ਕਹਿੰਦੇ ਘਰ ਤੋਂ ਚਲਿਆ ਗਿਆ ਤੇ ਉਹਨੇ ਕਿਹਾ ਵੀ ਹੁਣ ਕਿਵੇਂ ਕਰਾਂ, ਭੁੱਖਾ ਮਰ ਗਿਆ, ਤੇ ਗਾਂ ਦੀ ਪੂੰਛ ਫੜ ਕੇ ਨਾ ਸ਼ਾਮ ਦੇ ਵੇਲੇ ਘਰ ਆ ਵੜਿਆ। ਕਹਿੰਦੇ ਉਹ ਬਿਸ਼ਰਮਾ ਹੁਣ ਆਇਆ, ਕਹਿੰਦਾ ਮੈਂ ਕਾਹਨੂੰ ਆਇਆ, ਗਾਂ ਲਿਆਈ ਮੈਨੂੰ, ਉਹਦੀ ਪੂੰਛ ਫੜ ਕੇ ਆ ਗਿਆ ਨਾ। ਇਹ ਵਿਰਾਗੀ ਕਹਿੰਦਾ ਇਹ ਹਾਲ ਹੈ। ਇੱਕ ਹੈ ਘੋੜਾ ਵਿਰਾਗ, ਅਪਰਾਮ ਹੋ ਕੇ ਘਰ ਛੱਡ ਦਿੱਤਾ, ਭੈਣ ਭਰਾ ਸੰਬੰਧੀ ਇਕੱਠੇ ਹੋਏ, ਉਹਨੂੰ ਜਾ ਕੇ ਲੈ ਆਏ, ਮੁੜ ਕੇ ਫਿਰ ਜਿਵੇਂ ਘੋੜਾ ਇੱਕ ਵਾਰੀ ਚਲੇ ਜਾ ਆਪ ਨਹੀਂ ਆਉਂਦਾ, ਫਿਰ ਉਹਨੂੰ ਫੜਨਾ ਪੈਂਦਾ, ਲਿਆ ਕੇ ਕਿੱਲੇ ਨਾਲ ਬੰਨਤਾ, ਕਾਠੀ ਪਾ ਦਿੱਤੀ, ਇਉਂ ਭੈਣ ਭਰਾ ਨੇ ਮੋੜ ਲਿਆਂਦਾ, ਚੱਲ ਤੂੰ ਭਜਨ ਨਹੀਂ ਕਰਨਾ, ਘਰੇ ਜਾਣੀ, ਮੁੜ ਕੇ ਫਿਰ ਕਾਠੀ ਪਾ ਦਿੱਤੀ। ਇਹ ਘੋੜਾ ਵਿਰਾਗ ਹੈ। ਇੱਕ ਹੈ ਸ਼ੇਰ ਵਿਰਾਗ, ਪਿੰਜਰਾ ਤੋੜ ਕੇ ਇੱਕ ਵਾਰੀ ਨਿਕਲਦਾ ਜਾਏ, ਮੁੜ ਕੇ ਨਹੀਂ ਆਉਂਦਾ ਫਿਰ ਪਿੰਜਰੇ 'ਚ। ਉਹ ਵਿਰਾਗੀ ਬੰਧਨਾਂ ਤੋਂ ਵਿਰਾਗੀ ਬੰਧਨ ਕਰੇ ਤਾਂ ਕੋ ਬੜੇ ਭਾਗ ਕਿਹਾ ਹੈ। ਇਉਂ ਵਿਰਾਗ ਦੀਆਂ ਕਿਸਮਾਂ ਜਾਣਨੀਆਂ। ਤੇ ਕਬੀਰ ਸਾਹਿਬ ਜੀ ਕਹਿੰਦੇ ਭਾਈ ਇਸ ਤਰ੍ਹਾਂ ਦਾ ਜਿਹੜਾ ਵੈਰਾਗ ਹੈ ਨਾ, ਸਤਿਗੁਰਾਂ ਤੋਂ ਬਿਨਾਂ ਨਹੀਂ ਪੈਦਾ ਹੁੰਦਾ। ਸਤਿਗੁਰ ਮੈਂ ਵੈਰਾਗ ਨਾ ਹੋਵੇ, ਵੈਰਾਗੀ ਅੜੇ ਉਹ ਕਹਿੰਦਾ ਜੀ ਬਿਲਕੁਲ ਠੀਕ ਹੈ ਤੁਹਾਡੀ ਗੱਲ। ਅੱਗੇ ਦੱਸਦੇ ਨੇ
ਜੇ ਲੋਚੈ ਸਭ ਕੋਈ ਅਣਾਹੰਬੈ,
ਜੇ ਸਾਰੇ ਲੋਕੀ ਵੈਰਾਗ ਨੂੰ ਲੋਚੇ ਚਾਹੁੰਦੇ ਹੁਣ ਤਾਂ ਵੀ ਗੁਰੂ ਤੋਂ ਬਿਨਾਂ ਵੈਰਾਗ ਨਹੀਂ ਹੁੰਦਾ। ਅੱਗੇ ਵੈਰਾਗੀ ਨੇ ਕਿਹਾ ਹਾਂਜੀ ਬਣਾ ਹੰਬੈ, ਬਣਦਾ ਹੈ, ਠੀਕ ਹੈ, ਇਹ ਬਣਾ ਬਣਦੀ ਹੈ ਗੱਲ ਤੁਹਾਡੀ। ਪ੍ਰਸ਼ਨ ਕੀਤਾ ਕਵੀ ਜੀ ਫਿਰ ਸਤਿਗੁਰੂ ਕਿਸ ਤਰ੍ਹਾਂ ਮਿਲੇ, ਇਹ ਵੀ ਕਿਰਪਾ ਕਰਕੇ ਦੱਸ ਦਿਓ।
ਕਰਮ ਹੋਵੇ ਸਤਿਗੁਰ ਮਿਲੇ ਵੈਰਾਗੀ ਅੜੇ,
ਹੇ ਵੈਰਾਗੀ ਅੜੇ ਵੈਰਾਗਵਾਨ ਪੁਰਸ਼ਾ, ਜੇ ਪੂਰਨ ਨਿਸ਼ਕਾਮ ਕਰਮ ਲਿਖੇ ਹੋਣ ਨਾ, ਪੂਰਵਲੇ ਕਰਮਾਂ ਦੇ ਨਿਸ਼ਕਾਮ ਕਰਮ ਦੇ ਪ੍ਰੇਰੇ ਹੋਏ ਈਸ਼ਵਰ ਨੇ ਅੱਖਰ ਲਿਖ ਦਿੱਤੇ ਹੋਣ ਤਾਂ ਸਤਿਗੁਰ ਮਿਲਿਆ, ਇਹ ਉਹਨਾਂ ਨੂੰ ਸਤਿਗੁਰ ਹੈ। ਜਿਨ ਮਸਤਕ ਤੁਰਹਰ ਲਿਖਿਆ ਤਿੰਨਾਂ ਸਤਿਗੁਰ ਮਿਲਿਆ ਰਾਮ ਰਾਜ, ਉਹਨਾਂ ਨੂੰ ਮਿਲਦਾ। ਤੇ ਜੇ ਪ੍ਰਭੂ ਕਰਮ ਕਿਰਪਾ ਹੋਵੇ ਪ੍ਰਭੂ ਦੀ ਤਾਂ ਸਤਿਗੁਰੂ ਮਿਲਦਾ ਹੈ।
ਸਹਿਜੇ ਪਾਵੈ ਸੋਏ ਅਣਾਹੰਬੈ,
ਜਿਸ ਨੇ ਗੁਰੂ ਨੂੰ ਪ੍ਰਾਪਤ ਕੀਤਾ ਸੋਏ ਉਹ ਸਹਿਜੇ ਸੁਤੇ ਸਿੱਧੀ ਗਿਆਨ ਪਾਵੈ, ਪ੍ਰਾਪਤ ਕਰ ਲੈਂਦਾ ਹੈ। ਇਸ ਤਰ੍ਹਾਂ ਫਿਰ ਅਨੁਭਵ ਅਵਸਥਾ ਦਾ ਜਾਗਣਾ ਬਣਦਾ। ਤਾਂ ਵੈਰਾਗੀ ਨੇ ਕਿਹਾ ਹਾਂਜੀ ਤੁਹਾਡਾ ਵਚਨ ਇਹ ਠੀਕ ਹੈ, ਬਣਾ ਹੰਬੈ, ਬਣਦਾ ਠੀਕ ਹੈ ਜੀ, ਮੇਰੀ ਗੱਲ ਝੂਠੀ ਸੀ, ਥੋੜੀ ਠੀਕ ਹੈ ਕਬੀਰ ਸਾਹਿਬ। ਤਾਂ ਪ੍ਰਸ਼ਨ ਕੀਤਾ ਕਬੀਰ ਜੀ ਉਹ ਵਾਹਿਗੁਰੂ ਦੀ ਹਰੀ ਦੀ ਕਿਰਪਾ ਕਿਵੇਂ ਹੁੰਦੀ ਹੈ? ਉੱਤਰ ਦਿੰਦੇ ਨੇ
ਕਹੋ ਕਬੀਰ ਇੱਕ ਬੇਨਤੀ ਬੈਰਾਗੀ ਅੜੇ।
ਭਗਤ ਕਬੀਰ ਸਾਹਿਬ ਜੀ ਕਹਿੰਦੇ ਹੇ ਬੈਰਾਗਵਾਨ ਪੁਰਖ, ਉਸ ਪਰਮਾਤਮਾ ਦੇ ਅੱਗੇ ਇੱਕ ਅਰਜੋਈ ਕਹਿਣੀ ਬਣਦੀ ਹੈ ਬਸ, ਹੋਰ ਕੋਈ ਜਿਸ ਥਾਂ ਤੋਂ ਤੂੰ ਨਾ ਹੀ ਚਾਰ ਤਾਂ ਕੋ ਕੀਜੈ ਸਾਧਨ ਨਮਸਕਾਰ, ਬੇਨਤੀਆਂ ਕਰਨੀਆਂ ਬਣਦੀਆਂ ਨੇ।
ਮੋਕੋ ਭਉ ਜਲ ਪਾਰ ਉਤਾਰ ਅਣਾ ਹੰਬੈ,
ਹੇ ਪ੍ਰਭੂ ਮੇਰੇ ਤਾਈਂ ਆਪਣੀ ਕਿਰਪਾ ਕਰਕੇ ਨਾ ਭਉ ਜਲ ਸੰਸਾਰ ਸਮੁੰਦਰ ਤੋਂ ਪਾਰ ਮੁਕਤੀ ਰੂਪੀ ਕਿਨਾਰੇ ਤੇ ਉਤਾਰਨਾ ਕਰ। ਭਗਤ ਕਬੀਰ ਜੀ ਨੇ ਕਿਹਾ ਜਦੋਂ ਇਹ ਗੱਲ ਬੈਰਾਗੀ ਹੇ ਬੈਰਾਗੀ ਤੇ ਠੀਕ ਹੈ ਜੋ ਅਸੀਂ ਬਚਨ ਕਹੇ ਨ ਇਹ ਠੀਕ ਕਹਿਣੇ ਬਣਦੇ ਨੇ, ਤਾਂ ਬੈਰਾਗੀ ਨੇ ਕਿਹਾ ਹਾਂ ਕਬੀਰ ਜੀ ਬਣਾ ਹੰਬ ਹੈ, ਇਹ ਬਣਦੇ ਨੇ, ਠੀਕ ਹੈ, ਦਰੁਸਤ ਹੈ ਜੀ ਤੁਹਾਡੇ ਇਹ ਬਚਨ ਜਿਹੜੇ ਨੇ। ਭਗਤ ਕਬੀਰ ਸਾਹਿਬ ਜੀ ਹੰਕਾਰ ਦੀ ਨਿਵਰਤੀ ਵਾਸਤੇ ਹੁਣ ਅਗਲਾ ਸ਼ਬਦ ਉਚਾਰਨ ਕਰਦੇ ਨੇ, ਬਿਦਰ ਦਾ ਦ੍ਰਿਸ਼ਟਾਂਤ ਦੇ ਕੇ ਦੱਸਣਗੇ ਜਿਸ ਪ੍ਰਕਾਰ ਇਹ ਸਾਧਸੰਗ ਜੀ ਹੈ। ਕਹਿੰਦੇ ਜਿਵੇਂ ਪਾਂਡਵ ਜਦੋਂ ਬਨਵਾਸ ਕੱਟ ਕੇ ਆ ਗਏ ਨਾ, ਇੱਕ ਸਾਲ ਦਾ ਅਗਿਆਤਵਾਸ ਸੀ, 12 ਸਾਲ ਉਸ ਤਰ੍ਹਾਂ ਸੀ, ਵਿਚਾਰੇ ਧੱਕੇ ਤੌਲੇ ਖਾਂਦੇ ਵਾਪਸ ਆਏ। ਭਗਵਾਨ ਕ੍ਰਿਸ਼ਨ ਜੀ ਫਿਰ ਦੁਰਯੋਧਨ ਉਹਨਾਂ ਦੇ ਦਰਬਾਰ ਦੇ ਵਿੱਚ ਗਏ, ਵਿਚੋਲੇ ਬਣ ਕੇ ਵੀ ਲੜਾਈ ਨਾ ਹੋਵੇ ਇਹਨਾਂ ਦੀ, ਲੰਮੇ ਪ੍ਰਸੰਗ ਨੇ। ਕਹਿੰਦੇ ਵੀ ਇਹਨਾਂ ਨੂੰ ਦੇ ਤੇਰੇ ਭਰਾ ਨੂੰ, ਕਹਿੰਦਾ ਮੈਂ ਤਾਂ ਨਹੀਂ ਦਿੰਦਾ। ਤੇ ਕਹਿੰਦੇ ਵੀ ਪੰਜ ਪਿੰਡ ਹੀ ਦੇ ਦੇ, ਇਹਨਾਂ ਚ ਸਬਰ ਕਰ ਲੈਣਗੇ ਮੇਰੇ ਭੂਆ ਦੇ ਪੁੱਤ। ਕਹਿੰਦਾ ਸੂਈ ਦੇ ਨੱਕੇ ਜਿੰਨੀ ਜਗ੍ਹਾ ਨਹੀਂ ਲੈਂਦੇ, ਲੜਕੇ ਚਾਹੇ ਸਾਰੇ ਹੀ ਲੈ ਲੈਣ, ਇਹੋ ਜਿਹਾ ਮੂਰਖ ਸੀ। ਤੇ ਉਸ ਵੇਲੇ ਜਦੋਂ ਭਗਵਾਨ ਜੀ ਵਿਚੋਲੇ ਬਣ ਕੇ ਗਏ, ਦੁਰਯੋਧਨ ਲੱਗਿਆ ਪਤਾ, ਉਹਨੇ ਕਿਹਾ ਵੀ ਜੇ ਮੈਂ ਉੱਠ ਕੇ ਖੜਾ ਹੋ ਗਿਆ, ਹੰਕਾਰ ਸੀ ਨਾ ਬਈ ਭਗਵਾਨ ਕ੍ਰਿਸ਼ਨ ਦੇ, ਜੇ ਮੈਂ ਉੱਠ ਕੇ ਖੜਾ ਹੋਇਆ ਤਾਂ ਮੇਰੇ ਮੰਤਰੀ ਕਹਿਣਗੇ ਵੀ ਇਹ ਵੱਡਾ ਹੈ, ਮੈਨੂੰ ਨਫ਼ਰਤ ਹੈ ਇਹਦੇ ਨਾਲ, ਜੇ ਮੈਂ ਨਾ ਖੜਾ ਹੋਇਆ ਇਹ ਕਿਤੇ ਸਰਾਫ ਨਾ ਦੇ ਦੇਵੇ, ਮਾਇਆ ਵੀ ਸ਼ਕਤੀ ਇਹਦੇ ਚ, ਇਹ ਤੋਂ ਚੰਗੀ ਗੱਲ ਹੈ ਵੀ ਹਾਥੀਆਂ ਦੇ ਬਹਾਨੇ ਨਾ ਹਾਥੀਆਂ ਤਵੇਲੇ ਚ ਜਾ ਵੜਿਆ, ਵੀ ਜਦੋਂ ਆ ਕੇ ਭਗਵਾਨ ਜੀ ਬਹਿਣੇ ਮੈਂ ਆਊਂਗਾ ਉਹ ਖੜਾ ਹੋਣ, ਮੈਨੂੰ ਨਾ ਖੜਾ ਹੋਣ, ਇਹੋ ਜਿਹਾ ਹੰਕਾਰੀ ਸੀ। ਉਸ ਵੇਲੇ ਭਗਵਾਨ ਕ੍ਰਿਸ਼ਨ ਨੇ ਅੰਤਰਜਾਮਤਾ ਦੁਆਰਾ ਜਾਣ ਲਿਆ ਵੀ ਇਹ ਹੰਕਾਰੀ ਹੈ, ਉਹ ਗਏ ਹੀ ਨਹੀਂ ਉੱਥੇ ਬਿਦਰ ਦੇ ਜਾ ਵੜੇ। ਉਹ ਕੁਦਰਤੀ ਸਾਧ ਸਿੰਘ ਜਦੋਂ ਬਿਦਰੇ ਗਏ, ਪ੍ਰੇਮ ਦੀ ਗਾਥਾ ਬੜੀ ਸੁੰਦਰ ਹੁੰਦੀ ਹੈ, ਉਹ ਭਗਤਣੀ ਜਦੋਂ ਬੂਹੇ ਤੇ ਖੜੇ ਕੁੰਡਾ ਲੱਗ ਜਾ, ਉਹਦਾ ਦਰਵਾਜ਼ਾ ਖੋਲਿਆ, ਅਸਤ ਵਿਅਸਤ ਹੋ ਗਈ, ਬੇਸੁਧੇ ਹੋ ਗਈ ਧਰਤੀ ਤੇ, ਚਰਨਾਂ ਤੇ ਵੀ ਭਗਵਾਨ ਮੇਰੇ ਘਰ ਆ ਗਏ। ਤੇ ਬਿਦਰ ਨੇ ਸਾਸੀ ਬਾਹੋਂ ਫੜੀ, ਭਗਤਣੀ ਉੱਠ, ਤੇ ਭਗਵਾਨ ਦੇ ਚਰਨ ਪੂਜੇ, ਜਲ ਲਿਆ, ਚਰਨਾਮਤ ਲਿਆ, ਘਰ ਚ ਪਾਣੀ ਛਿੜਕਿਆ। ਕਹਿੰਦੀ ਭਗਵਾਨ ਜੀ ਦੇ ਕੋਲ ਬੈਠ ਕੇ ਬਿਦਰ ਜੀ ਤਾਂ ਕਹਿੰਦੇ ਭਗਤ ਨੇ ਲਿਆ ਕੁਛ, ਕਹਿੰਦੀ ਹੋਰ ਤਾਂ ਕੁਛ ਨਹੀਂ, ਕੇਲੇ ਪਏ, ਕਹਿੰਦੇ ਲਿਆ ਇੱਕ ਬਾਅਦ। ਉਹ ਕੇਲਿਆਂ ਦਾ ਜਿਹੜਾ ਗੋਭ ਹੈ ਉਹ ਤਾਂ ਭਗਾ ਕੇ ਬਾਹਰ ਮਿਲੇ, ਛਿੱਲੜ ਭਗਵਾਨ ਦੇ ਅੱਗੇ, ਭਗਵਾਨ ਜੀ ਖਾਈ ਜਾਣ। ਜਦ ਬਿਦਰ ਨੇ ਦੇਖਿਆ ਕਹਿੰਦੇ ਕਮਲੀ ਨਾ ਹੋਵੇ ਕਿਸੇ ਥਾਂ ਦੀ, ਇੱਧਰ ਹੱਠ, ਤੈਨੂੰ ਨਹੀਂ ਖਵਾਉਣ ਦਾ ਪਤਾ। ਜਦੋਂ ਕੇਲੇ ਦੀ ਗੋਭ ਦਿੱਤੀ, ਕਹਿੰਦੇ ਬਿਦਰ ਸੱਚ ਕਹਾਂ? ਕਹਿੰਦੇ ਹਾਂ ਜੀ। ਕਹਿੰਦੇ ਜਿਹੜਾ ਸਵਾਦ ਛਿੱਲਣਾ ਚ ਸੀ ਹੁਣ ਗੋਭ ਚ ਨਹੀਂ ਆ ਰਿਹਾ। ਕਹਿੰਦੇ ਭਗਵਾਨ ਜੀ ਇਹ ਕੀ ਗੱਲ? ਕਹਿੰਦੇ ਉਹ ਪ੍ਰੇਮ ਦਾ ਖਾਣਾ ਹੀ ਮੈਂ ਖਾਣਾ, ਮੈਂ ਕੋਈ ਕੇਲਿਆਂ ਦੀ ਗੋਭ ਦਾ ਭੁੱਖਾ ਨਹੀਂ, ਉਹ ਪ੍ਰੇਮ ਹੀ ਐਸਾ ਸੀ ਭਗਤਣੀ ਦਾ। ਅੱਛਾ ਮਹਾਰਾਜ ਤੁਸੀਂ ਗਰੀਬਾਂ ਨੂੰ ਨਵਾਜਿਆ। ਤੇ ਉਦੋਂ ਬਾਅਦ ਸਾਧ ਸਿੰਘ ਜੀ ਫਿਰ ਕਹਿੰਦਾ ਵੀ ਤੂੰ ਐਂ ਕਰ, ਅੱਜ ਮੈਂ ਖਾਣਾ ਬਣਾਊਂਗਾ। ਬਿਦਰ ਕਹਿੰਦਾ, ਕਹਿੰਦੇ ਜੀ ਤੁਸੀਂ ਬਣਾ ਲਓ, ਮੈਂ ਪੱਖਾ ਚੱਲਦੀ ਹਾਂ, ਹੋਰ ਸੇਵਾ ਕਰਦੀ। ਸਾਗ ਰੱਖ ਲਿਆ ਤੇ ਉਹਦੇ ਚ ਸਾਗ ਦੇ ਵਿੱਚ ਮਿਰਚ ਤਾਂ ਪਹਿਲੀ ਨਹੀਂ ਸੀ ਪਾਉਂਦੇ, ਲੂਣ ਬਣਾ ਪਾਇਆ, ਉਹੀ ਰਹਿਣ ਤਾਂ ਲਿਆ ਕੇ ਭਗਵਾਨ ਨੂੰ ਖਵਾ ਦਿੱਤਾ। ਭਗਵਾਨ ਜੀ ਨੇ ਛਕ ਲਿਆ। ਛਕਣ ਤੋਂ ਬਾਅਦ ਜਦੋਂ ਭਗਤ ਨਹੀਂ ਲੱਗੀ ਛਕਣ, ਤੇ ਕਹਿੰਦੀ ਭਗਤ ਜੀ ਮੈਨੂੰ ਕਹਿੰਦਾ ਸੀ ਪੁੱਠਾ ਕੰਮ ਕੀਤਾ ਤੈਂ, ਕੇਲੇ ਦੇ ਛਲੜਕ ਵਾਤੇ ਤੈਂ ਕਿਹੜਾ ਸਿੱਧਾ ਕਰ ਲਿਆ, ਕਹਿੰਦੀ ਲੂਣੇ ਨੀ ਪਾਇਆ ਵਾ ਇਹਦੇ ਚ ਤਾਂ। ਉਹ ਕਹਿੰਦਾ ਓਹੋ ਭਗਵਾਨ ਜੀ ਖਿਮਾ ਕਰਿਓ, ਕਹਿੰਦੇ ਨਹੀਂ। ਫਿਰ ਜਦੋਂ ਭਗਵਾਨ ਜੀ ਸਾਧ ਸਿੰਘ ਜੀ ਦਰਬਾਰ ਵਿੱਚ ਪਹੁੰਚੇ ਤਾਂ ਹੰਕਾਰ ਵਿੱਚ ਆ ਕੇ ਦੁਰਯੋਧਨ ਕਹਿੰਦਾ ਜੀ ਤੁਸੀਂ ਇਹ ਕੀ ਕੀਤਾ ਹੈ? ਕਹਿੰਦੇ ਕੀ ਗੱਲ ਹੈ? ਕਹਿੰਦੇ ਭਾਈ ਗੁਰਦਾਸ ਲਿਖਦੇ ਨੇ ਸਾਰੀ ਗੱਲ ਨੂੰ, ਕਹਿੰਦੇ ਆਇਆ ਸੁਣਿਆ ਬਿਦਰ ਦੇ ਬੋਲੇ ਦੁਰਯੋਧਨ ਹੋਏ ਰੁੱਖਾ, ਘਰ ਸਾਡੇ ਛੱਡ ਕੇ ਗੋਲੇ ਦੇ ਘਰ ਜਾ ਕੇ, ਤੂੰ ਗੋਲੇ ਦੇ ਘਰ ਜਾ ਕੇ ਸੁੱਖਾ ਕਿਹੜਾ ਸੁੱਖ ਪਾ ਲਿਆ? ਭੀਸਮ ਦਰੋਣਾ ਕਰਨ ਤਜ ਸਭਾ ਸਿਗਾਰ ਵੱਡੇ ਮਨੁੱਖਾ, ਮੇਰੇ ਨਹੀਂ ਆਉਣਾ। ਭੀਸਮ ਦੇ ਦਰੋਣਾਚਾਰੀ ਚਲੇ ਜਾਂਦਾ, ਝੁੱਗੀ ਜਾਏ ਬੁਲਾ ਨਾ ਸਭਨਾਂ ਦੇ ਜੀ ਅੰਦਰ ਧੁੱਖਾ। ਹੱਸ ਬੋਲੇ ਭਗਵਾਨ ਜੀ ਸੁਣਿਓ ਰਾਜਾ ਹੋਏ ਸਨਮੁਖਾ, ਤੇਰੇ ਭਾਉ ਨਾ ਦਿਸੀ ਮੈਨੂੰ ਪ੍ਰੇਮ ਨਹੀਂ ਦਿਸਿਆ ਤੇਰੇ, ਮੇਰੇ ਨਾ ਹੀ ਆਪਦਾ ਦੁੱਖ ਆਪਦਾ ਮੈਨੂੰ ਕੋਈ ਵਿਫਤਾ ਨਹੀਂ ਸੀ ਪਈ ਹੋਈ। ਭਾਉ ਜਿਵੇਹਾ ਬਿਦਰ ਦੇ ਹੋਰੀ ਦੇ ਚਿੱਤ ਚਾਉ ਨਾ ਚੋਖਾ, ਗੋਬਿੰਦ ਭਾਉ ਭਗਤ ਦਾ ਭੁੱਖਾ, ਮੈਂ ਤਾਂ ਪਦਾਰਥਾਂ ਦਾ ਭੁੱਖਾ ਨਹੀਂ। ਇਹ ਭਾਈ ਗੁਰਦਾਸ ਨੇ ਵੀ ਸਾਰੀ ਵਾਰਤਾ ਲਿਖੀ ਹੈ, ਉਹ ਹੁਣ ਭਗਤ ਕਬੀਰ ਸਾਹਿਬ ਜੀ ਇੱਥੇ ਕਹਿੰਦੇ ਨੇ, ਸੁਣੋ ਜੀ।
ਰਾਜਨ ਕੌਣ ਤੁਮਾਰਾ ਆਵੇ,
ਹੇ ਦੁਰਯੋਧਨ ਤੇਰੇ ਦਰਬਾਰ ਵਿੱਚ ਕੌਣ ਕਿਹੜਾ ਆਵੇ ਤੇਰੇ ਬਾਰੇ ਹੰਕਾਰੀ ਦੇ, ਮੈਂ ਕਿਵੇਂ ਆ ਜਾਂਦਾ ਤੇਰੇ?
ਐਸੋ ਭਾਉ ਬਿਦਰ ਕੋ ਦੇਖਿਓ,
ਅਸਾਂ ਨੇ ਬਿਦਰ ਦਾ ਇਹੋ ਜਿਹਾ ਪ੍ਰੇਮ ਦੇਖਣਾ ਕੀਤਾ ਹੈ।
ਉਹ ਗਰੀਬ ਮੋਹੇ ਭਾਵੈ,
ਇਸ ਕਰਕੇ ਉਹ ਗਰੀਬ ਮੈਨੂੰ ਚੰਗਾ ਲੱਗਦਾ ਹੈ।
ਉਹ ਗਰੀਬ ਮੋਹੇ ਭਾਵੈ,
ਇਸ ਕਰਕੇ ਉਹ ਜਿਹੜਾ ਗਰੀਬ ਹੈ ਪੌਣ ਬਿਦਰ ਭਈ ਮੈਨੂੰ ਭਾ ਗਿਆ ਚੰਗਾ ਲੱਗਿਆ।
ਰਹਾਉ
ਅਸਤਾਈ ਦੇ ਕੇ ਕਹਿੰਦੇ ਜੀ,
ਹਸਤੀ ਦੇਖ ਭਰਮ ਤੇ ਭੂਲਾ,
ਹੇ ਰਾਜਨ ਤੂੰ ਹਾਥੀਆਂ ਆਦਿ ਪਦਾਰਥਾਂ ਨੂੰ ਦੇਖ ਕੇ ਭਰਮ ਦੇ ਚ ਭੁੱਲ ਗਿਆ ਤੇ ਭਰਮ ਦੇ ਦੁਆਰਾ ਭੁੱਲਾ ਹੋਇਆ ਸੀ।
ਸ੍ਰੀ ਭਗਵਾਨ ਨਾ ਜਾਣਿਆ,
ਤੂੰ ਮੈਨੂੰ ਅਥੀਤੀ ਨਹੀਂ ਸਮਝਿਆ, ਸ੍ਰੀ ਤੇ ਸਤਿਕਾਰਯੋਗ ਨਹੀਂ ਸਮਝਿਆ, ਸਤਿਕਾਰ ਨਹੀਂ ਦਿੱਤਾ। ਸ੍ਰੀ ਲਕਸ਼ਮੀ ਦੇ ਪਤੀ ਭਗਵਾਨ ਵਿਸ਼ਨੂੰ ਦਾ ਰੂਪ ਨਾ ਜਾਣਿਆ, ਤੈਂ ਮੈਨੂੰ ਉਹ ਨਾ ਜਾਣਿਆ, ਬਿਦਰ ਨੇ ਮੈਨੂੰ ਉਹ ਜਾਣਿਆ ਸੀ।
ਤੁਮਰੋ ਦੁੱਧ ਬਿਦਰ ਕੋ ਪਾਨੋ,
ਕਹਿੰਦਾ ਜੀ ਮੈਂ ਦੁੱਧ ਤਿਆਰ ਕੀਤਾ ਸੀ ਚੁਹਾਰੇ ਪਾ ਕੇ, ਬੜਾ ਵਧੀਆ ਦੁੱਧ ਬਣਾਇਆ ਸੀ ਕਾੜ ਕੇ, ਕਹਿੰਦੇ ਤੇਰਾ ਦੁੱਧ ਪਾਣੀ ਦੇ ਬਰਾਬਰ ਵੀ ਨਹੀਂ ਹੋ ਸਕਦਾ। ਤੁਮਰੋ ਦੁੱਧ ਬਿਦਰ ਕੋ ਪਾਨੋ, ਪਾਣੀ ਦੇ ਬਰਾਬਰ ਨਹੀਂ ਹੈ, ਬਲਕਿ ਤੁਮਰੋ ਦੁੱਧ ਬਿਦਰ ਕੋ ਪਾਨੋ, ਕਹਿੰਦੇ ਬਿਦਰ ਦਾ ਪਾਣੀ ਜਿਹੜਾ ਉਹ ਮੈਂ ਅੰਮ੍ਰਿਤ ਕਰਕੇ ਹਾਂ ਜੀ ਬੋਲਿਓ।
ਅੰਮ੍ਰਿਤ ਕਰ ਮੈਂ ਮੰਨਿਆ,
ਤੇ ਤੇਰੇ ਤਾਂ ਦੁੱਧ ਨੂੰ ਪਾਣੀ ਵਰਗਾ ਵੀ ਨਹੀਂ ਮੰਨਿਆ, ਬਿਦਰ ਦੇ ਘਰ ਦਾ ਪਾਣੀ ਤੇਰੇ ਦੁੱਧ ਨਾਲੋਂ ਚੰਗਾ ਹੈ, ਤੂੰ ਹੰਕਾਰੀ ਹੈ। ਤੇ ਜਿਹੜਾ ਬਿਦਰ ਦਾ ਪਾਣੀ ਸੀ ਉਹਨੂੰ ਮੈਂ ਦੁੱਧ ਨਾਲੋਂ ਵੀ ਚੰਗਾ ਅੰਮ੍ਰਿਤ ਕਰਕੇ ਮੰਨਿਆ, ਇਸ ਕਰਕੇ ਅੰਮ੍ਰਿਤ ਰੂਪ ਮੰਨ ਲਿਆ, ਦੁੱਧ ਰੂਪ ਮੰਨ ਲਿਆ ਹੈ।
ਖੀਰ ਸਮਾਨ ਸਾਗ ਮੈਂ ਪਾਇਆ,
ਕਹਿੰਦਾ ਜੀ ਖੀਰ ਬਣਾਈ ਸੀ, ਪਸਤੇ ਪਾਏ, ਬਦਾਮ ਪਾਏ, ਸੌਗੀ ਪਰਾਈ, ਬੜੀ ਦੁੱਧ ਚ ਕਾੜੀ ਸੀ ਖੀਰ, ਕਹਿੰਦੇ ਇਹਦੇ ਨਾਲ ਚੰਗੀ ਖੀਰ ਖਾ ਕੇ ਆਇਆ। ਕਿਵੇਂ? ਖੀਰ ਸਮਾਨ ਸਾਗ ਮੈਂ ਪਾਇਆ, ਖੀਰ ਦੇ ਵਿੱਚ ਲੂਣ ਨਹੀਂ ਹੁੰਦਾ, ਖੀਰ ਦੇ ਚ ਮਿਰਚਾਂ ਨਹੀਂ ਹੁੰਦੀਆਂ, ਮੇਰੇ ਭਗਤ ਨੇ ਵੀ ਇਸ ਤਰ੍ਹਾਂ ਦਾ ਹੀ ਬਣਾ ਕੇ ਦਿੱਤਾ ਮੈਨੂੰ, ਬੜਾ ਸੁੰਦਰ ਲੱਗਿਆ, ਉਹਦੇ ਸਮਾਨ ਸਾਗ ਖਾਧਾ ਮੈਂ।
ਖੀਰ ਸਮਾਨ ਸਾਗ ਮੈਂ ਪਾਇਆ,
ਖੀਰ ਦੇ ਸਮਾਨ ਬਰਾਬਰ ਤੁਲ ਬਿਦਰ ਦੇ ਘਰ ਦਾ ਸਾਗ ਪਾਇਆ, ਪ੍ਰਾਪਤ ਕੀਤਾ, ਖਾਧਾ ਹੈ।
ਗੁਣ ਗਾਵਤ ਰੈਨ ਬਿਹਾਨੀ,
ਵਾਧਾ ਇਸ ਗੱਲ ਦਾ ਜੇ ਤੇਰੇ ਕੋਲ ਆਉਂਦਾ ਤਾਂ ਰਾਜਨੀਤਿਕ ਗੱਲਾਂ ਲਾ ਕੇ ਨਾ ਮੇਰੀ ਰਾਤ ਖਰਾਬ ਕਰਾ ਦੇਣੀ ਸੀ ਭਗਵਾਨ ਜੀ ਕਹਿੰਦੇ। ਹੁਣ ਕਹਿੰਦੇ ਗੁਣ ਗਾਵਤ ਰੈਨ ਬਿਹਾਨੀ, ਰੱਬ ਦੇ ਗੁਣ ਗਾਉਂਦਿਆਂ ਸਾਰੀ ਰਾਤ ਰੈਣ ਸਵਾਈ, ਜਿਵੇਂ ਭਗਤ ਦੇ ਮਤਲਬ ਕਹਿਣਾ ਆਏ ਸੰਤ ਪ੍ਰਾਹੁਣੇ ਕੀਰਤਨ ਹੋਆ ਰਹਿਣ ਸਵਾਈ, ਕਹਿੰਦੇ ਇਸ ਪ੍ਰਕਾਰ ਸਾਰੀ ਰਾਤ ਮੈਂ ਆਪਣੇ ਭਗਤ ਦੇ ਨਾਲ ਗੁਣ ਗਾਏ ਨੇ ਪਰਮਾਤਮਾ ਦੇ, ਨਿਰਾਕਾਰ ਵਾਹਿਗੁਰੂ ਦੇ।
ਕਬੀਰ ਕੋ ਠਾਕੁਰ ਆਨੰਦ ਬਿਨੋਦੀ,
ਗੁਣ ਗਾਉਂਦਿਆਂ ਰਾਤ ਬਤੀਤ ਹੋਈ, ਕਹਿੰਦੇ ਕਬੀਰ ਦਾ ਠਾਕੁਰ ਸਵਾਮੀ ਜਿਹੜਾ ਮਾਲਕ ਹੈ ਮੇਰਾ ਨਿਰਾਕਾਰ ਵਾਹਿਗੁਰੂ।
ਕਬੀਰ ਕੋ ਠਾਕੁਰ ਆਨੰਦ ਬਿਨੋਦੀ,
ਕਬੀਰ ਸਾਹਿਬ ਜੀ ਕਹਿੰਦੇ ਸਾਡਾ ਕੋਦ ਅਰਥ ਹੈ ਦਾ, ਸਾਡਾ ਸਾਡੇ ਜਨਾਂ ਦਾ ਜਿਹੜਾ ਠਾਕੁਰ ਸਵਾਮੀ ਹੈ ਨਾ, ਆਨੰਦਦਾਇਕ ਵਿਨੋਦੀ ਕੌਤਕਾਂ ਦੇ ਕਰਨ ਵਾਲਾ ਨਿਰਾਕਾਰ ਪਰਮੇਸ਼ਵਰ ਹੈ।
ਜਾਤ ਨਾ ਕਾਹੂ ਕੀ ਮਾਨੀ,
ਉਹਨੇ ਜਾਤ ਨਹੀਂ ਕਿਸੇ ਦੀ ਮੰਨੀ ਹੈ। ਕਹਿੰਦੇ ਨੇ ਸਾਧ ਸਿੰਘ ਜਦੋਂ ਰਾਮ ਚੰਦਰ ਜੀ ਅਯੁੱਧਿਆ ਦੇ ਵਿੱਚ ਆ ਗਏ, ਕਹਿੰਦੇ ਲਛਮਣ ਨੇ ਦੱਸ ਦਿੱਤਾ ਕਿ ਵੱਡੀ ਮਾਂ ਵੀ ਭਰਾਤਾ ਨੇ ਭੀਲਣੀ ਦੇ ਜੂਠੇ ਬੇਰ ਖਾਧੇ ਹੈ। ਉਹ ਲੋਕ ਸੂਕ ਕਰਦੇ, ਕਹਿੰਦੀ ਉੱਥੇ ਵਸਿਸ਼ਠ ਬੈਠਾ ਸਾਰੇ ਬੈਠੇ, ਤੇ ਮਾਤਾ ਕੁਸਲਿਆ ਕਹਿਣ ਲੱਗੀ ਪੁੱਤਰ ਰਾਮ ਮੈਂ ਸੁਣਿਆ ਤੂੰ ਭੀਲਣੀ ਦੇ ਜੂਠੇ ਬੇਰ ਖਾਧੇ ਹੈ। ਕਹਿੰਦੇ ਮਾਤਾ ਸੁੱਕੇ ਹੋਏ ਸੀ, ਮੇਰੇ ਤੋਂ ਖਾ ਨਹੀਂ ਸੀ ਹੋਣੇ, ਉਹ ਪੋਲੇ ਕਰ ਕਰਕੇ ਦਿੰਦੀ ਸੀ ਮੂੰਹ ਦੇ ਵਿੱਚ, ਜਿਵੇਂ ਤੂੰ ਮੈਨੂੰ ਖੁਰਾਕ ਦਿੰਦੀ ਰਹੀ ਹੈ, ਮੈਂ ਤਾਂ ਪ੍ਰੇਮ ਹੀ ਦੇਖਿਆ। ਚੁੱਪ ਕਰਕੇ ਸਾਰੇ ਬੋਲੇ ਨੀ ਰਾਮਚੰਦਰ ਜੀ ਅੱਗੇ। ਇਹਦਾ ਅੰਤ ਹੀ ਭਾਵ ਸਮਝੋ ਜੀ। ਦੂਸਰਾ ਅਰਥ ਇਹਦਾ ਇਸ ਪ੍ਰਕਾਰ ਹੈ, ਸੰਪਰਦਾਇ ਚ ਬੋਲੋ ਜੀ ਦੁਬਾਰੇ।
ਰਾਜਨ ਕੌਣ ਤੁਮਾਰਾ ਆਵੇ।
ਜਿਗਾਸੂ ਮਨੁੱਖ ਹੈ ਜਿਹੜਾ ਆਪਣੇ ਮਨ ਦੇ ਨਾਲ ਵਿਚਾਰ ਕਰਦਾ ਹੋਇਆ ਕਹਿੰਦਾ ਹੈ, ਹੇ ਦੁਰਯੋਧਨ ਦੀ ਨਿਆਈ ਹੰਕਾਰੀ ਮਨ। ਇਹ ਮਨ ਦੁਰਯੋਧਨ ਬਣਿਆ ਹੋਇਆ ਹੈ। ਇਹ ਮਨ ਰੂਪੀ ਰਾਜਨ ਤੇਰੇ ਕੋਲ ਅੰਤਰਮੁਖ ਬਿਰਤੀ ਕਰਕੇ ਸਰੂਪ ਦੀ ਸਿਖਿਆਤਾ ਰੂਪ ਕਿਹੜਾ ਆਵੇ ਆਉਣਾ ਕਰੇ, ਕਿਉਂਕਿ ਤੂੰ ਹੰਕਾਰੀ ਹੈ।
ਐਸੋ ਭਾਉ ਬਿਦ ਕੋ ਦੇਖਿਓ।
ਬੇ ਦਿਰ, ਬੇ ਦਵੈਤ ਦਾ ਨਾਮ ਹੈ, ਦਰ ਦਲਣ ਵਾਲੇ, ਜਿਹੜੇ ਮਨੁੱਖ ਦਾ ਜਿਹੜੇ ਇਸ ਤਰ੍ਹਾਂ ਦੇ ਹੈ, ਅਸੀਂ ਐਸਾ ਪ੍ਰੇਮ ਦੇਖਣਾ ਕੀਤਾ ਜਿਹੜੇ ਇਸ ਨੂੰ ਦਲ ਕੇ ਰੱਖ ਦੇਣ, ਤੇ ਐਸਾ ਦੇਖਣਾ ਕੀਤਾ ਕੋ ਦੇਖਿਓ, ਐਸਾ ਦੇਖਿਆ ਹੈ।
ਉਹ ਗਰੀਬ ਮੋਹੇ ਭਾਵੈ,
ਜਿਸ ਕਰਕੇ ਉਹ ਗਰੀਬ ਨਿਮਰਤਾ ਵਾਲੇ ਪ੍ਰਭੂ ਦੇ ਭਗਤ ਮੈਨੂੰ ਭਾਉਂਦੇ ਹੈ, ਉਹ ਚੰਗੇ ਲੱਗਦੇ ਹਨ।
ਰਹਾਉ,
ਅੱਗੇ ਕਹਿ ਰਹੇ ਨੇ ਇਹ ਸਿਧਾਂਤ ਨੂੰ ਵਿਵੇਕ ਰੂਪ ਬੋਲ ਕੇ ਕਹਿੰਦਾ ਹੈ।
ਹਸਤੀ ਦੇਖ ਭਰਮ ਤੇ ਭੂਲਾ,
ਹੇ ਮਨਾ ਤੂੰ ਆਪਣੇ ਆਪ ਨੂੰ ਹਸਤੀ ਹਾਥੀ ਦੀ ਨਿਆਈ ਵੱਡਾ ਹੰਕਾਰੀ ਦੇਖ ਕੇ ਇਸੇ ਪ੍ਰਕਾਰ ਭਰਮ ਦੇ ਚ ਭੁੱਲਿਆ ਬੈਠੇ ਪਦਾਰਥਾਂ ਨੂੰ ਦੇਖ ਕੇ ਕਿ ਮੈਂ ਬੜਾ ਬਲੀ ਹਾਂ।
ਸ੍ਰੀ ਭਗਵਾਨ ਨਾ ਜਾਣਿਆ,
ਸ੍ਰੀ ਸ਼੍ਰੋਮਣੀ ਭਗਵਾਨ ਖੱਟ ਪਗਾਂ ਜਿਹੜਾ ਚਿੰਨਾਂ ਦੇ ਸਪਨ ਈਸ਼ਵਰ ਹੈ ਉਹਨੂੰ ਨਹੀਂ ਜਾਣਨਾ ਕੀਤਾ।
ਤੁਮਰੋ ਦੁੱਧ ਬਿਦਰ ਕੋ ਪਾਨੋ,
ਤੇਰੇ ਸਕਾਮ ਕਰਮ ਰੂਪੀ ਦੁੱਧ ਨੂੰ ਛੱਡ ਕੇ ਬੇਦਰ ਬੇਦਵੈਤ ਨੂੰ ਦਰ ਦਲਣ ਵਾਲੇ ਨਿਮਰਤਾ ਵਾਲੇ ਮਨੁੱਖ ਕੋ ਦਾ ਜਿਹੜਾ ਨਾ ਉਸ ਦਾ ਜਿਹੜਾ ਹੈ ਅੱਗੇ ਦੱਸਦੇ ਨੇ।
ਅੰਮ੍ਰਿਤ ਕਰ ਮੈਂ ਮਾਨਿਆ,
ਉਹ ਮਨੁੱਖ ਦਾ ਨਿਮਰਤਾ ਰੂਪ ਜਿਹੜਾ ਪ੍ਰੇਮ ਰੂਪੀ ਪਾਣੀ ਹੈ, ਅਸੀਂ ਬ੍ਰਹਮਾਨੰਦ ਰੂਪ ਅੰਮ੍ਰਿਤ ਦੇਣ ਵਾਲਾ ਕਰਕੇ ਮੰਨਣਾ ਕੀਤਾ ਹੈ।
ਖੀਰ ਸਮਾਨ ਸਾਗ ਮੈਂ ਪਾਇਆ,
ਹੇ ਮਨਾ ਤੇਰੀ ਉਪਾਸ਼ਨਾ ਰੂਪੀ ਖੀਰ ਦੇ ਸਮਾਨ ਮੈਂ ਸੰਗਤ ਰੂਪੀ ਸਾਗ ਨੂੰ ਪਾਉਣਾ ਕੀਤਾ ਹੈ।
ਗੁਣ ਗਾਵਤ ਰੈਨ ਬਿਹਾਨੀ,
ਭਾਵ ਤੇਰੀ ਉਪਾਸ਼ਨਾ ਕਰਕੇ ਪਰੋਖ ਗਿਆਨ ਹੋਵੇਗਾ ਤੇ ਸੰਗਤ ਦੀ ਸੰਗਤ ਕਰਕੇ ਅਪਰੋਖ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਸੰਗਤ ਦੇ ਵਿੱਚ ਪਰਮੇਸ਼ਰ ਦੇ ਗੁਣ ਗਾਉਂਦਿਆਂ ਹੋਇਆਂ ਸਾਡੀ ਅਵਿਦਿਆ ਰੂਪੀ ਰਾਤ ਬਤੀਤ ਹੋਈ ਹੈ, ਇਹੀ ਸਾਖਾਣਾ ਗੁਣ ਗਾਵਤ ਇਸ ਪ੍ਰਕਾਰ ਕਿਹਾ ਹੈ ਜੀ। ਦੁਬਾਰੇ ਬੋਲਦੇ ਹੋ,
ਗੁਣ ਗਾਵਤ ਰੈਨ ਬਿਹਾਨੀ,
ਗੁਣ ਗਾਉਂਦਿਆਂ ਹੋਇਆਂ ਉਹ ਸੰਗਤ ਰੂਪੀ ਸਾਗ ਨੂੰ, ਇਹ ਜਿਹੜਾ ਸੀ ਨਾ ਹੇ ਮਨ ਤੇਰੀ ਉਪਾਸਨਾ ਰੂਪੀ ਖੀਰ ਦੇ ਸਮਾਨ ਹੈ, ਸੰਗਤ ਰੂਪੀ ਸਾਗ ਨੂੰ ਪਾਉਣਾ ਕੀਤਾ ਹੈ, ਭਾਵ ਤੇਰੀ ਉਪਾਸਨਾ ਕਰਕੇ ਪਰੋ ਗਿਆਨ ਹੋਣਾ ਸੀ, ਸੰਗਤ ਕਰਕੇ ਅਪਰੋਖ ਗਿਆਨ ਪ੍ਰਾਪਤ ਹੁੰਦਾ ਹੈ। ਇਸ ਪ੍ਰਕਾਰ ਸੰਗਤ ਦੇ ਪਰਮੇਸ਼ਰ ਦੇ ਗੁਣ ਗਾਉਂਦਿਆਂ ਹੋਇਆਂ ਸਾਡੀ ਅਵਿਦਿਆ ਰੂਪੀ ਰਾਤ ਬਤੀਤ ਹੋ ਗਈ, ਜਾਣੀ ਨਿਵਰਤ ਹੋ ਗਏ।
ਕਬੀਰ ਕੋ ਠਾਕੁਰ ਆਨੰਦ ਬਿਨੋਦੇ,
ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਸਾਡੇ ਜਨਾਂ ਦਾ ਮਾਲਕ ਆਨੰਦ ਹੈ, ਕੌਤਕ ਦੇ ਕਰਨ ਵਾਲਾ ਕੌਣ ਹੈ? ਪਰਮੇਸ਼ਰ। ਉਹ ਐਸਾ ਹੈ ਆਨੰਦਦਾਇਕ ਕੌਤਕ ਕਰਦਾ ਹੈ।
ਜਾਤ ਨਾ ਕਾਹੂ ਕੀ ਮਾਨੇ,
ਤੇ ਉਹ ਕਿਸੇ ਦੀ ਜਾਤ ਬੁੱਧੀ ਆਦਿ ਨੂੰ ਹੋਮੇ ਆਦਿ ਨੂੰ ਮੰਨਦਾ ਨਹੀਂ, ਕੇਵਲ ਪ੍ਰੇਮ ਹੀ ਦੇਖਦਾ ਹੈ, ਐਸਾ ਪਰਮੇਸ਼ਰ ਵਾਹਿਗੁਰੂ ਹੈ।
ਸਲੋਕ ਕਬੀਰ, ਸਲੋਕ ਕਬੀਰ,
ਭਗਤ ਕਬੀਰ ਜੀ ਯੁੱਧਾ ਪ੍ਰਕਰਨ ਦੁਆਰਾ ਸਲੋਕ ਉਚਾਰਨ ਕਰਦੇ ਹਨ, ਉਪਦੇਸ਼ ਬਖਸ਼ਦੇ ਹਨ।
ਗਗਨ ਦਮਾਮਾ ਬਾਜਿਓ,
ਜਦੋਂ ਗਗਨ ਆਕਾਸ਼ ਮੀ ਧੌਂਸਾ ਰੱਖਿਆ ਹੋਇਆ, ਦਮਾਮਾ ਬੱਜ ਜਾਂਦਾ ਹੈ ਯੁੱਧ ਕਰਨ ਵਾਸਤੇ, ਧੌਂਸਾ ਬੱਜਿਆ ਬੱਜਦਾ ਹੈ।
ਪਰਿਓ ਨਿਸ਼ਾਨਾ ਕਾ,
ਉਸ ਵੇਲੇ ਮੌਤ ਦਾ ਨਿਸ਼ਾਨਾ ਬਣੇ ਹੋਏ ਕੁਰਬਾਨੀਆਂ ਕਰਨ ਵਾਲੇ ਯੋਧਿਆਂ ਦੇ ਹਿਰਦਿਆਂ ਵਿਚ ਜੋਸ਼, ਬੀਰ ਰਸ, ਉਹ ਬੀਰ ਰਸ ਦਾ ਘਾਉ ਜਖਮ ਜਖਮ ਇਹ ਫਟ ਲੱਗਦਾ ਹੈ, ਇਹ ਘਾਉ ਲੱਗਿਆ ਵੀ ਹੁਣ ਉਤਸ਼ਾਹ ਪੈਦਾ ਹੁੰਦਾ।
ਖੇਤ ਜੋ ਮਾਂਡਿਓ ਸੂਰਮਾ,
ਜਿਹੜਾ ਖੇਤ ਜੰਗ ਦਾ ਮੈਦਾਨ ਸੂਰਮਾ ਸੂਰਮਾ ਨੇ ਮਾਂਡਿਓ ਮਲਣਾ ਕੀਤਾ ਹੋਇਆ ਹੈ।
ਅਬ ਜੂਝਣ ਕੋ ਦਾਉ,
ਉਹ ਖੜ ਕੇ ਗੱਜ ਕੇ ਕਹਿੰਦੇ ਨੇ ਅਬ ਹੁਣ ਮੈਦਾਨ ਵਿਚ ਜੂਝਣ ਲੜਨ ਦਾ ਦਾਉ ਸਮਾਂ ਹੈ, ਮੌਕਾ ਹੈ, ਸੂਰਮਿਓ ਹੁਣ ਕੁਰਬਾਨੀਆਂ ਕਰ ਦਿਓ। ਜਿਵੇਂ ਚਮਕੌਰ ਸਾਹਿਬ ਦੀ ਗੜੀ ਦੇ ਬਾਬਾ ਅਜੀਤ ਸਿੰਘ ਨੇ ਕਿਹਾ ਸੀ ਆਪਣੇ ਪਿਤਾ ਨੂੰ, ਮਹਾਰਾਜ ਹੁਣ ਮੈਂ ਰਹਿ ਨਹੀਂ ਸਕਦਾ ਕਿਉਂਕਿ ਜੰਗ ਦਾ ਬਿਗਲ ਵਜਿਆ ਹੋਇਆ।
ਸੂਰਾ ਸੋ ਪਹਿਚਾਨੀਐ,
ਯੁੱਧ ਦੇ ਮੈਦਾਨ ਵਿਚ ਉਹੀ ਸੂਰਮਾ ਪਛਾਣੀਦਾ ਹੈ।
ਜੋ ਲੜੈ ਦੀਨ ਕੇ ਹੇਤ,
ਆਪਣੇ ਦੀਨ ਧਰਮ ਦੇ ਹੇਤ ਵਾਸਤੇ ਰਲੇ ਲੜਦਾ ਹੈ।
ਪੁਰਜਾ ਪੁਰਜਾ ਕੱਟ ਮਰੈ,
ਪੁਰਜਾ ਪੁਰਜਾ ਕੱਟ ਕੇ ਤੇ ਟੋਟੇ ਟੋਟੇ ਹੋ ਕੇ ਮਰੇ, ਦਾ ਦੁਸ਼ਮਣਾਂ ਨੂੰ ਮਾਰ ਕੇ ਮਰੇ।
ਕਬਹੂ ਨਾ ਛਾਡੈ ਖੇਤ,
ਕਦੇ ਵੀ ਕਦਾਚਤ ਖੇਤ ਜੰਗ ਦਾ ਮੈਦਾਨ ਨਾ ਛੱਡੇ। ਇਸੇ ਪ੍ਰਕਾਰ ਜੀ
ਗਗਨ ਦਮਾਮਾ ਵਾਜਿਓ,
ਜਦੋਂ ਗਗਨ ਚਿਦਾਕਾਸ਼ ਬ੍ਰਹਮ ਰੂਪੀ ਹੁਕਮ ਦਾ ਦਮਾਮਾ ਧੌਂਸਾ ਮਹਾਤਮਾ ਰੂਪ ਜਾਂ ਗੁਰੂ ਪਾਤਸ਼ਾਹ ਨੇ ਬਜਾਉਣਾ ਕੀਤਾ, ਪ੍ਰਗਟ ਕੀਤਾ ਹੁਕਮ ਪਰਮਾਤਮਾ ਦਾ,
ਪਰਿਓ ਨੀ ਸਾਡੇ ਘਾਉ,
ਨਿਸ਼ਾਨਾ ਬਣੇ ਹੋਏ ਜਗਿਆਸੂ ਰੂਪ ਸੂਰਮਿਆਂ ਦੇ ਹਿਰਦੇ ਦੇ ਅੰਦਰ ਪ੍ਰੇਮ ਰੂਪੀ ਘਾਉ ਜ਼ਖਮ ਪਰਿਓ ਪੈ ਗਿਆ।
ਖੇਤ ਜੋ ਮਾਂਡਿਓ ਸੂਰਮਾ,
ਜਿਹੜਾ ਇਹ ਮਨੁੱਖਾ ਸਰੀਰ ਜਾਂ ਅੰਤਸ਼ਕਰਨ ਰੂਪੀ ਖੇਤ ਜੰਗ ਦਾ ਮੈਦਾਨ ਆਸਰੀ ਸੰਪਦਾ ਰੂਪੀ ਸੂਰਮਿਆਂ ਨੇ ਮਾਂਡਿਓ ਮਲਣਾ ਕੀਤਾ ਹੋਇਆ ਹੈ।
ਅਬ ਦੂਜਨ ਕੋ ਦਾਉ,
ਇਹ ਕਬਜ਼ਾ ਛੁਡਾਉਣ ਵਾਸਤੇ ਉਹਨਾਂ ਨੇ ਬੈਰਾਗ ਵਿਵੇਕ ਰੂਪੀ ਸੂਰਮਿਆਂ ਦੇ ਸਹਿਤ ਜੂਝਣ ਲੜਨ ਵਾਸਤੇ ਦੋ ਸਮੇਂ ਅਬ ਹੁਣ ਹੀ ਹੈ।
ਸੂਰਾ ਸੂ ਪਹਿਚਾਨੀ ਹੈ,
ਸੂਰਮਾ ਉਹੀ ਪਛਾਣਿਆ ਜਾਂਦਾ ਹੈ ਜੀ
ਜੋ ਲੜੈ ਦੀਨ ਕੇ ਹੇਤ,
ਜਿਹੜਾ ਦੀਨ ਪਰਲੋਕ ਦੀ ਰੱਖਿਆ ਵਾਸਤੇ ਦੀਨ ਧਰਮ ਦੇ ਵਾਸਤੇ, ਜਿਵੇਂ ਦੂਆ ਸੂਰਮਾ ਗਰੀਬਾਂ ਵਾਸਤੇ ਲੜਦਾ ਹੈ, ਇਹ ਜਿਹੜਾ ਧਰਮ ਦੀ ਰੱਖਿਆ ਵਾਸਤੇ ਭਾਵ ਕਿ ਸਗਲ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ, ਉਹਦੇ ਵਾਸਤੇ ਇਹਨੇ ਵਿਕਾਰਾਂ ਦੇ ਨੇ ਲੜੈ ਲੜਦਾ ਹੈ।
ਪੁਰਜਾ ਪੁਰਜਾ ਕੱਟ ਮਰੈ,
ਇਹਨਾਂ ਵਿਕਾਰਾਂ ਨੂੰ ਪੁਰਜਾ ਪੁਰਜਾ ਟੁਕੜੇ ਟੁਕੜੇ ਕੱਟ ਕੇ ਜੀਵਿਤ ਭਾਵ ਤੋਂ ਮਰੇ ਮਰ ਜਾਂਦਾ ਹੈ। ਭਾਵ ਇਹ ਮਨੁੱਖਾ ਜਨਮ ਜਿਹੜਾ ਅੰਤਸ਼ਕਰ ਰੂਪੀ ਖੇਤ ਜਗ ਦੇ ਮੈਦਾਨ ਵਿਚ ਇਹਨਾਂ ਵਿਕਾਰਾਂ ਨੂੰ ਇਸ ਅਗਿਆਨ ਨੂੰ ਕਦੇ ਵੀ ਜਿਉਂਦਾ ਨਾ ਛੱਡੇ ਇਸ ਮਨੁੱਖਾ ਜਨਮ ਨੂੰ, ਤੇ ਇਸ ਕਰਕੇ ਇਹ ਮਨੁੱਖਾ ਜਨਮ ਨੂੰ ਨਾ ਛੱਡੇ, ਭਾਵ ਹਾਰ ਨਾ ਕਰੇ, ਸਰੀਰ ਤਿਆਗਣ ਤੋਂ ਪਹਿਲਾਂ ਪਹਿਲਾਂ ਇਹਨਾਂ ਸੂਰਮਿਆਂ ਨੂੰ ਚਿੱਤ ਕਰ ਦੇਵੇ। ਕਾਮ ਕ੍ਰੋਧ ਅਰ ਲੋਭ ਬਿਨ ਸਜਾਇ ਅੰਗਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ, ਕਬੂ ਨਾ ਛੱਡੇ ਖੇਤ ਅੰਤਸ਼ਕਰਨ ਦਾ ਜਿਹੜਾ ਜਾਂ ਸਰੀਰ ਰੂਪੀ ਖੇਤ ਨੂੰ ਛੱਡਣ ਤੋਂ ਪਹਿਲਾਂ ਪਹਿਲਾਂ, ਤੇ ਇਹਨਾਂ ਨੂੰ ਨਾ ਛੱਡੇ, ਨਾ ਛੱਡੇ ਦੁਸ਼ਮਣਾਂ ਨੂੰ, ਇਹ ਅੰਤਸ਼ਕਰਨ ਦੇ ਖੇਤ ਵਿਚੋਂ ਇਹਨਾਂ ਵਿਕਾਰਾਂ ਨੂੰ ਮਾਰ ਦੇਵੇ। ਹਾਂਜੀ,
ਕਬਹੋ ਨਾ ਛਾਡੈ ਖੇਤ,
ਇਹ ਕਦੇ ਵੀ ਖੇਤ ਅੰਤਸ਼ਕਰਨ ਦਾ ਨਾਮ ਹੈ ਜੀ ਜਾਂ ਸਰੀਰ ਦਾ ਨਾਮ ਹੈ, ਇਹਨੂੰ ਉਨਾ ਚਿਰ ਛੱਡੇ ਨਾ ਸਰੀਰ ਨੂੰ ਜਿੰਨਾ ਚਿਰ ਕਾਮ ਕ੍ਰੋਧ ਨੂੰ ਨਾ ਜਿੱਤ ਲਵੇ, ਉਨਾ ਚਿਰ ਸਰੀਰ ਨਾ ਛੱਡੇ ਜਿੰਨਾ ਚਿਰ ਦੁਸ਼ਮਣ ਨਹੀਂ ਮਾਰ ਲਿਆ, ਜਿੰਨਾ ਚਿਰ ਕਾਮ ਕ੍ਰੋਧ ਨੂੰ ਚਿੱਤ ਨਹੀਂ ਕਰ ਦਿੱਤਾ, ਉਨਾ ਚਿਰ ਅੰਤਸ਼ਕਰਨ ਦੇ ਤੇ ਲੜਨਾ ਨਾ ਛੱਡੇ, ਬੈਰਾਗ ਵਿਵੇਕ ਇਹਨਾਂ ਸਾਧ ਸੰਜੀ ਸ਼ੁਭ ਗੁਣਾਂ ਦੀ ਫੌਜ ਲੈ ਕੇ ਲੜਨਾ ਕਰੇ, ਇਹ ਅੰਤਰੀ ਭਾਵ ਦੇ ਵਿਚ ਸੀ, ਜ਼ਰੂਰੀ ਸੀ। ਚਲੋ ਠੀਕ ਕਰਾ ਲਿਆ, ਸਿੰਘਾਂ ਨੇ ਜਿਹੜਾ ਕਿਹਾ ਵੀ ਇਹ ਸ਼ਬਦ 5 ਕੁ ਮਿੰਟ ਲੱਗੇ, ਹੋਰ ਤੇ 5 ਮਿੰਟ ਪਹਿਲਾਂ ਉੱਤੇ ਹੋ ਗਏ ਸੀ, ਤੇ ਗੁਰੂ ਕਿਰਪਾ ਕਰੇ, ਚਲੋ ਐਸਾ ਕਈ ਵਾਰੀ ਹੋ ਜਾਂਦਾ, ਕੱਲ ਨੂੰ ਸਮਾਂ ਘੱਟ ਲੱਗੇਗਾ, ਅੱਜ ਵੱਧ ਲੱਗਿਆ, ਕੱਲ ਨੂੰ ਭਗਤ ਬਾਣੀ ਸਮਾਪਤ ਹੋ ਜਾਣੀ ਹੈ। ਆਓ ਹੁਣ ਇੱਥੇ ਸਮਾਪਤੀ ਹੈ ਜੀ।
ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ,
ਪੁਰਜਾ ਪੁਰਜਾ ਕਟ ਮਰੈ ਕਬੂ ਨਾ ਛਾਡੈ ਖੇਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।